ਦਿਲ ਵਾਲੀ ਗੱਲ।
ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਜੀ। ਸਾਰਿਆਂ ਦਾ ਸਵਾਗਤ ਹੈ, ਸਿੱਧਾ ਮਿੱਤਰਾਂ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ। ਜੀ ਆਇਆਂ ਨੂੰ ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੰਦਰੁਸਤੋਂ ਚੜ੍ਹਦੀ ਕਲਾ ਚੋਂ, ਚੜ੍ਹਦੀ ਕਲਾ ਚ ਹੀ ਰਹਿਣਾ ਹੈ ਆਪਾਂ ਜੀ। ਜਿੰਨੀ ਮਰਜ਼ੀ ਔੜੀ ਸੌੜੀ ਆਉਂਦੀ ਹੋਵੇ, ਗੁਰੂ ਕਾ ਸਿੱਖ ਪਰਮਾਤਮਾ ਨੂੰ ਮੰਨਣ ਵਾਲਾ, ਰੱਬ ਨੂੰ ਮੰਨਣ ਵਾਲਾ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿਚ ਰਹਿੰਦਾ ਹੈ ਤੇ ਰਹਿਣਾ ਚਾਹੀਦਾ ਹੈ। ਦੇਸ਼ ਵਿਦੇਸ਼ ਦੇ ਵਿਚ ਜਿੱਥੋਂ ਵੀ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਜੋ ਕੁਛ ਵੀ ਤੁਸੀਂ ਕਰ ਰਹੇ ਹੋ, ਆਓ ਅੰਤਰ ਧਿਆਨ ਹੋਈਏ। ਅੰਤਰ ਧਿਆਨ ਹੋ ਕੇ ਸੱਚੇ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਅਸੀਂ ਅਮਰੀਕ ਸਿੰਘ ਫਲੋਰਾ ਹੋਣਾ ਨੂੰ ਲੈ ਕੇ ਆ ਰਹੇ ਹਾਂ। ਬੜੀ ਛੇਤੀ ਉਹ ਸਾਡੇ ਨਾਲ ਸਾਂਝਾ ਪਾਉਣਗੇ ਆਪਣੀਆਂ ਗੱਲਾਂ ਬਾਤਾਂ। ਬਹੁਤ ਸਾਰੇ ਅਸੀਂ ਮਸਲੇ ਵਿਚਾਰਨੇ ਆ, ਚਿੰਤਨ ਕਰਨਾ, ਖਬਰਾਂ ਵੀ ਦੇਣੀਆਂ, ਹਾਸਾ ਮਜ਼ਾਕ ਵੀ ਹੋਣਾ ਤੇ ਆਨੰਦਮਈ ਪ੍ਰੋਗਰਾਮ ਹੋਏਗਾ। 8:03 ਹੁਣ ਹੋ ਗਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ। 11 ਅਪ੍ਰੈਲ ਦੀ ਤਰੀਕ ਹੈ, ਸੰਨ 2020 ਚੱਲ ਰਿਹਾ। ਔਰ ਜਦੋਂ ਅਸੀਂ ਹੋਰ ਸਮਾਂ ਦੇਖੀਏ ਤਾਂ ਐਡਲੇਡ ਦੇ ਵਿਚ 7:33 ਹੈ, ਕਿਉਂਕਿ ਉਹ ਅੱਧਾ ਘੰਟਾ ਪਿੱਛੇ ਹੈ ਈਸਟ ਕੋਸਟ ਤੋਂ। ਔਰ ਪਰਥ ਦੇ ਵਿਚ 6:03 ਹੋਏ ਨੇ ਸਵੇਰ ਦੇ। ਨਵੀਂ ਦਿੱਲੀ ਦੇ ਵਿਚ 3:33 ਹੋਏ ਨੇ। ਔਰ ਲੰਡਨ ਦੇ ਵਿਚ ਰਾਤ ਦੇ 11:03 ਹੈ। 10 ਅਪ੍ਰੈਲ ਚੱਲ ਰਹੀ ਹੈ ਉੱਤੇ, ਦਿਨ ਸ਼ੁੱਕਰਵਾਰ ਦੀ ਹੀ ਸ਼ਾਮ ਢਲ ਰਹੀ ਹੈ। ਨਿਊਯਾਰਕ ਅਤੇ ਟੋਰਾਂਟੋ ਦੇ ਵਿਚ 6:03, ਵੈਨਕੂਵਰ ਦੇ ਵਿਚ 3:03 ਦੁਪਹਿਰ ਢਲ ਰਹੀ ਹੈ ਜੀ ਉੱਤੇ। ਉੱਥੇ ਵੀ ਚਾਹ ਦਾ ਵੇਲਾ ਹੋ ਗਿਆ। ਸਾਰਿਆਂ ਦਾ ਸਵਾਗਤ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ। ਤੇ ਸਾਡੇ ਨਾਲ ਸੰਪਰਕ ਕਰਨ ਦਾ ਪਤਾ request@harmanradio.com ਈਮੇਲ ਪਤਾ ਹੈ, ਤੇ ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਜਿਹੜਾ ਕਿ ਅਕਸਰ ਮੈਜੋਰਟੀ ਸਾਡੇ ਸਰੋਤੇ ਜੁੜਦੇ ਨੇ। ਆਪਣੀਆਂ ਕੋਈ ਫੋਟੋਆਂ, ਤਸਵੀਰਾਂ, ਕੁਝ ਵੀ ਵਿਚਾਰ ਸਾਡੇ ਨਾਲ ਸਾਂਝਾ ਕਰਦੇ ਨੇ। ਤੇ ਮੈਂ ਦੱਸ ਦੇਵਾਂ ਆਪਣੇ ਸਰੋਤਿਆਂ ਨੂੰ ਕਿ ਫੇਸਬੁੱਕ ਦਾ ਜਿਹੜਾ ਮੈਸੇਜ ਹੈ ਉਹ ਬਹੁਤ ਘੱਟ ਮੈਂ ਆਪਣੇ ਪ੍ਰੋਗਰਾਮ ਦੇ ਵਿਚ ਦੇਖਦਾ ਹਾਂ। ਪਰਸਨਲ ਤੇ ਵਟਸਐਪ ਦੇ ਮੈਸੇਜ ਜਿਹੜੇ ਪਰਸਨਲ ਆਉਂਦੇ ਨੇ ਉਹ ਵੀ ਕਈ ਵਾਰੀ ਨਹੀਂ ਦੇਖ ਹੁੰਦੇ, ਕਿਉਂਕਿ ਫੋਨ ਮੈਂ ਸਾਈਡ ਤੇ ਰੱਖ ਦਿੰਦਾ ਸਾਇਲੈਂਟ ਕਰਕੇ। ਕਈ ਸੱਜਣ ਮੈਨੂੰ ਵਿਚ ਕਾਲ ਵੀ ਕਰਨ ਦੀ ਕੋਸ਼ਿਸ਼ ਕਰਦੇ, ਮੈਂ ਬੇਨਤੀ ਕਰਦਾ ਕਿ ਪ੍ਰੋਗਰਾਮ ਦੇ ਦੌਰਾਨ ਮੈਨੂੰ ਕਾਲ ਨਾ ਕਰਨ, ਕਿਉਂਕਿ ਮੈਂ ਫੋਨ ਸਾਈਡ ਤੇ ਰੱਖਿਆ ਹੁੰਦਾ ਤੇ ਮੈਂ ਚੱਕ ਵੀ ਨਹੀਂ ਸਕਦਾ ਹੁੰਦਾ। ਸੋ ਸਿੱਧਾ ਸੰਪਰਕ ਮੇਰੇ ਨਾਲ ਇਸ ਵੇਲੇ 2 ਘੰਟੇ ਕਰਨ ਦਾ ਟੈਲੀਗ੍ਰਾਮ ਦੀ ਐਪ ਹੈ, ਤੇ request@harmanradio.com ਈਮੇਲ ਪਤਾ ਹੈ ਜੀ। ਸੋ ਮੌਸਮ ਦਿਨ ਬਹੁਤ ਸੋਹਣਾ ਚੜਿਆ ਕੌਫ ਸਾਰਬਰ ਦੇ ਵਿਚ, ਧੁੱਪ ਖਿੜੀ ਹੋਈ ਹੈ, ਮੌਸਮ ਟਿਕਿਆ ਹੋਇਆ ਹੈ ਤੇ ਤਕਰੀਬਨ 22 ਡਿਗਰੀ ਦੇ ਕਰੀਬ ਤਾਪਮਾਨ ਹੈ, ਜਿਹੜਾ ਕਿ ਬਿਊਟੀਫੁਲ। ਤੇ ਇੱਦਾਂ ਹੀ ਸਾਡੇ ਬੜੇ ਅਜ਼ੀਜ਼ ਮਿੱਤਰ ਜਸਜੋਤ ਸਿੰਘ ਹੁਣੀ ਜੈਜ਼ ਪੌਲੀ ਵਾਲੇ ਬ੍ਰਿਸਬੇਨ ਤੋਂ ਉਹਨਾਂ ਨੇ ਬਹੁਤ ਸੋਹਣਾ ਸੁਨੇਹਾ ਭੇਜਿਆ, ਬੜਾ ਸੋਹਣਾ ਮੈਸੇਜ ਲਿਖ ਕੇ ਭੇਜਿਆ ਕਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈਏ, ਕਹਿੰਦੇ ਬਿਊਟੀਫੁਲ ਸਨਰਾਈਜ਼ ਇਨ ਬ੍ਰਿਸਬੇਨ। ਸੋ ਤੁਸੀਂ ਵੀ ਆਪਣੇ ਆਸ ਪਾਸ ਕੀ ਹੋ ਰਿਹਾ, ਕਿਹੋ ਜਿਹਾ ਦਿਨ ਚੜਿਆ, ਕੀ ਕਰ ਰਹੇ ਹੋ, ਸਾਡੇ ਨਾਲ ਸਾਂਝ ਪਾਓ। ਅਤੇ ਕੋਈ ਗੱਲ ਨਹੀਂ, ਅਗਰ ਤੁਸੀਂ ਅਜੇ ਰਜਾਈ ਦੇ ਵਿੱਚ ਵੀ ਹੋ ਤਾਂ ਵੀ ਕੋਈ ਗੱਲ ਨਹੀਂ, ਪ੍ਰੋਗਰਾਮ ਸੁਣ ਰਹੇ ਹੋ, ਟੇਕ ਇਟ ਈਜ਼ੀ, ਰਿਲੈਕਸ। ਅਤੇ ਅੱਜ ਵਿਚਾਰਾਂ ਵੀ ਕਰਨੀਆਂ, ਗੀਤ ਵੀ ਲਾਉਣੇ ਆ, ਅਤੇ ਖਬਰਾਂ ਵੀ ਤੁਹਾਨੂੰ ਦੱਸਣੀਆਂ ਆਸ ਪਾਸ ਸਾਡੇ ਕੀ ਹੋ ਰਿਹਾ। ਅਤੇ ਵਿਚਾਰ ਦੋ ਤਿੰਨ ਮੇਰੇ ਕੋਲ ਪਹਿਲਾਂ ਹੀ ਮੇਰੇ ਸਾਹਮਣੇ ਬੁੱਕ ਪਈ ਸੀ। ਐਕਚੁਲੀ ਅਲਮਾਰੀ 'ਚ ਪਈ ਸੀ ਮੇਰੀ ਕਿਤਾਬਾਂ ਵਾਲੀ 'ਚ, ਅਤੇ ਮੈਂ ਜਦ ਦੇਖ ਰਿਹਾ ਸੀ ਨਾ ਅਤੇ ਉੱਥੇ ਕਿਤਾਬ 'ਤੇ ਝਾਤੀ ਪਈ, ਉਹਦਾ ਟਾਈਟਲ ਸੀ ਕੱਲਿਆਂ ਦਾ ਕਾਫਲਾ, ਨਰਿੰਦਰ ਸਿੰਘ ਕਪੂਰ। ਅਤੇ ਮੈਂ ਸੋਚਿਆ ਵੀ ਹੁਣ ਤਾਂ ਤਕਰੀਬਨ ਸਾਰੇ ਇਕੱਲੇ ਇਕੱਲੇ ਹੀ ਆ, ਘਰੇ ਹੀ ਰਹਿੰਦੇ ਨੇ, ਸੋ ਇਹ ਇਕੱਲਿਆਂ ਦਾ ਹੀ ਕਾਫਲਾ ਬਣਿਆ ਹੋਇਆ। ਅਤੇ ਜਦੋਂ ਮੈਂ ਪੇਜ ਖੋਲਿਆ ਨਾ ਅਤੇ ਕੁਦਰਤੀ 99 ਨੰਬਰ ਪੇਜ ਖੋਲਿਆ, ਅਤੇ ਉਹਦੇ 'ਤੇ ਜਿਹੜਾ ਆਖਰੀ ਵਿਚਾਰ ਉਹਨਾਂ ਨੇ ਦਿੱਤਾ ਹੋਇਆ ਸੀ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਵਿਚਾਰ ਆਪਾਂ ਵੈਸੇ ਸ਼ਬਦ ਦੀ ਕਰਨੀ ਆ। ਕਹਿੰਦੇ ਨੇ ਕਿ ਜਿਸ ਚੀਜ਼ ਦੇ ਗੁੰਮਣ ਦਾ ਡਰ ਹੁੰਦਾ ਹੈ ਉਹ ਚੀਜ਼ ਵਾਸਤੇ ਵਿੱਚ ਸਾਡੀ ਹੁੰਦੀ ਹੀ ਨਹੀਂ, ਉਸ 'ਤੇ ਅਸੀਂ ਕਾਬਜ਼ ਹੁੰਦੇ ਹਾਂ। ਡਰ ਕਬਜ਼ਾ ਖੁੱਸਣ ਦਾ ਹੁੰਦਾ ਹੈ, ਚੀਜ਼ ਗੁੰਮਣ ਦਾ ਨਹੀਂ। ਚੀਜ਼ ਸੰਸਾਰ ਵਿੱਚ ਹੀ ਰਹਿੰਦੀ ਹੈ, ਕਬਜ਼ਾ ਬਦਲਦਾ ਰਹਿੰਦਾ ਹੈ। ਬੜੇ ਡੂੰਘੇ ਵਿਚਾਰ ਨੇ ਜੇ, ਇਹਨਾਂ 'ਤੇ ਆਪਾਂ ਕਈ ਕਈ ਪ੍ਰੋਗਰਾਮ ਵੀ ਕਰ ਸਕਦੇ ਹਾਂ, ਪਰ ਮੈਂ ਤੁਹਾਡੇ ਨਾਲ ਸਾਂਝਾ ਕਰਤਾ। ਹੁਣ ਸਮਾਂ ਆਪਣੇ ਕੋਲ ਸਾਰਿਆਂ ਕੋਲ ਬਹੁਤ ਹੈ, ਸੋ ਇਸ ਵਿਚਾਰ ਦੇ ਉੱਤੇ ਤੁਸੀਂ ਵੀ ਵਿਚਾਰ ਕਰਿਓ ਕਿ ਕੀ ਕਹਿੰਦੇ ਨੇ ਨਰਿੰਦਰ ਸਿੰਘ ਕਪੂਰ। ਸੁਨੇਹੇ ਆ ਰਹੇ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਥੋੜੀ ਦੇਰ ਬਾਅਦ ਸਾਰੇ ਸੁਨੇਹੇ ਪੜਾਂਗੇ। ਤੇ ਮੈਂ ਪਿਛਲੇ ਹਫ਼ਤੇ ਦੋ ਆਰਟੀਕਲ, ਛੋਟੇ ਜਿਹੇ ਆਰਟੀਕਲ ਜਿਹੜੇ ਕਿ ਪੰਜਾਂ ਕੁ ਮਿੰਟਾਂ 'ਚ ਪੜ੍ਹਨ ਵਾਲੇ, ਤਿੰਨਾਂ ਚੌਂ ਮਿੰਟਾਂ 'ਚ, ਉਹ ਮੈਂ ਆਪਣੇ ਫੇਸਬੁੱਕ ਵਾਲ ਦੇ ਉੱਤੇ ਸਾਂਝੇ ਕੀਤੇ ਸੀ, ਔਰ ਬਹੁਤ ਭਰਮਾ ਹੰਗਾਰਾ ਤੁਸੀਂ ਸਾਰਿਆਂ ਨੇ ਦਿੱਤਾ, ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ। ਅਤੇ ਦੁਨੀਆ ਭਰ ਦੇ ਵਿੱਚ ਬੜਾ ਸ਼ੇਅਰ ਹੋਇਆ, ਮੀਡੀਆ ਦੇ ਵਿੱਚ ਵੀ ਲੱਗਿਆ, ਅਤੇ ਮੈਨੂੰ ਲੱਗਿਆ ਉਹ ਮੇਰੇ ਦਿਲ ਵਾਲੀ ਗੱਲ ਸੀ। ਸੋ ਮੇਰੇ ਦਿਲ ਦੇ ਵਿੱਚ ਜੋ ਗੱਲਾਂ ਸੀ ਉਸ ਨੂੰ ਮੈਂ ਇੱਕ ਰੂਪ ਦੇ ਕੇ ਆਰਟੀਕਲ ਦੇ ਵਿੱਚ ਪੇਸ਼ ਕੀਤਾ ਸੀ। ਅਤੇ ਹੁਣ ਉਹ ਜਿਹੜਾ ਆਰਟੀਕਲ ਮੈਂ ਪਰਸੋਂ ਸ਼ਾਮੀ ਸ਼ੇਅਰ ਕੀਤਾ ਹੈ, ਉਸ ਦੇ ਵਿੱਚ ਏਕੇ ਬਾਰੇ ਕੁਝ ਗੱਲਾਂ ਕੀਤੀਆਂ ਨੇ ਕਿ ਇੱਕ ਅਸੀਂ ਇੱਕ ਓਂਕਾਰ ਦਾ ਜਾਪ ਕਰਦੇ ਹਾਂ, ਅਤੇ ਉਹਦੇ ਬਾਰੇ ਗੱਲ ਕੀਤੀ ਸੀ ਵੀ ਉਹ ਏਕਾ ਹੈ ਕੀ, ਇਹਦੇ ਬਾਰੇ ਵਿਆਖਿਆ ਕਰਨੀ, ਜੇ ਕੋ ਕਥੇ ਪਿੱਛੇ ਪਛਤਾਏ, ਹੈ ਨਾ ਵਾਲੀ ਗੱਲ ਹੈ ਕਿ ਪਿੱਛੋਂ ਪਛਤਾਉਂਦਾ, ਕਿਉਂਕਿ ਇਹਨੂੰ ਤੁਸੀਂ ਇਹ ਅਨੁਭਵ ਵਾਲੀਆਂ ਚੀਜ਼ਾਂ ਨੇ, ਏਕਾ ਜਿਹੜਾ ਅਨੁਭਵ ਵਾਲਾ ਚੀਜ਼ ਹੈਗੀ, ਇਹ ਵਿਆਖਿਆ ਵਾਲੀ ਨਹੀਂ ਹੈਗੀ। ਪਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਐਂਗਲਸ ਤੋਂ ਇਸ ਨੂੰ ਵਿਚਾਰਿਆ ਗਿਆ, ਪਰ ਉਹ ਸਾਰੇ ਏਕੇ ਦੇ ਵਿੱਚ ਹੀ ਜਾਂਦੇ ਨੇ। ਜਦੋਂ ਆਪਾਂ ਸੁਖਮਣੀ ਸਾਹਿਬ ਦਾ ਪਾਠ ਕਰਦੇ ਹਾਂ ਤਾਂ ਉਸ ਦੇ ਵਿੱਚ ਏਕੇ ਦੇ ਬਾਰੇ ਕਾਫੀ ਕੁਛ ਆਉਂਦਾ, ਕਈ ਪਦੇ ਜਿਹੜੇ ਨੇ ਏਕੇ ਨੂੰ ਡਿਫਾਈਨ ਕਰਦੇ ਨੇ। ਤੇ ਇਸ ਆਰਟੀਕਲ ਦੇ ਵਿੱਚ ਵੀ ਮੈਂ ਉਹ ਪੰਕਤੀਆਂ ਸੁਖਮਣੀ ਸਾਹਿਬ ਦੇ ਵਿੱਚੋਂ ਵਰਤੀਆਂ ਸੀ, ਸੋ ਮੈਂ ਸਾਰਾ ਪਦਾ ਤੁਹਾਡੇ ਨਾਲ ਹੁਣ ਸਾਂਝਾ ਕਰਨ ਜਾ ਰਿਹਾ। ਤੇ ਗੁਰੂ ਸਾਹਿਬ ਇਸ ਦੇ ਵਿੱਚ ਇਹ ਜਿਹੜਾ ਆਕਾਰ ਬਣਿਆ ਹੋਇਆ ਜੋ ਸਾਡੇ ਆਸ ਪਾਸ ਹੈ, ਬ੍ਰਹਿਮੰਡ ਹੈ, ਧਰਤੀਆਂ ਨੇ, ਅਸੀਂ ਹੈ, ਜੀਵ ਹੈ, ਜੰਤੂ ਹੈ, ਇਹ ਆਕਾਰ ਜਿਹੜਾ ਬਣ ਗਿਆ ਤਾਂ ਇਹਨੂੰ ਜਦੋਂ ਖਤਮ ਕਰਨਾ ਹੈ ਉਹ ਖਤਮ ਹੋ ਕੇ ਜਾਣਾ ਕਿੱਥੇ ਹੈ, ਉਹ ਕਿਸ ਸਟੇਟ ਵਿੱਚ ਚਲੇ ਜਾਂਦਾ ਹੈ ਜਦੋਂ ਇਹ ਖਤਮ ਹੋ ਜਾਂਦਾ ਹੈ, ਜਾਂ ਸਾਡੀ ਜਿਹੜੀ ਰੂਹ ਹੈ, ਸਾਡੀ ਜਿਹੜੀ ਅਸੀਂ ਮੌਤ ਸਰੀਰ ਖਤਮ ਹੋ ਜਾਂਦਾ ਤੇ ਫਿਰ ਅਸੀਂ ਕਿਸ ਸਟੇਟ ਵਿੱਚ ਚਲ ਜਾਂਦੇ ਹਾਂ, ਇਹਦੇ ਬਾਰੇ ਇਹ ਪਤਾ ਹੈ। ਉਹ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਜੈ ਆਪ ਰਚਿਓ ਪ੍ਰਪੰਚ ਆਕਾਰਾ, ਆਕਾਰ ਵੀ ਉਸਨੇ ਆਪ ਹੀ ਇਹ ਜਿਹੜਾ ਪ੍ਰਪੰਚ ਹੈ, ਪ੍ਰਪੰਚ ਦਾ ਮਤਲਬ ਹੁੰਦਾ ਪੰਜ ਤੱਤਾਂ ਦਾ ਕੰਬੀਨੇਸ਼ਨ ਬਣਾ ਕੇ ਕੀਤਾ ਹੋਇਆ ਆਕਾਰ। ਪੰਜ ਤੱਤ ਕਿਹੜੇ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ, ਆਕਾਸ਼, ਪਵਨ ਯਾਨੀ ਕਿ ਹਵਾ, ਅਗਨੀ, ਜਲ ਤੇ ਧਰਤੀ। ਇਹ ਜਿਹੜੇ ਪ੍ਰਪੰਚ ਪੰਜ ਤੱਤ ਨੇ ਇਹਨਾਂ ਨੂੰ ਬੜੇ ਹੀ ਕੰਬੀਨੇਸ਼ਨ ਦੇ ਨਾਲ ਬਣਾ ਕੇ ਰਚਿਆ ਆ, ਆਕਾਰ ਬਣਾਇਆ ਇਹਦਾ ਇੱਕ ਸ਼ੇਪ ਵੱਡਾ। ਤੇ ਗੁਣ ਤੇਹੋ ਗੁਣ ਮੈਂ ਕੀਨੋ ਵਿਸਤਾਰ। ਹੁਣ ਇਹ ਆਕਾਰ ਬਣਾ ਕੇ ਪ੍ਰਪੰਚ ਦਾ ਤੇ ਇਹਦੇ ਵਿਚ ਨਾ ਤਿੰਨ ਗੁਣ ਪਾਏ। ਵੈਸੇ ਤਿੰਨ ਗੁਣ ਹੁੰਦੇ ਨੈਗੇਟਿਵ ਪੋਜ਼ਿਟਿਵ ਨਿਊਟਰਲ ਜਾਂ ਰਜੋ ਤਮੋ ਸਤੋ ਜਾਂ ਫਿਰ ਅਸੀਂ ਉਹਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਕਹਿ ਦਿੰਦੇ ਹਾਂ ਕਿ ਇਹ ਜਿਹੜੇ ਤਿੰਨ ਗੁਣ ਹੈ ਇਹਨਾਂ ਪੰਜਾਂ ਤੱਤਾਂ ਦੇ ਨਾਲ ਮਲਟੀਪਲਾਈ ਹੁੰਦੇ ਨੇ ਕੰਬੀਨੇਸ਼ਨ ਹੁੰਦੇ ਨੇ ਤਾਂ ਵਿਸਥਾਰ ਹੁੰਦਾ ਆ ਫੈਲਦਾ ਆ ਸਾਰਾ ਬ੍ਰਹਿਮੰਡ ਫੈਲਦਾ ਬਣ ਜਾਂਦਾ ਆ। ਹੁਣ ਇਹ ਜਦੋਂ ਬਣ ਗਿਆ ਆਕਾਰ ਵਿਸਥਾਰ ਹੋ ਗਿਆ ਹੁਣ ਇਹਦੇ ਵਿੱਚ ਜਿਹੜੇ ਜੀਵ ਆਏ ਜਿਨ੍ਹਾਂ 'ਚ ਅਸੀਂ ਵੀ ਆ ਜਾਂਦੇ ਹਾਂ ਹੁਣ ਪਾਪ ਪੁੰਨ ਤਹਿ ਪਈ ਕਹਾਵਤ। ਹੁਣ ਇਸ ਪ੍ਰਪੰਚ ਦੇ ਵਿੱਚ ਫਿਰ ਇਹ ਗੱਲ ਚੱਲ ਪਈ ਕਿ ਇਹ ਇੱਕ ਪਾਪ ਹੈ ਤੇ ਇੱਕ ਪੁੰਨ ਹੈ। ਕਉ ਨਰਕ ਕਉ ਸੁਰਗ ਬਛਾਵਤ ਤੇ ਇਹਦੇ ਵਿੱਚੋਂ ਹੀ ਇਸ ਪ੍ਰਪੰਚ ਦੇ ਵਿੱਚੋਂ ਹੀ ਕੋਈ ਨਰਕ ਦਾ ਚਾਹਵਾਨ ਬਣ ਗਿਆ ਤੇ ਕਿਸੇ ਨੂੰ ਕੋਈ ਸਵਰਗ ਦਾ ਚਾਹਵਾਨ ਬਣ ਗਿਆ ਤੇ ਕਿਸੇ ਨੂੰ ਨਰਕ ਭਾਗ ਹੋ ਗਏ ਨਰਕਾਂ ਦਾ ਭਾਗੀ ਹੋ ਗਿਆ। ਆਲ ਜਾਲ ਮਾਇਆ ਜੰਜਾਲ ਹੁਣ ਇਹਨਾਂ ਦੇ ਵਿੱਚ ਧੰਦੇ ਵੀ ਆ ਗਏ ਆਪਣੇ ਘਰਾਂ ਦੇ ਆਪਣੇ ਮਾਇਆ ਦੇ ਬੰਧਨ ਵੀ ਆ ਗਏ ਸਾਰੇ ਮਾਇਆ ਦਾ ਜੰਜਾਲ ਵੀ ਬਣ ਗਿਆ ਜਾਲ ਵਿਛ ਗਿਆ ਸਾਰੇ ਕੁਛ। ਹਉਮੈ ਮੋਹ ਭਰਮ ਭੈ ਪਾਰ ਹੰਕਾਰ ਮੋਹ ਭਰਮ ਭੈ ਇਹਨਾਂ ਸਾਰਿਆਂ ਦੀ ਸਟ੍ਰੈਸ ਜਿਹੜੀ ਹੈ ਉਹ ਭਾਰ ਪੈ ਗਿਆ ਸਟ੍ਰੈਸ ਪੈ ਗਈ ਇਹਨਾਂ ਸਾਰਿਆਂ ਦੀ ਬੰਦੇ ਦੇ ਉੱਤੇ ਜਾਂ ਜੀਵਾਂ ਦੇ ਉੱਤੇ ਜਾਂ ਸਿਸਟਮ ਦੇ ਉੱਤੇ। ਦੁੱਖ ਸੁੱਖ ਮਾਨ ਅਪਮਾਨ ਇਸੇ ਹੀ ਆਕਾਰ ਦੇ ਵਿੱਚ ਇਸੇ ਹੀ ਵਿਸਥਾਰ ਦੇ ਵਿੱਚ ਦੁੱਖ ਵੀ ਆ ਗਏ ਸੁੱਖ ਵੀ ਆ ਗਏ ਮਾਨ ਵੀ ਆ ਗਿਆ ਅਪਮਾਨ ਵੀ ਇਹਦੇ 'ਚ ਹੀ ਪੈਦਾ ਹੋਇਆ ਇਹ ਪਹਿਲਾਂ ਨਹੀਂ ਸੀ ਜਦੋਂ ਇਹ ਬਣਿਆ ਸਿਸਟਮ ਇਹਦੇ ਵਿੱਚ ਇਹ ਪੈਦਾ ਹੋਏ ਨੇ ਅਨੇਕ ਦੁੱਖ ਵੀ ਤੇ ਸੁੱਖ ਵੀ ਕਿਉਂਕਿ ਡੁਅਲਟੀ ਆ ਇਹ ਸਾਰੀਆਂ ਦੂਣੀ ਦੀਆਂ ਚੀਜ਼ਾਂ ਜਿਹੜੀਆਂ ਦੂਣੀ 'ਚ ਪੈਦਾ ਹੋਈਆਂ ਅਨੇਕ ਪ੍ਰਕਾਰ ਕੀ ਉਹ ਬਖਾਨ। ਹੁਣ ਪਤਾ ਨਹੀਂ ਕਿੰਨੀਆਂ ਕੁ ਹੋਰ ਚੀਜ਼ਾਂ ਨੇ ਜਿਹੜੀਆਂ ਇਸ ਕਹਿੰਦੇ ਪਦੇ ਦੇ ਵਿੱਚ ਮੈਂ ਨਹੀਂ ਲਿਖ ਸਕਦਾ ਔਰ ਜਿਹਨੂੰ ਮੈਂ ਬਖਿਆਨ ਹੀ ਨਹੀਂ ਕਰ ਸਕਦਾ ਜਿਹੜੀਆਂ ਕਿ ਇਸ ਸਿਸਟਮ ਦੇ ਵਿੱਚ ਬਣੀਆਂ ਹੋਈਆਂ ਨੇ। ਹੁਣ ਐਂਡ ਦੇ ਵਿੱਚ ਉਹ ਸਮਾਧਾਨ ਦਿੰਦੇ ਨੇ ਕਹਿੰਦੇ ਆਪਣ ਖੇਲ ਆਪ ਕਰ ਦੇਖੇ ਕਹਿੰਦੇ ਇਹ ਉਹਦਾ ਹੀ ਖੇਲ ਹੈ ਜਿਹਨੂੰ ਮੈਂ ਬਖਿਆਨ ਨਹੀਂ ਕਰ ਸਕਦਾ ਉਹ ਆਪ ਹੀ ਇਸ ਨੂੰ ਕਰਕੇ ਦੇਖ ਰਿਹਾ ਹੈ ਤੇ ਕਹਿੰਦੇ ਜਦੋਂ ਉਹ ਫਿਰ ਇਹਨੂੰ ਖਤਮ ਕਰਦਾ ਹੈ ਫਿਰ ਕਿੱਥੇ ਜਾਂਦਾ ਫਿਰ ਉਹ ਆਪਣੇ ਦੇ ਵਿੱਚ ਹੀ ਸਮਾ ਲੈਂਦਾ ਸਾਰਾ ਕੁਛ ਇੱਕ 'ਚ। ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤਾਂ ਉਹ ਨਾਨਕ ਇੱਕ ਹੈ। ਇਹ ਜੋ ਡੁਅਲਟੀ ਦੇ ਵਿੱਚ ਬਣਿਆ ਹੋਇਆ ਸਾਰੇ ਜਿਹੜੇ ਮੈਂ ਆਪਾਂ ਗਿਣਾਏ ਨੇ ਗੁਰੂ ਸਾਹਿਬ ਦੇ ਦੱਸੇ ਹੋਏ ਇਹ ਸਾਰੇ ਜਦੋਂ ਸਿਮਟ ਜਾਂਦੇ ਨੇ ਤਾਂ ਸਿੰਗਲਰਿਟੀ 'ਚ ਹੀ ਚਲੇ ਜਾਂਦੇ ਨੇ ਖਤਮ ਹੋ ਕੇ ਉੱਥੇ ਹੀ ਟਿਕ ਜਾਂਦੇ ਨੇ। ਜਦੋਂ ਫਿਰ ਵਿਸਥਾਰ ਹੁੰਦਾ ਅਨੇਕ ਬਾਰ ਕੀ ਉਹ ਪਸਾਰ ਜਦੋਂ ਫਿਰ ਪਸਾਰਾ ਹੋਏਗਾ ਤੇ ਫਿਰ ਇਸੇ ਹੀ ਤਰ੍ਹਾਂ ਉਹ ਪ੍ਰੋਜੈਕਸ਼ਨ ਹੋ ਜਾਏਗੀ ਇਸੇ ਤਰ੍ਹਾਂ ਉਹ ਫੈਲ ਜਾਣਗੇ ਤੇ ਜਦੋਂ ਫਿਰ ਖਤਮ ਹੋਣਗੇ ਤਾਂ ਫਿਰ ਉਹ ਏਕੇ ਦੇ ਵਿੱਚ ਆ ਜਾਣਗੇ। ਖੇਲ ਸੰਕੋਚੈ ਤਾਂ ਉਹ ਨਾਨਕ ਏਕ। ਮੈਂ ਸੋਚਿਆ ਕਿ ਇਸ ਪੰਕਤੀ ਜਿਹੜੀ ਕਿ ਮੈਂ ਆਰਟੀਕਲ ਦੇ ਵਿੱਚ ਪੇਸ਼ ਕੀਤੀ ਸੀ ਸੁਖਮਨੀ ਸਾਹਿਬ ਦੇ ਉਸ ਦਾ ਡਿਟੇਲ ਤੁਹਾਡੇ ਨਾਲ ਸਾਂਝਾ ਕਰ ਦਵਾਂ। ਉਮੀਦ ਰੱਖਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਸਾਡੇ ਨਾਲ ਤੁਸੀਂ ਸਾਂਝ ਪਾਓ। ਕੋਈ ਵਿਚਾਰ ਤੁਹਾਡੇ ਕੋਲ ਹੈ ਉਹ ਵੀ ਤੁਸੀਂ ਸਾਂਝ ਪਾ ਸਕਦੇ ਹੋ ਕੋਈ ਫੋਟੋ ਤਸਵੀਰ ਐਨੀਥਿੰਗ। ਬਹੁਤ ਸਾਰੇ ਸੱਜਣ ਮਿੱਤਰ ਆ ਗਏ ਨੇ ਸਾਡੇ ਨਾਲ ਜੁਆਇਨ ਕਰ ਗਏ ਨੇ ਤਾਂ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਲਓ ਫਿਰ ਇੱਕ ਗੀਤ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ। ਇਹ ਗੀਤ ਵੈਸੇ ਮੈਨੂੰ ਇੱਦਾਂ ਲੱਗਾ ਕਿ ਜਿਹੜੇ ਸਾਡੇ ਪਰਦੇਸੀ ਵੀਰ ਇੱਥੇ ਆਏ ਹੋਏ ਨੇ ਕਿਤੇ ਵੀ ਗਏ ਹੋਏ ਨੇ ਇਹ ਉਹਨਾਂ ਵਾਸਤੇ ਆ। ਫਿਲਮ ਚੱਲ ਮੇਰਾ ਪੁੱਤ ਦੇ ਵਿੱਚੋਂ ਗੀਤ ਲਿਆ ਗੁਰਸ਼ਬਦ ਨੇ ਗਾਇਆ ਸੀ ਮਜਬੂਰੀ ਤੇ ਡੋਲਣ ਦੀ ਕੋਈ ਗੱਲ ਨਹੀਂ ਪਿਆਰਿਓ ਇਹ ਔੜੀਆਂ ਸੌੜੀਆਂ ਆਉਂਦੀਆਂ ਹੀ ਰਹਿੰਦੀਆਂ ਨੇ ਮਰਦਾਂ ਤੇ ਹੀ ਆਉਂਦੀਆਂ ਨੇ ਤੇ ਆਪਾਂ ਇਹਨੂੰ ਰਲ ਕੇ ਸਾਰਿਆਂ ਨੇ ਸਮਾਂ ਜਿਹੜਾ ਲੰਘ ਜਾਣਾ ਆ ਤੇ ਬਸ ਚੜ੍ਹਦੀ ਕਲਾ 'ਚ ਰਹੋ ਤੇ ਆਓ ਆਪਾਂ ਗੀਤ ਦਾ ਆਨੰਦ ਮਾਣਦੇ ਹਾਂ ਜੀ।
ਜੇ ਸਰਕਾਰਾਂ ਚੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ ਜੇ ਨਾ ਪੈੜਾਂ ਲੱਗੀਆਂ ਹੁੰਦੀਆਂ ਦੂਰ ਦੁਰਾਡੇ ਰਾਵਾਂ ਨੂੰ सब दी इत्थे कोई ना कोई मजबूरी है कोई परदेसी घर नहीं छड़दा चावानू सब दी इत्थे कोई ना कोई मजबूरी है कोई परदेसी घर नहीं छड़दा चावानू वेला ती पुत बिगड़ न जावे मापिया नू सी जिगर जिहा नशिया दा हड़ चढ़िया आउंदा खबरां विच सी जिगर जिहा खबरां विच सी जिगर जिहा डर दे मारिया जिगर चीर ने पै गए पलिया मावां नू सब दी इत्थे कोई ना कोई मजबूरी है कोई परदेसी घर नहीं छड़दा चावानू सब दी इत्थे कोई ना कोई मजबूरी है कोई परदेसी घर नहीं छड़दा चावानू कच्चियां दी गल दूर सबर तां पक्कियां नू ना आउंदा ऐ वैरो वाली आई उम्र आखरी पिंड बतौनी चौंदा ए
पिंड बतौनी चौंदा ए
मरदियां तक ना भुलिया जाना रूह विच वसियां थावां नू सब दी इत्थे कोई ना कोई मजबूरी है कोई परदेसी घर नहीं छड़दा चावां नू सब दी इत्थे कोई ना कोई मजबूरी है
जी बहुत ही खूबसूरत गीत और तुसी जुड़े हुए हरमन रेडियो दे नाल सजना मित्रां दे सुनेहे लैण तों पहलां आपां मौसम दी जानकारी लै लईए आस्ट्रेलिया दी केन्स दे विच 31 डिग्री तक तापमान अज पहुंचेगा ते दिन साफ रहण दी उम्मीद है ब्रिस्बेन दे विच हल्के बदल हो सकदे ने 31 डिग्री और कॉफ्स हार्बर दे विच 27 डिग्री तक पहुंचण दी संभावना हल्के बदल भी हो सकदे ने तेज हवा चल सकती है सिडनी दे विच 26 डिग्री और हवा दे नाल मीह भी पै सकदा कैनबरा दे विच 16 डिग्री मेलबर्न दे विच भी इसे तरह मीह ते तेज हवा 15 डिग्री ते एडलेड दे विच हल्के बदल 14 तो लैके 19 डिग्री तक तापमान गर्म होएगा पर्थ दे विच 37 डिग्री तापमान होने की संभावना है डार्विन दे विच गरज नाल छिट्टा पैणी है ते 30 डिग्री तापमान एलिस स्प्रिंग दे विच बहुत ही खूबसूरत दिन साफ 30 डिग्री तापमान अज रहेगा और इस तो बाद श्री दरबार साहब अमृतसर चलते हैं और उत्थे 20 डिग्री तापमान इस वेले और दिनां नूं 34 डिग्री तक पहुंचण दी संभावना है सो सुनेहे साडे सज्जना मित्रां दे सवेर तो आ रहे ने नरेंद्र राठौर प्रोग्राम दे विच जुड़े ने सत श्री अकाल बुला रहे ने सत श्री अकाल नरेंद्र गौरव जी की हाल चाल है विनीपैग दा सत श्री अकाल सुखविंदर सौंद भाजी सत श्री अकाल जैज उन्हां दा मैसेज आपां पढ़िया सी उन्हां नूं वी सत श्री अकाल राजनदीप उन्हां ने दो तस्वीरां भेजियां ने जिहड़ियां मैं शेयर कर दित्तियां जी लाइव ब्लॉग दे उत्ते अपने ऐप दे विचों देख सकदे हो खरगोश दी है ते बाकी मैनूं लगदा है कि कैंगरूआं दी है ते इह वी कुदरत दे नाल जुड़े होए ने मैनूं लगदा सैर करन गए होए ने कैनबरा दे आस पास सो बड़ा चंगा लग्गिया जी तुहाडियां तस्वीरां देख के सत श्री अकाल रविंदर सिंह मेलबर्न तों वी की हाल चाल है जी ठीक ठाक हो हरीश अरोड़ा जी की हाल वधिया सलाम नमस्ते कहिंदे जी सारे परिवार नूं बहुत दिनां बाद लाइव सुन रहे हैं जी जी आयां नूं जी ते कहिंदे कि सारे ही सुनदे आ पॉडकास्ट तों बहुत दिनां तों हांगकांग तों कोई विचार नहीं आया ए हाजरी लगी नहीं की खैर है सब कुछ देखियो जी मैनूं लगदा समां चेंज हो गया फिर प्रोग्राम दा पहलां चेंज हो गया फिर घड़ी दा हो गया ते जगतार भाजी कित्थे हो भेजो मैसेज रहा ਲਾਜਵਿੰਦਰ ਹੁਣੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਰਨ ਤੋਂ ਕਹਿੰਦੇ ਸਰਬੱਤ ਦਾ ਭਲਾ ਮੰਗਦੇ ਆ ਜੀ ਆਪ ਸਭ ਦਾ ਦਿਨ ਸ਼ੁਭ ਰਵੇ ਤੇ ਭੁੱਲਣ ਹਾਰ ਹੀ ਬਖਸ਼ ਲੈ ਅਰਦਾਸ ਕਰਦੇ ਆ ਜੀ ਪਰਮਾਤਮਾ ਅੱਗੇ ਲੱਕੀ ਖਟੜਾ ਜੀ ਸਤਿ ਸ਼੍ਰੀ ਅਕਾਲ ਤੇ ਵਿਜੇ ਵਰਦੀ ਹੁਣਾਂ ਨੇ ਇੱਕ ਸੁਨੇਹਾ ਭੇਜਿਆ ਕਿ ਵੀਕਐਂਡ ਨਹੀਂ ਭਾਜੀ ਕਹਿੰਦੇ ਲੌਂਗ ਵੀਕਐਂਡ ਸ਼ੁਰੂ ਹੋ ਜੂ ਹਾਂਜੀ ਹਾਂਜੀ ਇਹ ਲੰਬੇ ਵਾਲਾ ਵੀਕਐਂਡ ਹੈ ਬਿਊਟੀਫੁਲ ਸਨੀ ਮਾਰਨਿੰਗ ਤੇ ਅਭੀ ਤੋਂ ਕਹਿੰਦੇ 200 ਕਿਲੋਮੀਟਰ ਦੂਰ ਸੇ ਪਹਾੜ ਸਾਫ ਦਿਖਾਈ ਦੇ ਰਹੇ ਹੈ ਅਗਰ ਨਹੀਂ ਸੁਧਰੇ ਤੋ ਅਸਮਾਨ ਮੇਂ ਬਹਿਸੋ ਪਰ ਜਮਰਾਜ ਵੀ ਸਾਕਸ਼ਾਤ ਦਿਖਾਈ ਦੇਣੇ ਲਗੇਗੇ ਠੀਕ ਹੈ ਬਿਲਕੁਲ ਬਿਲਕੁਲ ਦੇਖੋ ਆਪਾਂ ਨੂੰ ਇਤਿਹਾਸ ਰੱਖਣੀ ਪੈਣੀ ਹੈ। ਕੁਲਵੀਰ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ, ਕਹਿੰਦੇ ਨੇ ਕਿ ਨਾਈਸ ਵੈਦਰ ਸਟਾਰਟ ਇਨ ਕੈਨੇਡਾ, ਸਨੋ ਫਿਨਿਸ਼ ਆਈ ਥਿੰਕ ਨਾਈਸ ਇਨ ਆਸਟ੍ਰੇਲੀਆ। ਹਾਂਜੀ ਬਿਲਕੁਲ, ਇੱਥੇ ਕੁਲਵੀਰ ਜੀ ਮੌਸਮ ਠੀਕ ਹੈ, ਹੁਣ ਸਾਡੀ ਠੰਡ ਹੋਣ ਲੱਗ ਪਈ ਹੈ ਪਰ ਸਾਡੀ ਠੰਡ ਠੀਕ ਹੁੰਦੀ ਹੈ, ਤੁਹਾਡੀਆਂ ਗਰਮੀਆਂ ਜਿੰਨੀ ਸਾਡੀ ਠੰਡ ਹੁੰਦੀ ਹੈ। ਤੇ ਰਣਜੀਤ ਸਿੰਘ ਮੁੱਦਕੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਸਤਿ ਸ੍ਰੀ ਅਕਾਲ ਰਣਜੀਤ ਜੀ। ਮਨੀ ਜੀ ਕੀ ਹਾਲ ਚਾਲ ਹੈ, ਟੱਬਰ ਸਾਰਾ ਠੀਕ ਹੈ, ਤੁਸੀਂ ਸੁਣਾਓ, ਤੁਸੀਂ ਠੀਕ ਹੋ, ਕਿੱਧਰ ਰਹਿੰਦੇ ਹੋ? ਤੇ ਗੁਰਿੰਦਰ ਸਿੰਘ ਵੀ ਆ ਗਏ ਨੇ ਜੀ ਵਰਜੀਨੀਆ ਵਾਲੇ, ਕੀ ਹਾਲ ਚਾਲ ਹੈ ਜੀ, ਸਤਿ ਸ੍ਰੀ ਅਕਾਲ। ਕਹਿੰਦੇ ਸ਼ੁਰੂਆਤ ਵਧੀਆ ਪਰ ਸਾਡੇ ਕਦੇ ਸਰਦੀ ਤੇ ਕਦੇ ਗਰਮੀ, ਇਹੀ ਤਾਂ ਗੱਲ ਹੈ ਨਾ। ਕੁਲਦੀਪ ਸਿੰਘ ਔਲਖ ਜੀ ਠੀਕ ਠਾਕ ਹੋ, ਤੇ ਕਹਿੰਦੇ ਨੇ ਕਿ ਕੰਮ ਤੇ ਹੈ ਜੀ, ਅੱਜ ਸ਼ਾਮ ਨੂੰ ਕੁਛ ਸੇਵਾ ਵਲੰਟੀਅਰ ਵੀ ਕਰਨੀ ਹੈ ਜੀ, ਤੁਹਾਨੂੰ ਵਟਸਐਪ ਤੇ ਆਡੀਓ ਮੈਸੇਜ ਕੀਤੀ ਜੀ, ਆਪਣੇ ਵਿਚਾਰ ਦਿਓ। ਹਾਂਜੀ ਮੈਂ ਪ੍ਰੋਗਰਾਮ ਤੋਂ ਬਾਅਦ ਸੁਣ ਕੇ ਦਊਂਗਾ, ਤੇ ਲੱਗੇ ਰਹੋ ਜੀ ਜਿੱਥੇ ਵੀ ਤੁਹਾਨੂੰ ਸੇਵਾ। ਦੇਖੋ ਤੁਸੀਂ ਤਾਂ ਕਰਦੇ ਹੋ, ਸਾਨੂੰ ਪਹਿਲਾਂ ਤੋਂ ਹੀ ਪਤਾ ਹੈ, ਪਿਛਲੇ ਜਦੋਂ ਆਪਾਂ 6-7 ਸਾਲ ਪਹਿਲਾਂ, 8-9 ਸਾਲ ਇਹ ਹੋ ਗਏ ਉਦੋਂ ਮਿਲੇ ਸੀ, ਉਦੋਂ ਦੀ ਤੁਸੀਂ ਸੇਵਾ 'ਚ ਲੱਗੇ ਹੋਏ ਹੋ ਤੇ ਕਦੇ ਕੋਈ ਫੋਟੋਆਂ ਵੀ ਨਹੀਂ ਪਾਈਆਂ, ਪਰ ਮੈਂ ਸਾਰਿਆਂ ਨੂੰ ਤਾਕੀਦ ਕੀਤੀ ਸੀ ਕੱਲ੍ਹ ਆਪਣੇ ਇੱਕ ਛੋਟੇ ਜਿਹੇ ਮੈਸੇਜ ਦੇ ਵਿੱਚ, ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਸੇਵਾ ਕਰੋ, ਫੋਨ ਕਰੋ ਆਲੇ ਦੁਆਲੇ ਆਪਣੇ ਜਿਹੜੇ ਕੋਈ ਵੀ ਆਰਗੇਨਾਈਜੇਸ਼ਨ ਹੈ ਜਿਹੜੀ ਕਰ ਰਹੀ ਆ, ਕੋਈ ਜਥੇਬੰਦੀ ਕਰ ਰਹੀ ਹੈ, ਗੁਰੂ ਘਰ ਕਰ ਰਹੇ ਨੇ, ਕੋਈ ਸੈਲਵੇਸ਼ਨ ਆਰਮੀ ਕਰ ਰਹੀ ਹੈ, ਰੈੱਡ ਕਰਾਸ ਹੈ, ਉਹਨਾਂ 'ਚ ਆਪਣਾ ਵਾਲੰਟੀਅਰ ਨਾਮ ਲਿਖਾਓ ਤੇ ਸੇਵਾ ਕਰਕੇ ਆਓ ਜੀ। ਸੁਖਦੀਪ ਸਿੰਘ ਮਿੱਠਾਪੁਰੀਆ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਸਤਿ ਸ੍ਰੀ ਅਕਾਲ। ਰਾਜਵਿੰਦਰ ਕੱਕ ਵੀ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਗੌਰਵ ਸ਼ਰਮਾ ਹੁਣਾਂ ਨੇ ਤਸਵੀਰਾਂ ਭੇਜ ਦਿੱਤੀਆਂ ਨੇ ਜਿਹੜੀਆਂ ਕਿ ਲੋਡ ਹੋ ਰਹੀਆਂ ਨੇ ਜੀ। ਅਰਸ਼ ਮੱਲੀ ਜੀ ਲੌਂਸੈਸਟਨ ਟਸਮੈਨੀਆ ਤੋਂ ਸਾਡੇ ਨਾਲ ਜੁੜੇ ਨੇ, ਕਿਆ ਬਾਤ ਹੈ, ਸੋ ਨਾਈਸ ਜੀ। ਆਇਆਂ ਨੂੰ ਉਮੀਦ ਰੱਖਦੇ ਹਾਂ ਟਸਮੈਨੀਆ ਠੀਕ ਹੋਏਗਾ, ਅੱਜ ਉੱਥੇ ਠੰਡ ਕਾਫੀ ਹੋਣੀ ਹੈ, ਜਰਾ ਧਿਆਨ ਰੱਖਿਓ ਜੀ। ਤੇ ਸਾਡੇ ਨਾਲ ਕੈਪਟਨ ਕੁਲਜੀਤ ਸਿੰਘ ਬ੍ਰਿਸਬਨ ਤੋਂ ਜੁੜੇ ਹੋਏ ਨੇ ਤੇ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਮੰਦਾਵਣੀ ਕਈ ਵਾਰੀ ਪੜ੍ਹ ਲਈ ਆ, ਸੋਝੀ ਥੋੜੀ ਆ, ਵਾਹਿਗੁਰੂ ਕਿਰਪਾ ਕਰਨ ਜੇ ਇਸ ਕਿਤਾਬ ਦਾ ਕੁਛ ਪੱਲੇ ਪੈ ਜਾਵੇ। ਨਹੀਂ ਜੀ ਨਹੀਂ, ਉਹ ਤਾਂ ਜੋ ਬਾਣੀ ਦੇ ਵਿੱਚ ਲਿਖਿਆ ਉਹੀ ਹੈ, ਆਪਾਂ ਬਾਣੀ ਤੋਂ ਬਾਹਰ ਨਹੀਂ ਗਏ ਕਿਤੇ ਵੀ। ਕੋਈ ਗੱਲ ਨਹੀਂ, ਇਹ ਜਿਹੜੇ ਇਹ ਸੂਖਮ ਵਿਸ਼ੇ ਨੇ ਇਹਨਾਂ ਨੂੰ ਥੋੜਾ ਟਾਈਮ ਲੱਗਦਾ ਆ। ਤੇ ਪਾਲਾ ਬੈਸ ਕੋਬਰਮ ਤੋਂ ਵੀ ਆ ਗਏ ਨੇ, ਕਿਆ ਬਾਤ ਹੈ ਜੀ, ਕਹਿੰਦੇ ਆਓ ਭਾਜੀ ਐਪਲ ਖਾ ਲਓ, ਪ੍ਰੋਗਰਾਮ ਦਾ ਆਨੰਦ ਮਾਣ ਰਹੇ। ਐਪਲ ਤਾਂ ਮੈਂ ਖਾਵਾਂਗਾ ਯਾਰ, ਕਿਆ ਬਾਤ ਹੈ, ਇੰਨੇ ਸੇਬ ਲੱਗੇ ਹੋਏ ਆ। ਚਲੋ ਮੈਂ ਇਹ ਸ਼ੇਅਰ ਕਰਦਾ ਫਿਰ, ਆਪਣੇ ਸਰੋਤਿਆਂ ਨੂੰ ਵੀ ਵੰਡ ਦਿੰਦੇ ਆ, ਦੇਖੋ ਉਹਨਾਂ ਨੂੰ ਵੀ ਪਸੰਦ ਆਊਗੇ। ਲਓ ਵੀ ਪਾਲਾ ਬੈਸ ਹੁਣੀ ਕੋਬਰਮ 'ਚ ਐਪਲ ਤੋੜਨ ਦੀ ਤਿਆਰੀ ਕਰ ਰਹੇ ਨੇ, ਲੱਦੇ ਪਏ ਨੇ ਤੇ ਮਰਵਾਉਂਗੇ ਮੈਨੂੰ। ਕਹਿੰਦੇ ਭਾਜੀ ਕੋਈ ਰੋਮੈਂਟਿਕ ਜਿਹਾ ਗੀਤ ਸੁਣਾ ਦਿਓ। ਉਹ ਨਹੀਂ ਯਾਰ, ਅੱਜ ਨਹੀਂ ਸੁਣਾਉਣਾ, ਅੱਜ ਸਾਰੇ ਘਰੇ ਹੀ ਆ, ਫੇਰ ਸੁਣਾਵਾਂਗੇ ਜਦੋਂ ਕਿਤੇ ਕੰਮ ਕੁੰਮ ਤੇ ਗਏ ਹੋਣ ਨਾ ਘਰ ਦੇ, ਫੇਰ ਆਪਾਂ ਤੁਹਾਨੂੰ ਸੁਣਾਵਾਂਗੇ। ਤੇ ਰਾਜ ਬੇਕਰ ਫੀਲਡ ਤੋਂ ਵੀ ਸਾਡੇ ਨਾਲ ਪ੍ਰੋਗਰਾਮ 'ਚ ਆ ਗਏ ਨੇ, ਬਿਊਟੀਫੁਲ ਫੋਟੋ, ਇੰਨੇ ਸੋਹਣੇ ਫੁੱਲਾਂ ਦੀ ਫੋਟੋ ਭੇਜੀ ਆ। ਵਾਕ ਤੇ ਗਏ ਸੀ ਕਹਿੰਦੇ, ਸੈਟਰਡੇ ਜਾ ਰਹੇ ਆ ਤੇ ਆਹ ਫੁੱਲਾਂ ਦੀ ਫੋਟੋ ਭੇਜ ਰਹੇ ਆ, ਕਿਆ ਬਾਤ ਹੈ, ਇਹ ਪਤਾ ਨਹੀਂ ਹੁਣ ਮੈਨੂੰ ਦੇਖਣੇ ਪੈਣੇ, ਮੈਂ ਵੀ ਲਾਣੇ ਆ। ਤੇ ਅਰਸ਼ ਮੱਲੀ ਹੁਣਾਂ ਦੀਆਂ ਵੀ ਤਸਮੈਨੀਆਂ ਤੋਂ ਫੋਟੋਆਂ ਆ ਰਹੀਆਂ ਜਿਹੜੀਆਂ ਕਿ ਮੈਂ ਕਿਆ ਬਾਤ ਹੈ, ਇਹ ਵੀ ਮੈਂ ਸਾਂਝੀਆਂ ਕਰਾਂਗਾ। ਗੁਰਿੰਦਰ ਭੰਗਲ ਸਾਡੇ ਗ੍ਰਾਈ ਇਹ ਵੀ ਆ ਗਏ ਨੇ ਤੇ ਕਹਿੰਦੇ ਕਿ ਸਵੇਰ ਦੇ ਜੁੜੇ ਆ ਜੀ ਪ੍ਰੋਗਰਾਮ, ਸਤਿ ਸ੍ਰੀ ਅਕਾਲ, ਬਹੁਤ ਸੋਹਣਾ ਚੱਲ ਰਿਹਾ, ਹੋਰ ਦੱਸੋ ਠੀਕ ਠਾਕ ਹੋ? ਬਹੁਤ ਵਧੀਆ ਜੀ, ਅਸੀਂ ਤੰਦਰੁਸਤ ਹਾਂ, ਤੁਸੀਂ ਵੀ ਆਪਣਾ ਖਿਆਲ ਰੱਖਿਓ। ਤੇ ਸਾਡੇ ਨਾਲ ਦਲਜੀਤ ਸਿੰਘ ਭਾਜੀ ਫ੍ਰੈਂਚਸ ਫੋਰੈਸਟ ਸਿਡਨੀ ਤੋਂ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ, ਕਹਿੰਦੇ ਸਤਿ ਸ੍ਰੀ ਅਕਾਲ। ਮੈਂ ਸਾਰਿਆਂ ਲਈ ਅਰਦਾਸ ਕਰਦਾ ਤੇ ਆਪਣੇ ਆਪਣੇ ਪਲੀਜ਼ ਘਰੇ ਰਹੇ, ਉਹ ਕਹਿੰਦੇ ਆਹ ਵੀਕਐਂਡ ਬੜਾ ਕ੍ਰਿਟੀਕਲ ਹੈ। ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਬੇਨਤੀ ਕਰਦਾ ਕਿ ਬੜਾ ਕ੍ਰਿਟੀਕਲ ਵੀਕਐਂਡ ਆ, ਜਰਾ ਧਿਆਨ ਦੇ ਨਾਲ। ਤੇ ਮਨਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬ੍ਰਿਸਬਨ ਤੋਂ। ਤੇ ਹਾਂ, ਬ੍ਰਿਸਬਨ ਤੋਂ ਹੀ ਆ ਸ਼ਾਇਦ, ਹਾਂਜੀ। ਤੇ ਦੋਸਤੋ ਗੱਲ ਇਹ ਆ ਵੀ ਹਾਂਜੀ, ਤੇ ਗੀਤ ਤੁਹਾਨੂੰ ਸੁਣਾਉਣਾ ਆ ਹੋਰ, ਚੱਲ ਰੋਮੈਂਟਿਕ ਹੀ ਸੁਣਾ ਦਿੰਦੇ ਹਾਂ। ਪਾਲਾ ਜੀ ਮੈਂ ਦੇਖ ਲਿਆ, ਉਹ ਗੱਡੀ ਜਾਂਦੀ ਆ, ਸਾਡੇ ਘਰੋਂ ਚਲੇ ਗਏ ਨੇ ਤੇ ਕੰਮ ਤੇ, ਤਾਂ ਮੈਂ ਤੁਹਾਨੂੰ ਫਿਰ ਇੱਕ ਗੀਤ ਸੁਣਾਵਾਂ। ਤੇ ਗੱਲ ਇਹ ਆ ਵੀ ਇਹ ਗੀਤ ਨਾ ਤਕਰੀਬਨ ਸਾਰਿਆਂ ਲਈ ਆ ਜਿਹੜੇ ਇੱਧਰ ਉੱਧਰ ਫਸੇ ਹੋਏ ਨੇ, ਫਸੇ ਮਤਲਬ ਲੋਕਡਾਊਨ ਕਰਕੇ, ਉਹ ਕਿਤੇ ਹੋਰ ਮਤਲਬ ਨਾ ਸਮਝ ਲਿਓ। ਤੇ ਉਹ ਇੱਦਾਂ ਵੀ ਹੁਣ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ, ਦਿਨਾਂ ਨੂੰ ਵੀ ਨੀਂਦ ਨਹੀਂ ਆਉਂਦੀ, ਜਾਂ ਆਉਂਦੀ ਆ ਬੇ ਟਾਈਮੇ ਆਈ ਜਾਂਦੀ, ਦੋ ਘੰਟੇ ਸੌਣ ਲਏ, ਚਾਰ ਘੰਟੇ ਜਾਗ ਲਏ, ਤੇ ਰਾਤ ਨੂੰ ਫਿਰ ਕਰਵਟਾਂ ਜਿਹੜੀਆਂ ਇੱਧਰ ਨੂੰ ਪੱਖ ਮਾਰ ਲਓ, ਉੱਧਰ ਨੂੰ ਵੱਖ ਮਾਰ ਲਓ, ਇੱਦਾਂ ਹੋਈ ਜਾਂਦੀ ਆ। ਫਿਰ ਵਿੱਚੇ ਜਦ ਵੱਖ ਮਾਰਦੇ ਤਾਂ ਫੋਨ ਨੂੰ ਪਤਾ ਲੱਗ ਜਾਂਦਾ ਵੀ ਬੰਦਾ ਉੱਠਿਆ ਆ, ਤੇ ਉਹ ਆਪਣੀਆਂ ਘੰਟੀਆਂ ਵਜਾਉਣ ਲੱਗ ਪੈਂਦਾ। ਫਿਰ ਕਈ ਵਾਰੀ ਬੰਦਾ ਸ਼ਸ਼ੋਸ਼ਪਨ ਚ ਪੈ ਜਾਂਦਾ ਵੀ ਹਾਏ ਮੈਂ ਫੋਨ ਦੇਖਾਂ ਜਾਂ ਨਾ ਦੇਖਾਂ, ਹਾਏ ਕਿਸੇ ਨੇ ਮੇਰਾ ਕੋਈ ਕਮੈਂਟ ਨਾ ਕੀਤਾ ਹੋਵੇ, ਲਾਈਕ ਨਾ ਕੀਤਾ ਹੋਵੇ। ਫਿਰ ਸਬਰ ਦਾ ਘੁੱਟ ਜਿਹਾ ਭਰ ਕੇ ਜੱਦੋ ਜਹਿਦ ਕਰਕੇ ਫੋਨ ਦੇਖਣ ਲੱਗ ਪੈਂਦਾ, ਫਿਰ ਦੋ ਘੰਟੇ ਉੱਚੇ ਨਿਕਲ ਜਾਂਦੇ ਨੇ। ਫਿਰ ਬਸ ਇਹੋ ਜਿਹੇ ਹਾਲਾਤ ਕਈ ਵਾਰੀ ਬਣ ਜਾਂਦੇ ਨੇ, ਹਨਾ। ਤੇ ਇਹ ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਇਹ ਮੈਨੂੰ ਫੀਡਬੈਕ ਆਈ ਆ। ਤੇ ਇਸੇ ਸੰਦਰਭ ਦੇ ਵਿੱਚ ਤੁਹਾਨੂੰ ਫਿਰ ਹੁਣ ਮੈਂ ਇੱਕ ਗੀਤ ਸੁਣਾਉਣਾ। 1974 ਦੇ ਵਿੱਚ ਫਿਲਮ ਆਈ ਸੀ ਆਪ ਕੀ ਕਸਮ, ਬਹੁਤ ਸੋਹਣਾ ਗੀਤ। ਆਓ ਕਿਸ਼ੋਰ ਕੁਮਾਰ ਜੀ ਤੇ ਲਤਾ ਮੰਗੇਸ਼ਕਰ ਜੀ ਨੂੰ ਸੁਣੀਏ, ਤੇ ਇਸ ਤੋਂ ਬਾਅਦ ਅਮਰੀਕ ਫਲੋਰਾ ਜੀ ਸਾਡੇ ਨਾਲ ਜੁੜ ਗਏ ਨੇ।
ਜਾਏ ਹਮ ਤੋ ਹਮ ਕੋ ਮਨਾ ਲੇ दूर हो तो पास हमको तुम बुला लेना सनम
स्वर्ग वासी होण नालों तां चंगा कुछ दिन दे लई इकल्ले हो जाओ इहदे च ही तुहाडा ते सब दा भला
सोमवार नू होएगा चंगा काम धंधा नबेड़ के ही आ गया जी तेरे दोस्तों नू दस दी आस्ट्रेलिया वालों नू चलो पता ही है कि 2 बजे तो ही स्टार्ट होगा पर इंडिया का समा जो 9:30 ਵੱਖ ਵੱਖ ਮੁਲਕਾਂ ਦੇ ਵਿਚ ਜਿਹੜੇ ਸਾਨੂੰ ਪਿਆਰੇ ਦੋਸਤ ਸੁਣਦੇ ਪਏ ਨੇ ਉਹਨਾਂ ਨੂੰ ਜਰੂਰ ਦੱਸ ਦਈਏ ਕਿ ਇਹ ਨਾ ਸੋਚੇ ਕੋਈ ਸ਼ਾਇਦ ਅੱਜ ਪ੍ਰੋਗਰਾਮ ਦੇ ਵਿਚ ਆਏ ਨੀ ਸੋਮਵਾਰ ਤੋਂ ਅਸੀਂ ਹਿੰਦੁਸਤਾਨ ਦੇ ਸਮੇਂ ਮੁਤਾਬਕ 9:30 ਆਵਾਂਗੇ ਭਾਰਤੀ ਸਮੇਂ ਮੁਤਾਬਕ 9:30 ਤੇ ਆਸਟ੍ਰੇਲੀਅਨ ਸਿਡਨੀ ਸਮੇਂ ਮੁਤਾਬਕ 2 ਵਜੇ ਅਸੀਂ ਸ਼ੋਅ ਕਰਾਂਗੇ ਸੋਮਵਾਰ ਤੋਂ ਇਹਨੂੰ ਜਰੂਰ ਬਾਕੀ ਮੁਲਕਾਂ ਵਾਲੇ ਵੀ ਸਾਡੇ ਵੀਰ ਟਾਈਮ ਮਿਲਾ ਲੈਣ ਤਾਂ ਕਿ ਉਹਨਾਂ ਨੂੰ ਪ੍ਰੋਗਰਾਮ ਦੇ ਨਾਲ ਜੁੜਨ ਵਿੱਚ ਆਸਾਨੀ ਹੋਵੇ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਤੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਤੁਸੀਂ ਜੁੜੇ ਹੋਏ ਹੋ ਇਸ ਵੇਲੇ ਹਰਮਨ ਰੇਡੀਓ ਦੇ ਨਾਲ ਔਰ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਆਪ ਸਭ ਦਾ ਸਵਾਗਤ ਹੈ ਅਗਰ ਤੁਸੀਂ ਹੁਣੇ ਹੁਣੇ ਟਿਊਨ ਇਨ ਕੀਤਾ ਪ੍ਰੋਗਰਾਮ ਤੇ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਲੌਂਗ ਵੀਕਐਂਡ ਆਸਟ੍ਰੇਲੀਆ ਦੇ ਵਿੱਚ ਚੱਲ ਰਿਹਾ ਜਰਾ ਖਿਆਲ ਰੱਖਣਾ ਸੱਜਣੋ ਮਿੱਤਰੋ ਟ੍ਰੈਫਿਕ ਦਾ ਸਪੀਡ ਰੂਲਸ ਦਾ ਤੇ ਉਹ ਤਾਂ ਚਲੋ ਤੁਸੀਂ ਜਾ ਹੀ ਨਹੀਂ ਸਕਦੇ ਕਿਤੇ ਅਸੀਂ ਸਾਰੇ ਜਾ ਹੀ ਨਹੀਂ ਸਕਦੇ ਪਰ ਬਹੁਤ ਵੱਡੇ ਵੱਡੇ ਫਾਈਨ ਨੇ ਹੁਣ ਕਿਉਂਕਿ ਲੋਕਡਾਊਨ ਹੋਈ ਪਈ ਆ ਕੋਈ ਵੀ ਕਿਸੇ ਨੇ ਬਾਹਰ ਨਹੀਂ ਜਾਣਾ ਹਾਲਾਂਕਿ ਈਸਟਰ ਹੈ ਬੀਚ ਤੇ ਜਾਣ ਦੀ ਬਿਲਕੁਲ ਮਨਾਹੀ ਹੈ ਬੀਚ ਸਾਰੀਆਂ ਹੀ ਬੰਦ ਨੇ ਪਰਥ ਤੋਂ ਇਲਾਵਾ ਤੇ ਇਸ ਕਰਕੇ ਆਪਾਂ ਜੋ ਸਾਨੂੰ ਸਰਕਾਰ ਇਸ ਵੇਲੇ ਕਹਿ ਰਹੀ ਹੈ ਆਪਾਂ ਫਾਲੋ ਕਰਨਾ ਹੈ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਵੀ ਜੁੜ ਗਏ ਨੇ ਸਿਡਨੀ ਤੋਂ ਮੈਂ ਉਹਨਾਂ ਦਾ ਸਵਾਗਤ ਕਰਦਾ ਸਤਿ ਸ੍ਰੀ ਅਕਾਲ ਅਮਰੀਕ ਭਾਜੀ ਜੀ ਆਇਆਂ ਨੂੰ ਪ੍ਰੋਗਰਾਮ ਚ
ਸਤਿ ਸ੍ਰੀ ਅਕਾਲ ਅਮਨਦੀਪ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ ਬਾਕੀ ਸਾਡੇ ਜਿਹੜੇ ਸਰੋਤੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਆਪਣੇ ਘਰਾਂ ਵਿਚ ਬੈਠ ਕੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਤੇ ਆਸ ਕਰਦੇ ਹਾਂ ਕਿ ਉਹ COVID-19 ਤੋਂ ਬਚਣ ਦੇ ਲਈ ਜਿਹੜੀਆਂ ਸਰਕਾਰ ਨੇ ਹਦਾਇਤਾਂ ਦਿੱਤੀਆਂ ਹਨ ਵੱਖ ਵੱਖ ਸਰਕਾਰਾਂ ਨੇ ਆਪਣੇ ਆਪਣੇ ਦੇਸ਼ਾਂ ਵਿਚ ਉਹਦਾ ਪਾਲਣ ਕਰਨ ਅਤੇ ਇਹ ਜਿਹੜੀ COVID-19 ਬਿਮਾਰੀ ਹੈ ਇਸ ਤੋਂ ਛੁਟਕਾਰਾ ਪਾਉਣ ਜੀ ਅਮਰੀਕ
ਜੀ ਅਮਰੀਕ ਭਾਜੀ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਚੱਲ ਵੀ ਰਹੇ ਨੇ ਅਸੈਂਸ਼ੀਅਲ ਕੰਮ ਜਿਹੜੇ ਚੱਲ ਰਹੇ ਨੇ ਤੇ ਜਿਹੜੇ ਉੱਥੇ ਵੀ ਸਾਨੂੰ ਸੁਣ ਰਹੇ ਨੇ ਉਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਅਸੈਂਸ਼ੀਅਲ ਕੰਮ ਤੁਹਾਡਾ ਕੀ ਹੈ ਇਹ ਤੁਹਾਡਾ ਮਾਲਕ ਤੁਹਾਨੂੰ ਦੱਸ ਸਕਦਾ ਤੁਹਾਡਾ ਇੰਪਲੋਇਰ ਤੁਹਾਨੂੰ ਦੱਸ ਸਕਦਾ ਅਗਰ ਤੁਸੀਂ ਮੈਡੀਕਲ ਸਰਵਿਸਿਜ਼ ਦੇ ਵਿੱਚੋਂ ਟਰੱਕਿੰਗ ਦੇ ਵਿੱਚੋਂ ਜਾਂ ਤੁਸੀਂ ਕਿਤੇ ਫਾਰਮ ਦੇ ਉੱਤੇ ਲਾਈਵ ਐਨੀਮਲਸ ਦੇ ਨਾਲ ਡੀਲ ਕਰਦੇ ਹੋ ਜਿਵੇਂ ਕਿ ਗਾਈਆਂ ਦਾ ਫਾਰਮ ਹੈ ਜਾਂ ਉੱਥੇ ਤੁਸੀਂ ਜਾਣਾ ਹੈ ਤਾਂ ਉਹ ਤੁਹਾਡਾ ਜਿਹੜਾ ਉਹ ਬਿਲਕੁਲ ਜਾਇਜ਼ ਹੈ ਬਹੁਤ ਸਾਰੀਆਂ ਜਿਹੜੀਆਂ ਅਸੈਂਸ਼ੀਅਲ ਸਰਵਿਸਿਜ਼ ਹੈ ਪੁਲਿਸ ਦੀਆਂ ਐਡਮਿਨਿਸਟ੍ਰੇਸ਼ਨ ਦੀਆਂ ਉਹ ਚੱਲ ਰਹੀਆਂ ਨੇ ਸੋ ਕਈ ਜਿਹੜੇ ਜਿੱਦਾਂ ਰੈਸਟੋਰੈਂਟਸ ਹੈ ਉਹ ਅਸੈਂਸ਼ੀਅਲ ਸਰਵਿਸਿਸ ਨਹੀਂ ਆਉਂਦੇ ਬਹੁਤ ਸਾਰੀਆਂ ਜੋਬਸ ਜਿਹੜੀਆਂ ਨਹੀਂ ਆਉਂਦੀਆਂ ਫੈਕਟਰੀਆਂ ਹੈ ਉਹ ਸਾਰੀਆਂ ਬੰਦ ਨੇ ਸ਼ਾਇਦ ਕੋਰੀਅਰ ਵੀ ਬਹੁਤ ਘੱਟ ਹੋਣਗੇ ਸੋ ਇਸ ਕਰਕੇ ਜ਼ਰਾ ਖਿਆਲ ਰੱਖੋ ਸਟੱਡੀ ਕਰੋ ਖਬਰਾਂ ਤੇ ਅੱਖ ਰੱਖੋ की हो रहा देश विदेश दे विच अपने आप नूं पूरा तुसी इनफॉरमेशन दे नाल लैस रखो। अमरीक भाजी थोड़े दिन किहो जिहा चढ़िया? ठीक ठाक है, ठंड है
जी अमरीप? अज बिलकुल क्रिस्टल क्लीयर दिन चढ़िया, आसमान बिलकुल साफ है। जिदा अजकल पंजाब दे विच इतो भी सोहना आसमान अज इथे आ, धुप खिड़ी हुई है, थोड़ी थोड़ी ठंडक जेड़ी आगमन है सियाल दा ओ महसूस कीता जा रहा
जी। ते गल आपां सर्विसेज दी करिए तां मनी सलेमपुरा उन्हां ने एक तस्वीर भेजी है सानू काम दी, ओ मास्क ला के अपने कोरियर वैन दे अगे खड़े ने, ते बहुत देर तो कोरियर दा काम कर रहे ने शायद आस्ट्रेलिया पोस्ट दे नाल, ते कहिंदे वर्किंग हार्ड। देखो जी जिहड़े एसेंशियल सर्विसेज दे विच आ जांदे ने काम तां फिर सारे करदे ने। बहुत वधिया जी मनी सलेमपुरा जी, कम ते तुसी फोटो भेजी आ। पाला बैंस उन्हां ने भी फोटो भेजी सी सेबां दे फार्म दी, देखो ओह भी चलणे ने। ते मैं गीत सुनाया सी जी, उन्हां ने रोमांटिक गीत दी फरमाइश कीती सी, मैं डरदे डरदे ने लाता सी, ते कहिंदे ने कि भाजी हुण डरो ना घरदिआं तों, गड्डी चली गई है देख के सुनाण लगे हो। देखो बहुत कुछ देखना पैंदा, तां कोई नहीं आपां सारा जिहड़ा आ ओह कैरी ऑन रखदे आ, गल्लबात भी आपां जारी रखणी आ, ते गीत संगीत भी साडा जिहड़ा ओह चलदा रहना। ते अमरीक भाजी कुछ सुनेहे आ जिहड़े आपां सांझे करने आ अपने सज्जणा मित्रां दे नाल। सुनेहे दे विच बिक्रमजीत सिंह बराड़ साडे नाल जुड़े सन बुलगुलगे तो, भी सत श्री अकाल बुला रहे ने। सत श्री अकाल जी। जगतार जौल मनीला तो आए ने प्रोग्राम दे विच। मनिंदर सिंह हुणी ब्रिस्बेन तो, सत श्री अकाल वीर जी, की हाल चाल? ठीक ठाक हो। कुलजीत सिंह साडे नाल जुड़े ने जी। ते वीर जी लाइव ब्लॉक ते फोटो किवें पाई जांदी है दस्सिओ कैप्टन कुलजीत सिंह? देखो तुसीं सानूं फोटो भेज दिओ ईमेल दे विच, उत्थे फिर मैं फॉरवर्ड करदा उन्हां फोटोआं। ते साडे नाल सुखप्रीत सिंह सिद्धू जुड़े ने जी विलिंगटन न्यूजीलैंड तों। अमरीक भाजी तां उन्हां ने बहुत सोहणी फोटो भेजी है स्ट्रैटफोर्ड रूरल टाउन जिहड़ा कि विलिंगटन दे कोल है, तारानाकी इहदा नाम है। ते कहिंदे काम दौरान ते बाकी कहिंदे बहुत सोहणी पेशकारी है जी। सो फोटोआं जरूर देखो लाइव ब्लॉग ते। लाइव ब्लॉग तुसीं नैट तों भी देख सकदे harmanradio.com दे उत्ते। ते तुसीं हरमन रेडियो दी अपनी एप्लीकेशन एंड्रॉयड या आईफोन चो अगर तुसीं सुन रहे हो तां खब्बे हत्थ मेन्यू आइटम दे विच लाइव ब्लॉग आएगा जां स्टूडियो एक्टिविटी आएगा, उत्ते क्लिक करके तुसीं देख सकदे हो किहड़ी किहड़ियां चीज़ां किहड़ी किहड़ी फोटोआं मैसेजेस असीं लाइव तुहाडे नाल शेयर कर रहे हां, तां कि असीं जदों गल करिए तां तुसीं वी उह देखो भई असीं की इहदे बारे गल कर रहे हां। ते बाकी कहिंदे ने कि गुरिंदर सिंह वर्जीनिया तो कह रहे ने कि हां जी भाई अपने लोगों ने बीच ते जाके भी पैर ही गिले करने होंदे ने, वह काम तो आप घर बैठ के भी पानी विच कर सकते हो। अमरीक भाजी ठीक है
तो बिल्कुल उन्हां दी गल ठीक है। वैसे जिदा ना पंजाबियों की आदत, चलो हिंदुस्तानियों की कह लो सारे भारत वासियों की कह लो, पैर भिजन तो ना पैर ਭਜਾਣ ਤੋਂ ਅਸੀਂ ਡਰਦੇ ਬੜੇ ਜਿੱਦਾਂ ਨਾ ਕਈ, ਚਲੋ ਹੁਣ ਸਾਨੂੰ ਕਹਿਣਾ ਇਹ ਕਿ ਪੈਰ ਭਿੱਜਣ ਤੋਂ ਅਸੀਂ ਪੈਸੇ ਡਰਦੇ ਬਹੁਤ ਆ।
ਠੀਕ ਹੈ ਮੈਂ ਸਮਝ ਲਓ, ਜਿੱਦਾਂ ਇਹੀ ਕਹਿਣਾ ਚਾਹੁੰਦੇ ਸੀ ਜਿੱਦਾਂ ਬੱਕਰੀ ਖੁਰ ਪੈਣ ਤੋਂ ਡਰਦੀ ਆ।
ਬਿਲਕੁਲ ਬਿਲਕੁਲ, ਬਈ ਬੜੇ ਗਿਆਨੀ ਬੰਦੇ ਆ ਥੋੜੇ। ਮੈਂ ਕਿਹਾ ਅਮਨਦੀਪ ਵੀ ਕਹਿ ਦੇਣ ਤਾਂ ਮੈਂ ਚੰਗਾ, ਮੈਂ ਕਾਹਨੂੰ ਬੁਰਾ ਬਣ।
ਠੀਕ ਦੇਖੋ ਤੁਸੀਂ ਰਿੱਕੀ ਤੋਂ ਕਹਾ ਦਿਆ ਕਰੋ, ਐਡੀ ਕਿਹੜੀ ਗੱਲ ਹੈ, ਉਹ ਵੀ ਪੰਜਾਬੀ ਦਾ ਮਾਸਟਰ ਬਣਨਾ ਚਾਹੁੰਦਾ ਆ ਤੇ
ਉਹਨੇ ਬਣ ਜਾਣਾ ਮੰਦੀ, ਜਿੱਦਾਂ ਦਾ ਨੌਲੇਜ ਵੱਧ ਰਿਹਾ ਨਾ ਉਹ ਸਾਡੇ ਤੋਂ ਵੀ ਜ਼ਿਆਦਾ ਨੌਲੇਜ ਵਧਾ ਰਿਹਾ। ਜਿਸ ਵੇਲੇ ਕਿਸੇ ਕੰਮ ਕਰਨ ਦੀ ਨਾ ਤਮੰਨਾ ਹੋਵੇ, ਇੰਟੈਂਸਿਟੀ ਹੋਵੇ ਤੁਹਾਡੇ ਚ, ਕੰਮ ਕਰਨ ਦੀ ਚਾਹਤ ਹੋਵੇ, ਫੇਰ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣੀਆਂ।
ਠੀਕ ਹੈ ਜੀ।
ਉਹਨੇ ਮੈਨੂੰ ਸਵਾਲ ਪੁੱਛ ਲਿਆ, ਕਹਿੰਦਾ ਅਮਰੀਕ ਅੰਕਲ ਤੁਸੀਂ ਕੋਵਿਡ ਜਿਹੜਾ ਆ ਉਹਦੀ ਐਬਰੀਵੇਸ਼ਨ ਦਾ ਦੱਸੋ, ਕੋਵਿਡ ਦਾ ਮਤਲਬ ਕੀ ਦਾ, ਸੀ ਦਾ ਮਤਲਬ, ਓ ਦਾ ਮਤਲਬ, ਵੀ ਦਾ, ਆਈ ਦਾ, ਡੀ ਦਾ ਕੀ ਮਤਲਬ ਆ। ਫੇਰ ਮੈਂ ਨਾ ਇੰਟਰਨੈਟ ਤੇ ਜਾ ਕੇ ਚੈੱਕ ਕੀਤਾ, ਫੇਰ ਮੈਂ ਉਹਨੂੰ ਦੱਸਿਆ, ਕਹਿੰਦਾ ਬਹੁਤ ਸਾਰੇ ਲੋਕਾਂ ਨੂੰ ਕਹਿੰਦਾ ਇਹਦੇ ਮਤਲਬ ਦਾ ਨੀ ਪਤਾ, ਵਟ ਡਜ਼ ਇਟ ਸਟੈਂਡ ਫੋਰ ਐਕਚੁਅਲੀ ਕੋਵਿਡ ਜਿਹੜਾ ਆ।
ਅੱਛਾ ਅੱਛਾ,
ਉਹ ਹੈਗਾ ਚਾਈਨੀਜ਼, ਉਹ ਹੈਗਾ ਚਾਈਨੀਜ਼ ਓਰੀਐਂਟਡ ਵਾਇਰਸ ਇਨਫੈਕਸ਼ੀਅਸ ਡਿਜ਼ੀਜ਼ 19।
ਠੀਕ ਹੈ, ਚਾਈਨੀਜ਼ ਦੱਸੋ ਕੋਈ,
ਚਾਈਨੀਜ਼ ਓਰੀਜਿਨੇਟਡ ਵਾਇਰਸ ਇਨਫੈਕਸ਼ੀਅਸ ਡਿਜ਼ੀਜ਼।
ਅੱਛਾ, ਉਹਨੇ ਉਦਾਂ ਹੀ ਰੱਖ ਲਿਆ, ਸੱਚੀ ਇਦਾਂ ਹੀ ਆ?
ਸੱਚੀ ਇਦਾਂ ਹੀ ਆ, ਇਹਦਾ ਵੈਲੀਡੇਸ਼ਨ ਦਾ ਮਤਲਬ ਇਹਦਾ ਇਹ ਆ चाइनीज ओरिजिनेटेड वायरस इनफेक्शियस डिसीज।
अच्छा, रखा गया चाइनीज आले ने आपे रख लिया था किसी तो कढ़ाया अमरीका आले तो कढ़वाया लगता बदनाम करने रखा नौ चाइनीज आ क्योंकि ताही ट्रंप करी जांदा ना ट्रंप तो ताही करी जांदा चाइनीज वायरस चाइनीज वायरस ना
देख लो अपने
ਪ੍ਰੋਫੈਸਰ ਲੱਗਣਾ ਚਾਹੀਦਾ ਕਿਤੇ ਨਾ ਕਿਤੇ।
ਨਹੀਂ ਉਹਨੇ ਮੈਨੂੰ ਸਿੱਧਾ ਸਵਾਲ ਪੁੱਛ ਲਿਆ ਕਹਿੰਦਾ ਮੇਰੀ ਅੰਕਲ ਜੀ ਤੁਸੀਂ ਕਈਆਂ ਦਿਨਾਂ ਦੀ ਰੌਲੀ ਪਾਈ ਜਾਂਦੇ ਏਦਾਂ ਨਾ ਮੈਂ ਆਪਣੀ ਭਾਸ਼ਾ ਦੱਸਾਂ ਜਿੱਦਾਂ ਉਹਨੂੰ ਤਾਂ ਆਪਣੀ ਭਾਸ਼ਾ ਚ ਬੋਲਿਆ ਸੀ ਪਰ ਮੈਂ ਤਾਂ ਕਹਿੰਦਾ ਤੁਸੀਂ ਕਹਿੰਦੇ ਕਈ ਏਦਾਂ ਜਾਂਦੇ ਪਏ ਤਾਂ ਮਤਲਬ ਤਾਂ ਦੱਸੋ ਕੀ ਆ ਤੁਹਾਨੂੰ ਪਤਾ ਤਾਂ ਹੈ ਵੀ ਨਹੀਂ ਜਿੱਦਾਂ ਗੱਲਾਂ ਕਰ ਰਹੀ
ਵੈਸੇ ਸੱਚੀ ਗੱਲ ਹੈ ਪਤਾ ਮੈਨੂੰ ਵੀ ਨਹੀਂ ਸੀਗਾ ਤੇ ਕਿਆ ਬਾਤ ਹੈ ਹੁਣ ਤਾਂ ਰਿੱਕੀ ਨੂੰ ਜਾ ਕੇ ਮਿਲਣਾ ਹੀ ਪਊਗਾ ਇੰਗਲੈਂਡ ਦੇ ਵਿੱਚ ਜਦੋਂ ਖੁੱਲੂਗਾ ਆਪਣੇ
ਰਿੱਕੀ ਤੁਹਾਡੇ ਬਾਰੇ ਵੀ ਕਮੈਂਟ ਨੀ ਰਿੱਕੀ ਨੀ ਕਰਦਾ ਸੀ ਤੁਹਾਡੇ ਬਾਰੇ ਤਾਂ ਹਰਨਾਮ ਸਿੰਘ ਨੇ ਕਮੈਂਟ ਕੀਤੇ ਮੇਰੇ ਬਾਰੇ ਵੀ ਤੁਹਾਡੇ ਬਾਰੇ ਵੀ ਉਹਦੀ ਗੱਲ ਵੀ ਸੁਣਾਵਾਂਗੇ ਜਾ ਕੇ
ਉਹ ਸੁਣਾਉਣੀ ਹੈ ਉਹ ਪਲੀਜ਼ ਹਰਨਾਮ ਸਿੰਘ ਹੁਣਾਂ ਦੀ ਵੀ ਗੱਲ ਆਪਾਂ ਅੱਜ ਪ੍ਰੋਗਰਾਮ ਚ ਕਰਨੀ ਹੈ ਉਹ ਮੈਨੂੰ ਚੇਤਾ ਕਰਾ ਦਿੱਤੀ ਮੈਨੂੰ ਇੱਕ ਸਾਡੇ ਮਿੱਤਰ ਦਾ ਸੱਜਣ ਮਿੱਤਰ ਦਾ ਵੀ ਆਇਆ ਸੀ ਕਹਿੰਦੇ ਵੀ ਹਰਨਾਮ ਸਿੰਘ ਉਹਨਾਂ ਨੂੰ ਦੀ ਗੱਲ ਸੁਣਾਓ ਬਿਜ਼ਨਸ ਓਰੀਐਂਟਡ ਬੰਦੇ ਨੇ ਅੱਜ ਕੱਲ ਬਿਜ਼ਨਸਾਂ ਦਾ ਕੀ ਹਾਲ ਚਾਲ ਉਹਦੀ ਵੀ ਗੱਲ ਪੁੱਛੋ ਤੇ ਗੱਲ ਆਪਾਂ ਇੰਗਲੈਂਡ ਦੀ ਰਿੱਕੀ ਦੀ ਚੱਲ ਰਹੀ ਸੀ ਤੇ ਉਹ ਬੋਰਿਸ ਜੌਨਸਨ ਆਈ ਸੀ ਜੀ ਉਹ ਚ ਪਿਆ ਆ ਉਹ ਆ ਗਿਆ ਉਦਾਂ ਦਾ ਬਾਹਰ ਉਹ ਦੇਸ਼ ਦਾ ਪ੍ਰਾਈਮ ਮਿਨਿਸਟਰ ਪ੍ਰਭਾਵਿਤ ਹੈ ਦੇਸ਼ ਦਾ ਰਾਜਕੁਮਾਰ ਪ੍ਰਭਾਵਿਤ ਹੈ ਇਹ ਗੱਲ ਕੀ ਹੈ ਇੰਗਲੈਂਡ ਚ ਰਿੱਕੀ ਨੂੰ ਪੁੱਛਿਆ ਕੁਛ
ਰਿੱਕੀ ਨੂੰ ਰਿੱਕੀ ਕਹਿੰਦਾ ਅੰਕਲ ਜੀ ਜਿਦਾਂ ਗੱਲਾਂ ਹੁਣ ਸਿੱਧੀਆਂ ਏਦਾਂ ਇਹ ਲੋਕ ਨਾ ਜਿਹੜੇ ਇੱਕ ਅਲੱਗ ਬੈਠੇ ਕੰਮ ਨੀ ਜਿਦਾਂ ਕਰਦੇ ਜਿਦਾਂ ਹਾਰਡ ਵਰਕੜੇ ਨੀ ਹੈਗੇ ਏਦਾਂ ਆ ਜੇ ਹਾਰਡ ਵਰਕੜੇ ਨੀ ਖਾਂਦੇ ਜ਼ਿਆਦਾ ਹੀ ਆ ਤੇ ਜਿਹੜੇ ਜ਼ਿਆਦਾ ਖਾਂਦੇ ਤਾਂ ਆਵਾਗੌਣ ਇੱਧਰ ਉੱਧਰ ਚੀਜ਼ਾਂ ਖਾ ਲੈਂਦੇ ਤੇ ਬਿਮਾਰੇ ਹੋਣਾ ਹੀ ਨੀ ਕਹਿੰਦਾ ਇਹ ਏਦਾਂ ਦੀਆਂ ਗੱਲਾਂ ਮੈਨੂੰ ਤਾਂ ਕਹਿੰਦਾ ਲੱਗਦੀਆਂ ਨਾ ਨੀ ਹੋਰ ਤਾਂ ਖਾਸ ਗੱਲ ਤਾਂ ਨੀ ਹੁਣ ਉਧਰ ਬਿਮਾਰੀ ਤਾਂ ਚਲੋ ਫੈਲੀ ਹੋਈ ਆ ਇਹ ਤਾਂ ਹੁਣ ਨੈਚੁਰਲ ਹੀ ਆ ਜਿੱਦਾਂ ਹੁਣ ਰੱਬ ਦਾ ਭਾਰਾ ਮੰਨਣਾ ਹੀ ਪੈਣਾ ਹੀ ਆ ਜਿੱਦਾਂ ਹੁਣ ਬਾਕੀ ਜਿਹੜੀਆਂ ਗੱਲਾਂ ਖਾਣ ਪੀਣ ਨੂੰ ਕਹਿੰਦੇ ਡਿਸਟੈਂਸ ਰੱਖਦੇ ਨੀ ਹੈ ਉਹਦਾ ਗੱਲਾਂ ਮਾਰਦੇ ਨੇ ਲੋਕਾਂ ਨੂੰ ਕਹੀ ਜਾਂਦੇ ਆਪ ਕਹਿੰਦਾ ਪਾਰਟੀਆਂ ਵਿੱਚ ਜਾਂਦੇ ਹੀ ਆ ਜਿੱਦਾਂ ਹੁਣ ਕਦੇ ਤਾਂ ਪੰਗਾ ਹੀ ਪੈਂਦਾ ਇਹਨਾਂ ਨੂੰ
ਕਿਆ ਬਾਤ ਹੈ ਸਾਡੇ ਨਾਲ ਨਾ ਹਰਜਿੰਦਰ ਸਿੰਘ ਹੁਣੀ ਜੁੜੇ ਨੇ ਹਰਜਿੰਦਰ ਗਰੇਵਾਲ ਤੇ ਉਹਨਾਂ ਨੇ ਬਹੁਤ ਸੋਹਣੀ ਟਿੱਪਣੀ ਕੀਤੀ ਹੈ ਉਹ ਕਹਿੰਦੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਕਿ ਇਹ ਲੋਕਡਾਊਨ ਦੇ ਵਿੱਚ ਸਾਰਾ ਕੁਛ ਜਿਹੜਾ ਆ ਬੰਦ ਹੋ ਗਿਆ ਜਿਨ੍ਹਾਂ ਵਿੱਚ ਸਕੂਲ ਯੂਨੀਵਰਸਿਟੀਆਂ ਵੀ ਸੀਗੀਆਂ ਸਿਰਫ ਜਿਹੜੀਆਂ ਅਸੈਂਸ਼ੀਅਲ ਸਰਵਿਸਿਜ਼ ਹੈ ਉਹੀ ਖੁੱਲੀਆਂ ਨੇ ਬਾਕੀ ਸਾਰਾ ਕੁਛ ਬੰਦ ਹੈ ਕਹਿੰਦੇ ਇਹਦਾ ਮਤਲਬ ਇਹ ਹੋਇਆ ਕਿ ਮੈਂ ਜਿਹੜੇ ਪਿਛਲੇ 15 ਸਾਲ ਆਪਣੀ ਜ਼ਿੰਦਗੀ ਦੇ ਆ ਬਿਤਾਏ ਇਹਨਾਂ ਇਹਨਾਂ ਸਕੂਲਾਂ ਯੂਨੀਵਰਸਿਟੀਆਂ ਚ ਉਹ ਜ਼ਰੂਰੀ ਨਹੀਂ ਸੀਗੇ
ਤੁਸੀਂ ਦੇਖੋ ਜਿਹੜੀ ਚੀਜ਼ ਬੰਦ ਕਰਨ ਵਾਲੀ ਆ ਹੁਣ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਸਭ ਤੋਂ ਸੌਖੀ ਚੀਜ਼ ਬੰਦ ਕਰਨੀ ਆ ਉਹ ਸਕੂਲ ਆ ਸਭ ਤੋਂ ਪਹਿਲਾਂ ਸਕੂਲ ਬੰਦ ਕਰ ਦਿਓ ਲੇਕਿਨ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਡਿਫੀਕਲਟ ਕੰਮ ਹੋਇਆ ਇਹਨਾਂ ਨੂੰ ਸਕੂਲ ਬੰਦ ਕਰਨੇ ਜਾਂ ਪਾਰਸ਼ਲੀ ਬੰਦ ਕਰਨੇ ਸਕੂਲ ਬੰਦ ਨਹੀਂ ਹੈ ਨਿਊ ਸਾਊਥ ਵੇਲਸ
ਇਹਦਾ ਕੀ ਕਾਰਨ ਖੁੱਲੇ ਆ ਇਹਦਾ ਕੀ ਕਾਰਨ ਹੈ
ਸਕੂਲ ਖੁੱਲੇ ਆ ਉਹਦੇ ਉਹਨਾਂ ਨੇ ਆਪਸ਼ਨ ਦਿੱਤੀ ਹੋਆ ਸਰਕਾਰ ਨੇ ਜੇ ਤੁਸੀਂ ਆਪਣੇ ਬੱਚੇ ਨੂੰ ਘਰ ਵਿੱਚ ਨਹੀਂ ਰੱਖ ਸਕਦੇ ਜਿੱਦਾਂ ਕਈ ਪੁਲਿਸ ਆਫੀਸਰ ਆ ਉਹ ਇਕੱਲੇ ਆ ਜਿੱਦਾਂ ਹੁਣ ਕੋਈ ਨਰਸ ਆ ਜਿਹੜੇ ਅਸੈਂਸ਼ੀਅਲ ਸਰਵਿਸਿਸ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ ਆ ਉਹ ਕਿੱਦਾਂ ਆਪਣੇ ਉਹ ਬੱਚਿਆਂ ਨੂੰ ਘਰ ਰੱਖੂਗੇ ਉਹਨਾਂ ਦੀ ਦੇਖਭਾਲ ਕਿੱਦਾਂ ਕਰੂਗੇ ਬੱਚੇ ਤਾਂ ਇੱਧਰ ਉੱਧਰ ਘੁੰਮੂਗੇ ਇਸ ਕਾਰਨ ਦੇ ਕਰਕੇ ਸਰਕਾਰ ਨੇ ਇਹ ਕਿਹਾ ਆ ਜਿਹੜੇ ਪੇਰੈਂਟ ਆਪਣੇ ਬੱਚਿਆਂ ਨੂੰ ਘਰ ਨਹੀਂ ਸਕਦੇ ਉਹਨਾਂ ਕੋਲ ਆਪਸ਼ਨ ਆ ਉਹ ਸਕੂਲ ਖੁੱਲੇ ਆ ਉਹਨਾਂ ਨੂੰ ਸੁਪਰਵੀਜ਼ਨ ਉੱਥੇ ਦਿੱਤੀ ਜਾਊਗੀ ਉਹਨਾਂ ਦਾ ਖਿਆਲ ਉੱਥੇ ਰੱਖਿਆ ਜਾਊਗਾ ਸਕੂਲ ਆਵਰਸ ਦੇ ਵਿੱਚ ਉਹਨਾਂ ਨੂੰ ਤੁਸੀਂ ਸਕੂਲ ਭੇਜ ਸਕਦੇ ਆ ਹੁਣ ਸਾਰੇ ਜਿਹੜੇ ਚਾਈਲਡ ਕੇਅਰ ਸੈਂਟਰ ਇਹ ਵੀ ਖੁੱਲੇ ਰੱਖੇ ਹੋ ਆ ਇੱਥੇ ਜਿਹੜਾ ਆਸਟ੍ਰੇਲੀਆ ਦੇ ਵਿੱਚ ਜਿਹੜਾ ਔਖਾ ਕੰਮ ਆ ਉਹ ਹੈਗਾ ਸਕੂਲ ਬੰਦ ਕਰਨੇ ਸਕੂਲ ਬੰਦ ਕਰਨ ਦੇ ਮਤਲਬ ਜਿੰਨੇ ਮਰਜ਼ੀ ਸਕੂਲ ਬੰਦ ਕਰ ਦਿਓ ਉਹਦੇ ਨਾਲ ਕਈ ਹੋਰ ਜਿਹੜੀਆਂ ਐਸੋਸੀਏਟਡ ਪ੍ਰੋਬਲਮ ਹੁੰਦੀਆਂ ਉਹ ਵੀ ਦੇਖਣੀਆਂ ਪੈਣੀਆਂ ਪੇਰੈਂਟਸ ਦੀਆਂ ਪ੍ਰੋਬਲਮ ਹੁੰਦੀਆਂ ਬੱਚਿਆਂ ਦੀਆਂ ਪ੍ਰੋਬਲਮ ਹੁੰਦੀਆਂ ਬੱਚੇ ਘਰ ਰਹਿ ਸਕਦੇ ਆ ਨਹੀਂ ਰਹਿ ਸਕਦੇ ਉੱਥੇ ਸੇਫ ਆ ਜਾਂ ਨਹੀਂ ਸੇਫ ਆ ਹੁਣ ਜਿਹੜੇ ਸਕੂਲਾਂ ਵਿੱਚ ਬੱਚੇ ਇਸ ਵੇਲੇ ਜਾਂਦੇ ਆ ਜਾਂਦੇ ਸੀਗੇ ਛੁੱਟੀਆਂ ਤੋਂ ਪਹਿਲਾਂ ਕੱਲ ਤੋਂ ਤਾਂ ਖੈਰ ਛੁੱਟੀਆਂ ਹੋ ਗਈਆਂ ਉਹ ਜ਼ਿਆਦਾ ਉੱਥੇ ਸੇਫ ਆ ਉੱਥੇ ਉਹਨਾਂ ਦੀ ਹਾਈਜੀਨ ਦਾ ਖਿਆਲ ਰੱਖਿਆ ਜਾਂਦਾ ਉਹਨਾਂ ਨੂੰ ਇੱਕ ਖਾਸ ਡਿਸਟੈਂਸ ਤੇ ਬਿਠਾਇਆ ਜਾਂਦਾ ਉਹਨਾਂ ਨੂੰ ਉਹਨਾਂ ਚੀਜ਼ਾਂ ਨੂੰ ਟੱਚ ਨਹੀਂ ਕਰਨ ਦਿੱਤਾ ਜਾਂਦਾ ਜਿਹਨਾਂ ਤੋਂ ਇਹ ਵਾਇਰਸ ਫੈਲਦੀ ਆ ਮੇਰੇ ਖਿਆਲ ਸਕੂਲ ਵਿੱਚ ਬੱਚੇ ਜਿਹੜੇ ਆ ਆਸਟ੍ਰੇਲੀਆ ਦੇ ਵਿੱਚ ਉਹ ਜਿਆਦਾ ਸੇਫ ਹੈ ਇਨਸਟੈਡ ਆਫ ਘਰ ਘਰ ਰਹਿਣ ਦੇ। ਇਸ ਕਰਕੇ ਜਿਹੜੇ ਸਕੂਲ ਆ ਉਹ ਓਪਨ ਰੱਖੇ ਹੋ ਆ, ਇਹ ਪੇਰੈਂਟ ਦੀ ਮਰਜ਼ੀ ਆ, ਉਹਨਾਂ ਨੂੰ ਉਦਾਂ ਇਨਕਰੇਜ ਕੀਤਾ ਜਾਂਦਾ ਬੱਚਿਆਂ ਨੂੰ ਸਕੂਲ ਨਾ ਭੇਜੋ, ਅਗਰ ਉਹ ਨਹੀਂ ਰੱਖ ਸਕਦੇ ਉਹਨਾਂ ਨੂੰ ਤਾਂ ਉਹਨਾਂ ਨੂੰ ਇਸ ਹਾਲਤ ਦੇ ਵਿੱਚ ਸਕੂਲ ਨੂੰ ਉਹ ਭੇਜੇ ਜਾ ਸਕਦੇ
ਆ। ਅਮਰੀਕੀ ਇਹ ਫੀਡਬੈਕ ਵੀ ਆ ਰਹੀ ਆ, ਮੈਂ ਪਰਸੋਂ ਹੀ ਗੱਲ ਕਰ ਰਿਹਾ ਸੀਗਾ ਐਡਲੇਡ, ਸਾਡੇ ਫੈਮਿਲੀ ਫਰੈਂਡਸ ਨੇ ਤੇ ਸਾਡੇ ਸੁਖਪ੍ਰੀਤ ਹੁਣੀ ਵੀ ਨੇੜੇ ਪ੍ਰੋਗਰਾਮ ਕਰਦੇ, ਉਹ ਕਹਿੰਦੇ ਨੇ ਕਿ ਇੰਨੇ ਬੱਚੇ ਪਰੇਸ਼ਾਨ ਹੋਏ ਪਏ ਨੇ ਘਰ, ਉਹ ਕਹਿੰਦੇ ਅਸੀਂ ਸਕੂਲ ਜਾਣਾ, ਅਸੀਂ ਤਾਂ ਘਰੇ ਬੋਰ ਹੋ ਗਏ ਸੀ, ਮਤਲਬ ਇਟਸ ਵੈਰੀ ਡਿਫੀਕਲਟ। ਹੁਣ ਸਾਡੀਆਂ ਜਿਹੜੀਆਂ ਜਦੋਂ ਅਸੀਂ, ਸਾਨੂੰ ਗਰਮੀਆਂ ਦੀ ਛੁੱਟੀ ਹੁੰਦੀ ਸੀ, ਪਹਿਲਾਂ ਤਾਂ ਬੜਾ ਚਾਅ ਸੀਗਾ, ਹੁੰਦਾ ਸੀਗਾ ਦੋ ਹਫ਼ਤੇ ਲੰਘ ਜਾਣੇ, ਨਾਨਕੀ ਵੀ ਜਾ ਜਾਣਾ, ਆਹ ਵੀ ਕਰ ਲੈਣਾ, ਉਹ ਸਾਰਾ ਕੁਝ ਮੁੱਕ ਜਾਣਾ, ਫਿਰ ਪਤਾ ਹੀ ਨਹੀਂ ਲੱਗਣਾ ਕਰਨਾ ਕੀ ਆ, ਫਿਰ ਇੱਦਾਂ ਫਿਰ ਦਿਨ ਪੁੱਠੇ ਗਿਣਨੇ, ਹਾਏ ਰੱਬਾ ਹੁਣ ਮਤਲਬ ਇਹ ਮੁੱਕ ਜਾਣ, ਹੁਣ ਸਕੂਲ ਸ਼ੁਰੂ ਹੋ ਜਾਵੇ, ਜਾ ਕੇ ਆਪਣੇ ਦੋਸਤਾਂ ਨੂੰ ਮਿਲੀਏ, ਆਪਣੇ ਉੱਤੇ ਗੱਲਾਂ ਬਾਤਾਂ ਕਰੀਏ, ਪੜ੍ਹੀਏ, ਹਨਾ। ਸੋ ਉਹ ਇਹ ਇੱਕ ਰਿਵਰਸ ਸਾਈਕੋਲੋਜੀ ਹੁੰਦੀ ਆ। ਤੇ ਚਲੋ ਗੱਲਾਂ ਬਾਤਾਂ ਸਾਡੀਆਂ ਜਾਰੀ ਰਹਿਣਗੀਆਂ। ਤੇ ਵਰਜੀਨੀਆ ਤੋਂ ਟਰੈਕਟਰ ਦੀ ਫੋਟੋ ਭੇਜ ਦਿੱਤੀ ਆ ਤੇ ਮੈਂ ਸ਼ੇਅਰ ਕਰਤੀ ਆ ਜੀ ਗੁਰਿੰਦਰ ਸਿੰਘ ਹੁਣਾਂ ਦੀ। ਤਾਂ ਬਾਕੀ ਸੱਜਣ ਮਿੱਤਰ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਜੁੜ ਰਹੇ ਨੇ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਚਿੰਤਨ ਆਪਾਂ ਕਰ ਰਹੇ ਹਾਂ। ਤੇ ਅਮਰੀਕ ਜੀ, ਕੁਝ ਖਬਰਾਂ ਆਸਟ੍ਰੇਲੀਆ ਤੋਂ ਇਹ ਆ ਰਹੀਆਂ ਨੇ ਕਿ ਜਿਹੜੀ ਇਹ ਕੋਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ, ਕਿ ਅੱਜ ਮੈਂ ਸਵੇਰੇ ਵੀ ਦੇਖ ਰਿਹਾ ਸੀਗਾ ਹੈਲਥ ਅਫੀਸ਼ੀਅਲਸ ਦੀ ਜਿਹੜੀ ਅਫੀਸ਼ੀਅਲ ਪ੍ਰੈਸ ਕਾਨਫਰੰਸ, ਕਿ ਆਸਟ੍ਰੇਲੀਆ ਬਹੁਤ ਵਧੀਆ ਹੈਂਡਲ ਕਰ ਰਿਹਾ ਤੇ ਉਹ ਬੜੀ ਛੇਤੀ ਹੀ ਇਸ ਤੇ ਕਾਬੂ ਪਾ ਲਵੇਗਾ, ਕਾਬੂ ਪੈ ਚੁੱਕਾ ਆ, ਕਿਉਂਕਿ ਓਵਰਨਾਈਟ 100 ਤੋਂ ਹੇਠਾਂ ਕੇਸ ਹੀ ਦਰਜ ਹੋਏ ਨੇ, ਜਿਹੜੇ ਕਿ ਮਤਲਬ ਬਹੁਤ ਜ਼ਿਆਦਾ ਗਿਰਾਵਟ ਆਈ ਆ ਇਹਨਾਂ ਦੇ ਵਿੱਚ। ਤੇ ਉਹ ਕਹਿ ਰਹੇ ਨੇ ਕਿ ਜਿਹੜਾ ਆਹ ਹਫ਼ਤਾ ਆ, ਆਹ ਵੀਕਐਂਡ ਆ, ਲੌਂਗ ਵੀਕਐਂਡ, ਇਹ ਬੜਾ ਕ੍ਰਿਟੀਕਲ ਆ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੇ ਵਿੱਚ। ਤੁਹਾਡਾ ਕੀ ਖਿਆਲ ਆ?
ਜਿਹੜੀ ਹਿਊਮਨ ਨੇਚਰ ਹੈ ਨਾ, ਉਹਦੇ ਤੇ ਕੰਟਰੋਲ ਪਾਉਣਾ ਬੜਾ ਔਖਾ ਆ, ਕਿਉਂਕਿ ਜਿਹੜੀ ਆਦਤਾਂ ਹੈ ਨਾ ਇਹ ਇੱਕ ਤਰ੍ਹਾਂ ਨਾਲ ਡਿਵੈਲਪ ਹੋਈਆਂ ਹੁੰਦੀਆਂ, ਕਿ ਬਾਹਰ ਜਾਣ ਦੀਆਂ, ਘੁੰਮਣ ਫਿਰਨ ਦੀਆਂ, ਇੱਧਰ ਉੱਧਰ ਪਾਰਟੀਆਂ 'ਚ ਜਾਣ ਦੀਆਂ। ਜਿਸ ਵੇਲੇ ਅਜਿਹੇ ਬੰਦਿਆਂ ਨੂੰ ਇਹ ਪ੍ਰੋਬਲਮ ਹੁੰਦੀ ਆ ਨਾ, ਉਹਨਾਂ ਨੂੰ ਰੋਕਿਆ ਜਾਂਦਾ ਕਿ ਉਹ ਆਪਣੇ ਇਲਾਕਿਆਂ 'ਚ ਜਾਂ ਆਪਣੇ ਐਕਟੀਵਿਟੀਜ਼ ਨਹੀਂ ਕਰ ਪਾਉਂਦੇ, ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀਆਂ। ਹੁਣ ਜਿੱਦਾਂ ਤੁਸੀਂ ਜ਼ਿਆਦਾ ਤੌਰ 'ਤੇ ਆਪਣੇ ਫਾਰਮ ਵਿੱਚ ਰਹਿੰਦੇ ਹਾਂ, ਘਰ ਵਿੱਚ ਰਹਿੰਦੇ ਹਾਂ, ਆਪਣੇ ਕੰਮ ਨਾਲ ਵਾਸਤਾ ਆਪਣੀਆਂ ਪਾਰਟੀਆਂ ਵਿੱਚ ਨਹੀਂ ਜਾਂਦੇ, ਅਜਿਹੇ ਬੰਦੇ ਅਜਿਹੇ ਜਿਹੜੇ ਵਿਅਕਤੀ ਆ ਨਾ ਉਹ ਘੱਟ ਪ੍ਰਭਾਵਿਤ ਹੁੰਦੇ ਆ ਇਹਨਾਂ ਚੀਜ਼ਾਂ ਤੋਂ। ਹੁਣ ਜਿਹੜਾ ਆਸਟ੍ਰੇਲੀਆ ਦੇ ਵਿੱਚ ਜਿਹੜਾ ਲੋਕਡਾਊਨ ਹੋਇਆ ਉਹ ਬਹੁਤ ਸਟ੍ਰਿਕਟ ਹੋਇਆ ਇਕਦਮ, ਹੁਣ ਫਾਈਨ ਵੀ ਕੀਤੇ ਜਾ ਰਹੇ ਆ, ਜਿਹੜੇ ਆਪਣੇ ਲੋਕਲ ਇਲਾਕਿਆਂ ਨੂੰ ਛੱਡ ਕੇ ਦੂਜੇ ਲੋਕਲ ਇਲਾਕੇ, ਮੈਂ 6-7 ਕਿਲੋਮੀਟਰ ਜਾਂ ਇਸ ਤੋਂ ਘੱਟ ਦੇ ਇਲਾਕੇ ਵਿੱਚ ਤੁਸੀਂ ਘੁੰਮ ਸਕਦੇ ਆ, ਤੁਹਾਡੇ ਕੋਲ ਤੁਹਾਡਾ ਲਾਇਸੈਂਸ ਹੁੰਦਾ, ਤੁਹਾਡੇ ਕੋਲ ਤੁਹਾਡਾ ਆਈਡੈਂਟੀ ਕਾਰਡ ਹੁੰਦਾ, ਉਹਨਾਂ ਤੋਂ ਪੁਲਿਸ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਆਪਣੇ ਇਲਾਕੇ ਤੋਂ ਬਾਹਰ ਘੁੰਮ ਰਿਹਾ, ਤੇ ਉਹਨੂੰ ਇੰਸਟੈਂਟ ਜਿਹੜਾ $1,000 ਦਾ ਫਾਈਨ ਕੀਤਾ ਜਾ ਸਕਦਾ ਆ, ਤੇ ਕਰਦੇ ਵੀ ਆ। ਜੇਕਰ ਕੋਈ ਵੀ ਵਿਅਕਤੀ ਪੁਲਿਸ ਦੇ ਉੱਪਰ ਜਾਂ ਜਿਹੜੇ ਆਫੀਸ਼ੀਅਲ ਜਾਂ ਦਫ਼ਤਰਾਂ ਦੇ ਵਿੱਚ ਜਾਂ ਹੋਸਪਿਟਲ ਦੇ ਵਿੱਚ ਜਿਹੜੇ ਪੈਰਾਮੈਡਿਕ ਦੇ ਜਿਹੜੇ ਅਫੀਸ਼ੀਅਲ ਆ, ਡਾਕਟਰ ਵਗੈਰਾ, ਨਰਸਾਂ ਜਾਂ ਹੋਰ ਆ, ਉਹਨਾਂ ਤੇ ਅਗਰ ਕੋਈ ਸਪਿਟ ਕਰਦਾ ਹੈ, ਥੁੱਕਦਾ ਹੈ, ਤਾਂ ਉਹਦੇ ਤੇ ₹5,000 ਦਾ ਜੁਰਮਾਨਾ ਇੰਸਟੈਂਟ ਕੀਤਾ ਜਾ ਸਕਦਾ ਆਸਟ੍ਰੇਲੀਆ ਦੇ ਵਿੱਚ। ਤੇ ਇਹਦੇ ਨਾਲ ਜਿਹੜਾ ਕਿ ਆਸਟ੍ਰੇਲੀਅਨ ਪੁਲਿਸ ਆ, ਆਸਟ੍ਰੇਲੀਅਨ ਐਡਮਿਨਿਸਟ੍ਰੇਸ਼ਨ ਆ, ਆਸਟ੍ਰੇਲੀਅਨ ਸਿਕਿਉਰਿਟੀ ਦੇ ਜਿਹੜੇ ਬੰਦੇ ਆ, ਉਹਨਾਂ ਨੇ ਇਹਨੂੰ ਇਫੈਕਟਿਵਲੀ ਜਿਹੜਾ ਲਾਗੂ ਕੀਤਾ, ਤੇ ਉਹਦੇ ਨਾਲ ਕੀ ਹੋਇਆ ਕਿ ਵਾਇਰਸ ਜਿਹੜੀ ਆ ਆਸਟ੍ਰੇਲੀਆ ਵਿੱਚ ਘੱਟ ਤੋਂ ਘੱਟ ਫੈਲੀ ਆ, ਤੇ ਆਸਟ੍ਰੇਲੀਆ ਦੀ ਪੁਜੀਸ਼ਨ ਮੇਰੇ ਖਿਆਲ ਦੁਨੀਆਂ ਸਭ ਤੋਂ ਦੁਨੀਆਂ ਵਿੱਚ ਸਭ ਤੋਂ ਇਸ ਵੇਲੇ ਚੰਗੀ ਆ। ਜਿਹੜੇ ਹਾਰਡ ਵਰਕਰ ਪੁਲਿਸ ਮੈਨ ਆ ਜਾ ਰਹੇ ਨੇ, ਇਹਨਾਂ ਦੇ ਕਰਕੇ ਜਿਹੜਾ ਇਹ ਘੱਟ ਇੱਥੇ ਫੈਲਿਆ, ਤੇ ਲੋਕਾਂ ਵਿੱਚ ਜਿਹੜੀ ਇੱਕ ਤਰ੍ਹਾਂ ਨਾਲ ਸਟ੍ਰਿਕਟਨੈਸ ਦਿਖਾਈ ਆ ਪੁਲਿਸ ਨੇ, ਉਹਦੇ ਕਰਕੇ ਵੀ ਇਹ ਜਿਹੜਾ ਵਾਇਰਸ ਦਾ ਜਿਹੜਾ ਪ੍ਰਸਾਰ ਘਟਿਆ ਇੱਥੇ।
ਦੇਖੋ ਅਮਰੀਕ ਭਾਜੀ, ਦੂਜੀ ਗੱਲ ਇਹ ਆ ਕਿ ਜਿਹੜੀ ਕਮਿਊਨੀਕੇਸ਼ਨ ਹੈ ਲੋਕਾਂ ਤੱਕ, ਜਿਹੜਾ ਸੁਨੇਹਾ ਪਹੁੰਚ ਰਿਹਾ ਹੈ, ਪ੍ਰਾਈਮ ਮਿਨਿਸਟਰ ਤਕਰੀਬਨ ਮੈਨੂੰ ਲੱਗਦਾ ਹਰ ਦੂਜੇ ਤੀਜੇ ਦਿਨ ਸ਼ਾਮ ਨੂੰ ਆਪਣੇ ਦੇਸ਼ ਵਾਸੀਆਂ ਦੇ ਨਾਮ ਸੰਦੇਸ਼ ਦਿੰਦਾ ਆ, ਗੱਲਬਾਤ ਕਰਦਾ, ਪ੍ਰੈਸ ਕਾਨਫਰੰਸ ਕਰਦਾ ਘੰਟਾ ਡੇਢ ਘੰਟੇ ਦੀ, ਉਹ ਦੱਸਦਾ ਵੀ ਕੀ ਹੋ ਰਿਹਾ ਹੈ। ਇਸੇ ਤਰ੍ਹਾਂ ਜਿਹੜੇ ਸੂਬੇ ਦੇ ਪ੍ਰੀਮੀਅਰ ਨੇ ਉਹ ਆਪਣੇ ਆਪਣੇ ਸੂਬਿਆਂ ਦੇ ਵਿੱਚ ਦੱਸਦੇ ਨੇ, ਹੈਲਥ ਅਫੀਸ਼ੀਅਲ ਦੱਸਦੇ ਨੇ। ਮੇਰਾ ਖਿਆਲ ਦਿਨ ਚ ਤਿੰਨ ਤਿੰਨ ਚਾਰ ਚਾਰ ਕਾਨਫਰੰਸਿਸ ਹੁੰਦੀਆਂ ਜਿਹੜੀਆਂ ਕਿ ਟੀਵੀ ਦੇ ਉੱਤੇ ਲਾਈਵ ਆਉਂਦੀਆਂ, ਤੁਹਾਨੂੰ ਸੁਨੇਹੇ ਭੇਜੇ ਜਾਂਦੇ ਨੇ, मैसेज भेजे जाते ने हर बिजनेस जिहड़ा है हर डिपार्टमेंट जिहड़ा तुहानू मैसेज भेज रहा हुण देखो मैं ऑप्टस दे नाल ऑप्टस वालिआं दे मैसेज आंदे आ शायद ओह पे कर रहे होण ऑप्टस वालिआं नूं डिपार्टमेंट पे इन्हां नूं अवेयरनैस कराओ वैसे ए अवेयरनैस इंडिया भी हैगी जो तुसीं कॉल करो तां मूहरे सरकार मैसेज कंपलसरी लवाया होया भी कोविड दा हैगा पर इंडिया दी भी बहुत सिफत हो रही है ऐसी गल नहीं दुनिया दे विच पर हुण देखो तुसीं गल कीती है स्ट्रिक्टनैस दी ਜਿਹੜੇ ਬਾਹਰ ਘੁੰਮਣ ਘੁਮਾਉਣ ਦੀ ਗੱਲ ਤੇ ਉਹਦੇ ਵਿਚ ਕੱਲਾ ਇਹ ਨਹੀਂ ਹੈਗਾ ਵੀ ਤੁਹਾਡੇ ਲਈ ਉਹ ਕਾਨੂੰਨ ਬਣੇ ਆ ਮੇਰੇ ਲਈ ਬਣੇ ਆ ਆਮ ਲੋਕਾਂ ਲਈ ਬਣੇ ਆ ਇਹਦੇ ਵਿਚ ਮਿਨਿਸਟਰ ਵੀ ਲਪੇਟ ਚ ਆਏ ਨੇ ਨਿਊ ਸਾਊਥ ਵੇਲਜ਼ ਦਾ ਆਰਟ ਮਿਨਿਸਟਰ ਡੌਨ ਹਾਰਵਿਨ ਜਿਹੜਾ ਕਿ ਆਪਣੇ ਹੋਲੀਡੇ ਹੋਮ ਚਲੇ ਗਿਆ ਸੀ 20 ਕਿਲੋਮੀਟਰ ਦੂਰੀ ਤੇ ਹੀ ਹਨਾ ਤੇ ਉਹ ਸੈਂਟਰਲ ਕੋਸਟ ਨੂੰ ਚਲੇ ਗਿਆ ਸੀਗਾ ਕੋਰੋਨਾ ਵਾਇਰਸ ਦੇ ਦੌਰਾਨ ਤੇ ਉਹ ਜਦੋਂ ਮਤਲਬ ਪਤਾ ਲੱਗਿਆ ਤਾਂ ਉਹ ਤੋਂ ਬਾਅਦ ਫਿਰ ਉਹਦੀ ਖਿੱਚ ਧੂ ਹੋਈ ਮੀਡੀਆ ਦੇ ਵਿਚ ਬਈ ਇਹਦੇ ਲਈ ਕਿ ਉਹ ਕੋਈ ਵੱਖਰੇ ਕਾਨੂੰਨ ਨੇ ਤਾਂ ਫਿਰ ਉਹਨੂੰ ਵਾਪਸ ਲਿਆਂਦਾ ਗਿਆ ਤੇ ਫਿਰ ਉਹਨੂੰ ਫੋਰਸ ਕੀਤਾ ਗਿਆ ਰਿਜ਼ਾਈਨ ਕਰਨ ਦੇ ਸੋ ਹੁਣ ਉਹਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਇਸ ਬਜਰ ਗਲਤੀ ਕਰਕੇ ਤੇ ਪੁਲਿਸ ਨੇ ਉਸ ਨੂੰ $1,000 ਨਿਊ ਸਾਊਥ ਪੁਲਿਸ ਨੇ ਫਾਈਨ ਵੀ ਕੀਤਾ ਆ ਕੱਲਾ ਇਹ ਨੀ ਨਿਊਜ਼ੀਲੈਂਡ ਦਾ ਹੈਲਥ ਮਿਨਿਸਟਰ ਜੋ ਖੁਦ ਕਾਨੂੰਨ ਤੋੜਿਆ ਜਿਹਨੇ ਹਨਾ ਤੇ ਉਹਨੇ ਵੀ ਕਾਨੂੰਨ ਬਣਾਏ ਜਾ ਨਹੀਂ ਸਕਦੇ ਏਦਾਂ ਨੇ ਉਹ ਵੀ ਫਿਰ ਹੋਲੀਡੇ ਕਰਨ ਚਲੇ ਗਿਆ ਡਰਾਈਵ ਕਰਨ ਚਲੇ ਗਿਆ ਫੈਮਿਲੀ ਨੂੰ ਲੈ ਕੇ ਤਾਂ ਉਹਨੂੰ ਵੀ ਫਿਰ ਉਹਦੀ ਵੀ ਮੀਡੀਆ ਦੇ ਵਿਚ ਖਿੱਚ ਧੂ ਹੋਈ ਤੇ ਉਸ ਨੇ ਆਪਣਾ ਜਿਹੜਾ ਰੈਜ਼ਿਗਨੇਸ਼ਨ ਦੇ ਦਿੱਤਾ ਪਰ ਜਸਿੰਟਾ ਜੋ ਕਿ ਉਥੋਂ ਦੀ ਪ੍ਰਾਈਮ ਮਿਨਿਸਟਰ ਹੈ ਉਹਨੇ ਉਹ ਮਨਜ਼ੂਰ ਨਹੀਂ ਕੀਤਾ ਪਰ ਉਸਨੂੰ ਡਿਮੋਟ ਕਰ ਦਿੱਤਾ ਗਿਆ ਉਸ ਦੇ ਅਹੁਦੇ ਤੋਂ ਸੋ ਇਹ ਜਿਹੜੇ ਨਾ ਮਤਲਬ ਜੇ ਤੁਸੀਂ ਖਿੱਚ ਕੇ ਕੰਮ ਨੂੰ ਰੱਖੋ ਲੋਕਾਂ ਤੱਕ ਸੁਨੇਹਾ ਜਾਂਦਾ ਆ ਵੀ ਇਹ ਜਿਹੜੀਆਂ ਗੱਲਾਂ ਆ ਇਕੱਲੀਆਂ ਲੋਕਾਂ ਲਈ ਨਹੀਂ ਹੈਗੀਆਂ ਮਿਨਿਸਟਰਾਂ ਤੇ ਵੀ ਲਾਗੂ ਹੁੰਦੀਆਂ ਤੇ ਇੱਕ ਨਾ ਪੈਰਿਟੀ ਆਉਂਦੀ ਆ ਬਰਾਬਰਤਾ ਮਹਿਸੂਸ ਹੁੰਦੀ ਆ ਫਿਰ ਲੋਕ ਖੁਦ ਜਿੰਮੇਵਾਰ ਹੋ ਜਾਂਦੇ ਵੀ ਜਦੋਂ ਮਿਨਿਸਟਰ ਨਹੀਂ ਬਖਸ਼ੇ ਹਨਾ ਹੈਲਥ ਮਿਨਿਸਟਰ ਨਹੀਂ ਬਖਸ਼ੇ ਕੈਬਨਿਟ ਨਹੀਂ ਬਣਾਇਆ ਤਾਂ ਫਿਰ ਅਸੀਂ ਕਿਹੜੇ ਬਾਗ ਦੀ ਮੁੱਲੀ ਆ ਇੱਕ ਬਹੁਤ ਵੱਡਾ ਸੁਨੇਹਾ ਜਾਂਦਾ ਟਰਮ
ਲੀਗਲ ਸਟੱਡੀ ਦੇ ਵਿੱਚ ਲਾਅ ਅਬਾਈਡਿੰਗ ਕਲਚਰ ਆ ਨਾ ਲਾਅ ਅਬਾਈਡਿੰਗ ਕਲਚਰ ਜਿਹੜਾ ਆ ਨਾ ਡਿਵੈਲਪ ਕੰਟਰੀਆਂ ਦੇ ਵਿੱਚ ਉਹਦੀ ਮਹੱਤਤਾ ਬਹੁਤ ਆ ਕਿ ਜਿਹੜਾ ਲਾਅ ਆ ਹਰੇਕ ਦੇ ਲਈ ਇੱਕੋ ਜਿਹਾ ਹੈ ਲੱਗੇ ਔਨ ਦਾ ਥਿਊਰੀ ਤਾਂ ਸਾਡੇ ਦੇਸ਼ ਦੇ ਵਿੱਚ ਵੀ ਆ ਪਰ ਸਾਡੇ ਦੇਸ਼ ਵਿੱਚ ਇਹਦੀਆਂ ਧੱਜੀਆਂ ਕਾਫੀ ਉਡਾਈਆਂ ਜਾਂਦੀਆਂ ਸਰਕਾਰ ਦੁਆਰਾ ਨਹੀਂ ਸਾਡੇ ਸਮਾਜ ਦੁਆਰਾ ਜ਼ਿਆਦਾ ਮੈਂ ਸਮਾਜ ਕਹੂੰਗਾ ਹੁਣ ਕੱਲ ਦੀ ਖਬਰ ਸੀ ABP ਨਿਊਜ਼ ਦੇ ਵਿੱਚ ਕਿ ਕੋਈ ਬੰਬੇ ਦੀ ਫੈਮਿਲੀ ਸੀ 23 ਬੰਦੇ 250 ਕਿਲੋਮੀਟਰ ਦਾ ਸਫ਼ਰ ਕਰਕੇ 5 ਕਾਰਾਂ ਦੇ ਵਿੱਚ ਬੰਬਈ ਤੋਂ ਬਾਹਰ ਗਏ ਆ ਜਿਸ ਪਿੰਡ ਵਿੱਚ ਗਏ ਉੱਥੇ ਉਹਨਾਂ ਦਾ ਯਾਨੀ ਹੋਊਗਾ ਕੋਈ ਹੋਲੀਡੇ ਹੋਮ ਹੋਊਗਾ ਉੱਥੇ ਗਏ ਤੇ ਲੋਕਾਂ ਨੇ ਰਿਪੋਰਟ ਕੀਤਾ ਵੀ ਬਾਹਰੋਂ ਬੰਦੇ ਆਏ ਆ ਤੇ ਫਿਰ ਉਹ ਦਿੱਤੇ ਉਹ ਨਿਊਜ਼ ਕਾਫੀ ਫੈਲੀ ਆ ਹਿੰਦੁਸਤਾਨ ਦੇ ਵਿੱਚ ਕਿ ਏਦਾਂ ਦੇ ਬਿਜ਼ਨਸਮੈਨ ਜਿਹਨਾਂ ਕੋਲ ਪੈਸਾ ਆ ਉਹ ਸਰਕਾਰ ਵਿੱਚ ਆਪਣਾ ਇਨਫਲੂਐਂਸ ਦਿਖਾ ਕੇ ਲਾਅ ਦੀਆਂ ਧੱਜੀਆਂ ਕਿੱਦਾਂ ਉਡਾਉਂਦੇ ਆ ਇਹਦੇ ਵਿੱਚ ਹੁਣ ਸਰਕਾਰ ਦਾ ਨਹੀਂ ਇੰਨਾ ਕਸੂਰ ਇਹਦੇ ਵਿੱਚ ਕਸੂਰ ਸਾਡਾ ਹੁੰਦਾ ਜਿਹੜੇ ਕਿ ਅਸੀਂ ਸਰਕਾਰ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਆਪਣੇ ਜਿਹੜੇ ਦੇਸ਼ ਆ ਉਹਨਾਂ ਪ੍ਰਤੀ ਜ਼ਿਆਦਾ ਖਿਆਲ ਰੱਖਦੇ ਹਾਂ
ਜੀ ਬਿਲਕੁਲ ਚਲੋ ਉਹ ਤਾਂ ਫਿਰ ਜਿਹੜੀ ਮਹਾਰਾਜਿਆਂ ਵਾਲੀ ਫੀਲਿੰਗ ਆਪਾਂ ਲੈਣੇ ਆ ਨਾ ਆਪਾਂ ਫੀਲਿੰਗ ਲੈਣੇ ਅਸੀਂ ਵੱਡੇ ਆ ਸਾਡੀ ਚੱਲਦੀ ਆ ਹਨਾ ਦੇਖੋ ਸ਼ਹਿਰ ਤੋਂ ਗਏ
ਫੀਲਿੰਗ ਤਾਂ ਆਪੇ ਲੈਣੀ ਆ ਮਹਾਰਾਜਿਆਂ ਵਾਲੀ ਫੀਲਿੰਗ ਸਰਕਾਰ ਦਾ ਕਸੂਰ ਨਹੀਂ ਆ ਇਹ ਤਾਂ ਗਾਣਾ ਵੀ ਬਣਿਆ ਮਹਾਰਾਜਿਆਂ ਦੀ ਫੀਲਿੰਗ ਲੈਣ ਵਾਲਾ ਇੱਕ ਪੰਜਾਬੀ ਦਾ ਸ਼ਾਇਦ ਤੁਸੀਂ ਲਾ ਵੀ ਦਿਓ
ਬੰਬੇ ਵਾਲੇ ਦੇ ਤਾਂ ਪੰਜਾਬੀਆਂ ਲਈ ਹੈ ਬੰਬੇ ਵਾਲਿਆਂ ਲਈ ਥੋੜਾ ਗੀਤ ਗਾਇਆ ਉਹਦਾ ਪੰਜਾਬੀ ਫੀਲਿੰਗ ਲੈਂਦੇ
ਪੰਜਾਬੀ ਗਾਣੇ ਆਉਂਦੇ ਸਭ ਤੋਂ ਜ਼ਿਆਦਾ ਬੰਬੇ ਸੁਣੇ ਜਾਂਦੇ ਆ
ਠੀਕ ਹੈ ਉਹ ਫੀਲਿੰਗ ਉੱਥੇ ਲੈ ਗਏ ਅੱਛਾ ਗੱਲ ਹੁਣ ਆਪਾਂ ਕਰਦੇ ਹਾਂ ਹੋਰ ਸਟੇਟਾਂ ਦੀ ਵੀ ਇੰਡੀਆ ਦੀ ਪਤਾ ਲੱਗਾ ਸੀ ਕੱਲ ਕੁਲਦੀਪ ਔਲਖ ਉਹਨਾਂ ਨੇ ਵੀ ਪਾਈ ਸੀ ਵੀਡੀਓ ਵੀ ਹੋਰ ਵੀ ਪਤਾ ਲੱਗਾ ਕਿ ਗੁਜਰਾਤ ਰਾਜਸਥਾਨ ਦੇ ਵਿਚ ਬਾਹਰਲੇ ਸੂਬਿਆਂ ਦੇ ਵਿਚ ਤਕਰੀਬਨ 5,000 ਟਰੱਕਾਂ ਵਾਲੇ ਜਿਹੜੇ ਨੇ ਉਹ ਫਸੇ ਹੋਏ ਨੇ ਉਹਨਾਂ ਦੀ ਮੂਵਮੈਂਟ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ ਕਰਫਿਊ ਦੇ ਨਾਲ ਹੁਣ ਉੱਥੇ ਅਸੈਂਸ਼ੀਅਲ ਸਰਵਿਸਿਸ ਵੀ ਬੰਦ ਨੇ ਜਾਣੀ ਕਿ ਢਾਬੇ ਢੁੱਬੇ ਵੀ ਸਾਰੇ ਬੰਦ ਕਰ ਦਿੱਤੇ ਖਾਣੇ ਦੀ ਬੜੀ ਸਮੱਸਿਆ ਆ ਰਹੀ ਸੀਗੀ ਤੇ ਬੜੀਆਂ ਗਲਤ ਰਿਪੋਰਟਾਂ ਆ ਰਹੀਆਂ ਖੈਰ ਮੈਂ ਉਹਨਾਂ ਨੂੰ ਇੱਥੇ ਦੱਸਾਂਗਾ ਨਾ ਕਿਉਂਕਿ ਉਹ ਪੁਸ਼ਟੀ ਨਹੀਂ ਹੋ ਸਕੀ ਪਰ ਚੰਗਾ ਇਹ ਲੱਗਿਆ ਕਿ ਉਹਨਾਂ ਦੇ ਬਾਰੇ ਅਵੇਅਰਨੈਸ ਕਰਾਈ ਗਈ ਦੱਸਿਆ ਗਿਆ ਵੀ ਇਹ ਜਿਹੜੇ ਟਰੱਕਾਂ ਵਾਲੇ ਨੇ ਇੱਥੇ ਇੱਥੇ ਇਹ ਫਸੇ ਹੋਏ ਨੇ ਤੇ ਆਪਣੇ ਇਹਨਾਂ ਨੂੰ ਖਾਣਾ ਪੀਣਾ ਰਾਸ਼ਤ ਪਾਣੀ ਉੱਪੜਦੀ ਕਰੋ ਤੇ ਸਾਡੇ ਭਾਈਚਾਰੇ ਨੇ ਚਲੋ ਇਕੱਠੇ ਹੋ ਕੇ ਫਿਰ ਉਹਨਾਂ ਨੂੰ ਲੰਗਰ ਵੀ ਛਕਾਉਣਾ ਸ਼ੁਰੂ ਕੀਤਾ, ਮਾਰਕ ਕੀਤੇ ਨੇ ਤੇ ਬਹੁਤ ਸਾਰੇ ਵੀਡੀਓ ਆ ਰਹੇ ਨੇ ਟਰੱਕ ਡਰਾਈਵਰਾਂ ਦੇ ਜਿਹੜੇ ਕਿ ਪੰਜਾਬ ਦੇ ਹੀ ਨਹੀਂ ਹੋਰ ਸਟੇਟਾਂ ਦੇ ਵੀ ਫਸੇ ਹੋਏ ਨੇ ਇੱਕ ਦੇ, ਤੇ ਉਹ ਵੀ ਸਾਰੇ ਸਲਾਹ ਰਹੇ ਨੇ ਕਿ ਸਾਨੂੰ ਜਿਹੜਾ ਭਾਈ ਸਿੱਖ ਭਾਈਚਾਰਾ ਆ ਉਹ ਆ ਕੇ ਲੰਗਰ ਪੁੱਛਦਾ ਆ, ਹੋਰ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਉਹ ਪੁੱਛਦਾ ਆ। ਸੋ ਬੜਾ ਚੰਗਾ ਲੱਗਦਾ। ਸੋ ਇਹੋ ਜਿਹੀਆਂ ਜਿਹੜੀ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨਸ ਆ ਜਾਂ ਐਫਰਟ ਆ ਉਹ ਬੜਾ ਵਧੀਆ ਚੱਲ ਰਿਹਾ। ਤੇ ਮੈਨੂੰ ਲੱਗਦਾ ਅਮਰੀਕ ਜੀ ਕਿ ਜਿਹੜੇ ਹੁਣ ਫਸੇ ਹੋਏ ਨੇ ਲੋਕ ਉਹਨਾਂ ਨੂੰ ਕੱਢਣ ਦਾ ਜਿਹੜਾ ਪੂਰਾ ਪ੍ਰਬੰਧ ਹੋਣਾ ਚਾਹੀਦਾ। ਹੁਣ ਆਪਾਂ ਟਰੱਕਾਂ ਵਾਲਿਆਂ ਦੀ ਗੱਲ ਕੀਤੀ ਆ ਇੰਡੀਆ ਚ, ਵੀ ਟਰੱਕਾਂ ਵਾਲੇ ਦੂਜੇ ਸੂਬਿਆਂ ਚ ਫਸੇ ਹੋਏ ਨੇ। ਹੁਣ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਟੂਰਿਸਟ ਆਏ ਨੇ ਉਹ ਵੀ ਸਟੱਕ ਹੋਏ ਪਏ ਨੇ। ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਆ। ਸਾਡਾ ਜਿਹੜਾ ਸਟੂਡੈਂਟ ਭਾਈਚਾਰਾ ਚਲੋ ਉਹ ਤਾਂ ਪੜ੍ਹਨ ਆਇਆ, ਉਹਨਾਂ ਕੋਲ ਰਹਿਸ਼ ਲਈ ਥਾਂ ਵੀ ਹੈਗਾ, ਚਲੋ ਠੀਕ ਆ, ਕੋਲੋਂ ਪੈਸੇ ਵੀ ਪੈ ਰਹੇ ਨੇ, ਪਰ ਜਿਹੜਾ ਅਮਰੀਕ ਭਾਜੀ ਜਿਹੜਾ ਟੂਰਿਸਟ ਵੀਜ਼ੇ ਤੇ ਆਇਆ ਆ ਉਹਦੇ ਲਈ ਬਹੁਤ ਵੱਡੀ ਸਮੱਸਿਆ। ਮੇਰੀ ਕੱਲ ਤੇ ਪਰਸੋਂ ਤਿੰਨ ਇਹੋ ਜਿਹੇ ਸ਼ਖਸਾਂ ਨਾਲ ਗੱਲਬਾਤ ਹੋਈ ਆ ਜਿਹੜੇ ਉਹਨਾਂ ਚੋਂ ਇੱਕ ਤਾਂ ਹੋਟਲ ਚ ਰਹਿ ਰਿਹਾ ਸੀ, ਉਹਨੇ ਸਕੀਮ ਬਣਾਈ ਸੀਗੀ ਵੀ ਆਪਾਂ ਇੱਥੋਂ ਇੱਥੋਂ ਜਾਣਾ, ਫਿਰ ਇੱਥੇ ਹੋਟਲ ਬਣਾਇਆ, ਫਿਰ ਉੱਥੇ ਹੋਟਲ ਬੁੱਕ ਕਰਾਇਆ, ਫਿਰ ਉੱਥੇ ਹੋਟਲ ਬੁੱਕ ਕਰਾਇਆ, ਰਾਈਟ। ਦੋ ਸੀਗੇ ਜਿਹੜੇ ਆਪਣੇ ਰਿਸ਼ਤੇਦਾਰਾਂ ਕੋਲ ਨੀ, ਅਸੀਂ ਆਉਂਦੇ ਘੁੰਮਣ ਫਿਰਨ ਪਏ ਮਹੀਨਾ ਡੇਢ ਮਹੀਨੇ ਲਈ, ਹਨਾ। ਤੇ ਹੁਣ ਦੇਖੋ ਉਹ ਵੀ ਫਸੇ ਹੋਏ ਨੇ, ਇੱਕ ਮਹੀਨਾ ਤਾਂ ਹੋ ਗਿਆ ਕਹਿੰਦੇ ਅਸੀਂ ਕਿਤੇ ਗਏ ਨੀ, ਘਰੇ ਬੈਠੇ ਆ। ਤੇ ਫਿਰ ਇਹ ਤਾਂ ਕੋਈ ਪ੍ਰੋਬਲਮ ਉਹ ਕਹਿੰਦੇ ਸਾਨੂੰ ਹੈ ਨੀ, ਪਰ ਪ੍ਰੋਬਲਮ ਇਹ ਆ ਵੀ ਅਸੀਂ ਇੱਕ ਮਹੀਨੇ ਲਈ ਆਏ ਸੀ ਤੇ ਹੁਣ ਪਤਾ ਨੀ ਦੋ ਮਹੀਨੇ ਰਹਿਣਾ ਪੈਣਾ ਇਹਨਾਂ ਦੇ ਘਰ ਦੇ ਚ, ਇਹਨਾਂ ਤੇ ਵੀ ਲੋਡ ਹੈ, ਠੀਕ ਹੈ ਨਾ। ਜਿੱਥੇ ਉਹ ਹੋਸਟ ਦੇ ਉੱਤੇ ਵੀ ਤਾਂ ਫਿਰ ਲੋਡ ਪੈਂਦਾ ਨਾ, ਸਾਰਾ ਰਹਿਣ ਦਾ ਖਰਚਾ ਸਾਰਾ ਕੁਛ। ਤੇ ਦੂਜਾ ਕਿ ਉਹਨਾਂ ਦੇ ਜਿਹੜੇ ਪੈਸੇ ਆ ਉਹ ਮੁੱਕ ਰਹੇ ਨੇ, ਇੰਡੀਆ ਜਿਹੜਾ ਵਾਪਸ ਜਾਣਾ ਉੱਥੇ ਕੰਮ ਖਰਾਬ ਹੋ ਰਿਹਾ ਆ, ਬੇ ਪਰਿਵਾਰ ਉਹਨਾਂ ਦਾ ਉੱਥੇ ਬੈਠਾ ਆ। ਤੇ ਜਿਹੜੇ ਹੋਟਲ ਵਾਲੇ ਆ ਜਿਹੜੇ ਮਤਲਬ ਬਿਨਾਂ ਰਿਸ਼ਤੇਦਾਰਾਂ ਤੋਂ ਆਏ ਆ ਉਹਨਾਂ ਦੀ ਸਮੱਸਿਆ ਬਹੁਤ ਜ਼ਿਆਦਾ ਹੀ ਵੱਡੀ ਆ, ਕਿਉਂਕਿ ਹੋਟਲਾਂ ਵਾਲਿਆਂ ਨੇ ਤਾਂ ਪੈਸੇ ਲੈਣੇ ਹੀ ਲੈਣੇ ਆ। ਤੇ ਹੁਣ ਪਤਾ ਨੀ ਕਦੋਂ ਖੁੱਲਣਾ, ਇਹ ਜਾਣੀ ਕਿ ਓਪਨ ਐਂਡਡ ਕੰਮ ਹੈ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਉਹਨਾਂ ਨੂੰ ਜਿਹੜੇ ਹੋਟਲਾਂ ਵਿੱਚ ਟ੍ਰੈਪ ਹੋਏ ਨਾ, ਜਿਹੜੇ ਲੋਕ ਟ੍ਰੈਵਲਰ ਜੇ ਹੋਟਲਾਂ ਵਿੱਚ ਟ੍ਰੈਪ ਹੋਏ ਆ, ਉਹਦੇ ਤਾਂ ਸਮੱਸਿਆ ਦਾ ਹੱਲ ਇਹੀ ਹੋ ਸਕਦਾ ਕਿ ਸਰਕਾਰ ਸ਼ਾਇਦ ਉਹਨਾਂ ਲਈ ਓਨਾ ਚਿਰ ਲਈ ਹੋਟਲ ਫ੍ਰੀ ਕਰੂਗੇ ਜਿੰਨਾ ਚਿਰ ਲਈ ਉਹ ਟ੍ਰੈਪ ਹੋਏ ਆ, ਕਿਉਂਕਿ ਜਿਹੜਾ ਇੱਕ ਬਿਜ਼ਨਸ ਆ ਉਹ ਜਿਸ ਵੇਲੇ ਆਉਂਦਾ ਉਹਦੇ ਕੋਲ ਲਿਮਿਟਡ ਅਮਾਊਂਟ ਆਫ ਮਨੀ ਹੁੰਦੀ, ਓਨੇ ਦਿਨ ਲਈ ਹੁੰਦੀ ਜਿੰਨੇ ਦਿਨ ਲਈ ਉਹਨੇ ਘੁੰਮਣਾ ਹੁੰਦਾ। ਅਗਰ ਉਹਦੇ ਕੋਲ ਪੈਸੇ ਨਹੀਂ ਆ ਤਾਂ ਆਸਟ੍ਰੇਲੀਆ ਵਰਗੇ ਦੇਸ਼ ਵਿੱਚ ਮੇਰੇ ਖਿਆਲ ਚ ਸਰਕਾਰ ਕੰਮ ਫੋਰਵਰਡ ਹੋਊਗੀ ਤੇ ਉਹਨਾਂ ਨੂੰ ਹੈਲਪ ਕਰੂਗੀ ਕਿ ਜਿੰਨਾ ਚਿਰ ਉਹ ਇਸ ਕਰਕੇ ਰਹਿ ਰਹੇ ਆ ਕਿ ਉਹ ਆਪਣੇ ਦੇਸ਼ ਨੂੰ ਨਹੀਂ ਜਾ ਰਹੇ ਤੇ ਉਹਨਾਂ ਨੂੰ ਮਦਦ ਜ਼ਰੂਰ ਮਿਲੂਗੀ। ਉਹ ਤਾਂ ਵੈਸੇ ਹੋਟਲ ਵਾਲਿਆਂ ਦਾ ਉਹ ਜਿਹੜਾ ਐਥੀਕਲ ਫਰਜ਼ ਵੀ ਬਣਦਾ ਕਿ ਉਹਨਾਂ ਤੋਂ ਚਾਰਜ ਨਾ ਲਿਆ ਜਾਵੇ, ਕਿਉਂਕਿ ਉਹਨਾਂ ਕੋਲ ਪੈਸੇ ਹੈ ਨੀ ਤਾਂ ਦਊਗੇ ਕਿੱਥੋਂ ਨਾ। ਤੇ ਜਿਹੜੇ ਵੈਸੇ ਘਰਾਂ ਵਿੱਚ ਆ ਇਸ ਵੇਲੇ ਜਿਹੜੀ ਤੁਹਾਡੀ ਰਿਸ਼ਤੇਦਾਰੀ ਦੀ ਜਿਹੜੀ ਇੱਕ ਨੀ ਹੁੰਦੀ ਨਾ, ਰਿਸ਼ਤੇਦਾਰ ਕਿੰਨੀ ਗੂੜੀ ਆ, ਕਿੰਨੀ ਤੁਹਾਡੇ ਚ ਪੇਸ਼ੈਂਸ ਆ, ਉਹ ਉਹਨੂੰ ਜਿਹੜੇ ਆਇਓ ਆ ਬੰਦੇ ਉਹਨਾਂ ਦਾ ਵੀ ਕੋਈ ਕਸੂਰ ਨੀ ਆ, ਜਿਨ੍ਹਾਂ ਦੇ ਕੋਲ ਆਇਓ ਆ ਉਹਨਾਂ ਦਾ ਵੀ ਕੋਈ ਕਸੂਰ ਨੀ ਆ। ਇੱਕ ਤਾਂ ਨੈਚੁਰਲ ਜਿਹੜੀ ਡਿਜ਼ੀਜ਼ ਆ ਇਹਦੇ ਕਰਕੇ ਉਹ ਉੱਥੇ ਠਹਿਰੇ ਹੋਏ ਆ ਜਾਂ ਨਹੀਂ ਇੱਧਰ ਉੱਧਰ ਜਾ ਸਕਦੇ। ਹੁਣ ਇੱਥੇ ਸਬਰ ਦੀ ਜਿਹੜੀ ਘੜੀ ਆ ਨਾ, ਸਬਰ ਜਿਹਨੂੰ ਪੇਸ਼ੈਂਸ ਕਹਿੰਦੇ ਆ, ਉਹਦਾ ਵੀ ਇਮਤਿਹਾਨ ਹੁੰਦਾ ਕਿ ਪੇਸ਼ੈਂਸ ਕਿਹੜੀ ਜ਼ਿਆਦਾ ਲੂਜ਼ ਹੁੰਦੀ ਆ ਘਰ ਜਿਨ੍ਹਾਂ ਦੇ ਮਹਿਮਾਨ ਆਏ ਹੋ ਜਾਂ ਮਹਿਮਾਨ ਦੀ। ਤੇ ਇਹ ਇੱਕ ਤਰ੍ਹਾਂ ਦੇ ਨਾਲ ਥੋੜਾ ਟੈਸਟਿੰਗ ਪੀਰੀਅਡ ਆ ਮੇਰੇ ਖਿਆਲ ਚ, ਜਿਹੜੇ ਉਹ ਵੀ ਸਮਝਦੇ ਆ ਜਿਨ੍ਹਾਂ ਦੇ ਆਇਓ ਆ ਤੇ ਜਿਹੜੇ ਆਇਓ ਆ ਉਹ ਵੀ ਸਮਝਦੇ ਆ ਤੇ ਇਹ ਜਿਹੜੀ ਟੈਸਟਿੰਗ ਪੀਰੀਅਡ ਆ ਇਹ ਅਸੀਂ ਪੀਰੀਅਡ ਜਿਹੜਾ ਪਾਸ ਕਰਨਾ। ਤੇ ਇਹ ਜਿਹੜੀ ਬਿਮਾਰੀ ਆਸਟ੍ਰੇਲੀਆ ਦੇ ਵਿੱਚ ਕਾਫ਼ੀ ਕੰਟਰੋਲ ਆ, ਲੇਕਿਨ ਜਿਹੜੇ ਇੰਗਲੈਂਡ ਵਗੈਰਾ ਜਾਂ ਹੋਰ ਕੰਟਰੀਆਂ ਨੂੰ ਗਏ ਹੋ ਵਰਕਰ ਇੱਥੋਂ ਸਾਡੇ ਦੇਸ਼ ਦੇ ਵਿੱਚੋਂ, ਉਹਨਾਂ ਨੂੰ ਪ੍ਰੋਬਲਮ ਆ ਸਕਦੀ ਆ ਉੱਥੇ, ਲੇਕਿਨ ਸਰਕਾਰਾਂ ਉੱਥੇ ਦੀਆਂ ਕਾਫ਼ੀ ਵਧੀਆ ਆ, ਹਰ ਪ੍ਰੋਬਲਮ ਹੱਲ ਕਰਨ ਦੇ ਯੋਗ ਹਨ। ਸਾਰਿਆਂ ਦੀ ਤੰਦਰੁਸਤੀ ਤੁਹਾਨੂੰ ਅਰਦਾਸ ਕਰਨੀ ਚਾਹੀਦੀ।
ਅਮਰੀਕ ਜੀ ਦੇਖੋ ਆਪਾਂ ਦੋ ਮੁੱਦਿਆਂ ਤੇ ਗੱਲ ਕਰਾਂਗੇ। ਇੱਕ ਤਾਂ ਵੀ ਜਿਹੜੇ ਆਪਾਂ ਘਰਾਂ ਚ ਰਹਿ ਰਹੇ ਆ, ਮਤਲਬ ਜਿਹਦੇ ਘਰ ਦੇ ਵਿੱਚ ਆਪਾਂ ਸਟੱਕ ਹੋ ਗਏ ਹਨਾ, ਉਹਨਾਂ ਲਈ ਤਾਂ ਆਪਾਂ ਸਿੰਪਲ ਜਾਂ ਦੋ ਚਾਰ ਜਿਹੜੀਆਂ ਗੱਲਾਂ ਨੁਕਤੇ ਆ ਉਹ ਸਾਂਝੇ ਕਰਾਂਗੇ ਕਿ ਜਦੋਂ ਅਸੀਂ ਕਹਿ ਲਓ ਕਿ ਪੁਰਾਣਾ ਦੋ ਤਿੰਨ ਦਿਨ ਦਾ ਹੀ ਚੰਗਾ ਲੱਗਦਾ ਹੁੰਦਾ ਨਾ, ਫਿਰ ਬਾਅਦ ਚੋਂ ਵਿਓਹ ਲੱਗਣ ਲੱਗ ਜਾਂਦਾ ਤੇ ਹੁਣ ਪਤਾ ਆ। ਹਾਂਜੀ, ਮਤਲਬ ਗੱਲ ਇਹ ਆ ਵੀ ਜਿਹੜਾ ਹੋਸਟ ਹੈ ਉਹਨੂੰ ਜ਼ਰੂਰੀ ਨਹੀਂ ਹੈਗਾ ਵੀ ਤੁਹਾਨੂੰ ਰਹਿਣ ਦੇਣਾ ਹੈ, ਠੀਕ ਹੈ, ਉਹਦੀ ਮਰਜ਼ੀ ਹੈ। ਤੇ ਸਾਨੂੰ ਐਜ਼ ਏ ਹੋਸਟ ਵੀ ਇਹ ਸਮਝਣਾ ਚਾਹੀਦਾ ਹੈ ਕਿ ਇਸ ਪਰਖ ਦੀ ਘੜੀ ਦੇ ਵਿੱਚ ਆਪਾਂ ਆਪਣਾ ਜਿਹੜਾ ਕੰਪੋਜ਼ਰ ਉਹ ਬਣਾਈ ਰੱਖੀਏ, ਹੈ ਨਾ। ਆਪਾਂ 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 ਰਿਸ਼ਤੇਦਾਰੀ ਨੂੰ ਕਾਇਮ ਰੱਖਣ ਦੇ ਲਈ ਆਪਣੀ ਵੈਲਬੀਂਗ ਨੂੰ ਐਵੇਂ ਕੋਈ ਮੂੰਹ ਤੇ ਕਲੰਕ ਨਾ ਲਵਾ ਲਈਏ ਮੱਥੇ ਤੇ ਇਸ ਵੇਲੇ ਵੀ ਤੰਗ ਕਰਕੇ। ਦੂਜੀ ਗੱਲ ਹੈ ਕਿ ਇਹ ਪ੍ਰਾਹੁਣੇ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਕਿ ਉਹ ਆਪਣਾ ਪ੍ਰਾਹੁਣਾਪਣ ਛੱਡ ਕੇ, ਹੁਣ ਪਤਾ ਹੈ ਵੀ ਹੁਣ ਮੈਂ ਪ੍ਰਾਹੁਣਾ ਤਾਂ ਰਿਹਾ ਨਹੀਂ, ਤਿੰਨ ਤਿੰਨ ਦਿਨ ਤਾਂ ਹੋ ਗਏ ਆ ਸਿਧਾਂਤ ਦੇ ਅਨੁਸਾਰ, ਉਹ ਘਰ ਦੇ ਵਿੱਚ ਕੰਮ ਕਾਰ ਕਰਨੇ ਸ਼ੁਰੂ ਕਰ ਦੇਣ ਜਿਹੜੇ ਘਰ ਦੇ ਜ਼ਰੂਰੀ ਹੁੰਦੇ ਨੇ, ਉਹ ਜਿਹੜੇ ਉਹ ਘਰ ਵਾਲੇ ਆ ਉਹਨਾਂ ਨੂੰ ਮਹਿਸੂਸ ਨਾ ਹੋਣ ਦੇਣ ਕਿ ਉਹਨਾਂ ਨੂੰ ਇੱਦਾਂ ਲੱਗੇ ਵੀ ਹਾਂ ਵੀ ਚਲੋ ਜਿੱਦਾਂ ਵੈਕਿਊਮ ਫੇਰਤਾ, ਸਫਾਈ ਕਰਤੀ, ਝਾੜੂ ਪੋਚਾ ਕਰਤਾ ਕਿਤੇ, ਹਨਾ, ਜਾਂ ਟੋਇਲਟਸ ਵਗੈਰਾ ਸਾਫ਼ ਕਰਤੀਆਂ ਤੇ ਬਾਹਰ ਗਾਰਡਨ ਦੇ ਵਿੱਚ ਕੁਛ ਕਰ ਲਿਆ, ਹਨਾ। ਤੇ ਇੱਕ ਤਾਂ ਇਹ ਬਹੁਤ ਜ਼ਰੂਰੀ ਆ ਕਿ ਘਰ ਦੇ, ਮੈਨੂੰ ਲੱਗਦਾ ਕਿ ਉਹਨਾਂ ਨੂੰ ਐਟਲੀਸਟ 50% ਕੱਪੜੇ ਪਾ ਤੇ, ਸੁਕਾਉਣ ਤੇ, ਲਾਹ ਤੇ, ਪ੍ਰੈਸ ਕਰਤੇ, ਇਹੋ ਜਿਹੇ ਕੰਮ ਕਰ ਲੈਣ ਕਰਕੇ ਦੇ ਦੇਣੇ ਚਾਹੀਦੇ। ਹਾਲਾਂਕਿ ਜੇ ਘਰ ਦਾ ਕਵੇ ਨਾ ਵੀ ਕਵੇ ਤਾਂ ਵੀ ਮੈਂ ਕਰਦਾ, ਮੈਂ ਕੋਈ ਜ਼ਿੰਮੇਵਾਰੀ ਲੈ ਲਵੇ ਸਲਾਹ ਦੇ ਨਾਲ ਵੀ ਮੈਂ ਆਹ ਕਰਦਿਆ ਕਰੂੰਗਾ, ਠੀਕ ਹੈ। ਦੂਜੀ ਗੱਲ ਇਹ ਹੈ ਕਿ ਸਾਰਿਆਂ ਨੂੰ ਵੱਡੀ ਗੱਲ ਜਿਹੜੀ ਸਾਰੇ ਜਾਣੀ ਕਿ ਖਿਆਲ ਰੱਖੋ ਜਦੋਂ ਤੁਸੀਂ ਕਿਤੇ, ਕਿ ਜਿਹਦਾ ਘਰ ਹੈ ਹੋਸਟ ਦਾ, ਜਿਹਦੇ ਤੁਹਾਡੇ ਰਿਸ਼ਤੇਦਾਰ ਦਾ ਘਰ ਹੈ ਜਿਹਦੇ ਚ ਤੁਸੀਂ ਰਹਿ ਰਹੇ ਹੋ, ਇਹ ਆਪਣੇ ਮਨ ਚ ਹੈ ਕਿ ਇਹ ਉਹ ਘਰ ਤੁਹਾਡਾ ਆ, ਉਹ ਘਰ ਤੁਹਾਡਾ ਨਹੀਂ ਹੈਗਾ, ਉਹਦਾ ਆ, ਸੋਰੀ, ਹਨਾ। ਇਸ ਕਰਕੇ ਤੁਸੀਂ ਉਹਨਾਂ ਨੂੰ ਸਪੇਸ ਦਿਓ, ਉਹਨਾਂ ਦੇ ਘਰ ਦੇ ਵਿੱਚ, ਉਹਨਾਂ ਦੇ ਸਪੇਸ ਦੇ ਵਿੱਚ ਤੁਸੀਂ ਖਲਲ ਨਾ ਪਾਓ। ਜਿਹੜੀ ਉਹਨਾਂ ਦੀ ਡੇਲੀ ਰੁਟੀਨ ਸੀਗੀ, ਬੱਚਿਆਂ ਨਾਲ ਖੇਡਦੇ ਆ, ਲਾਊਂਜ ਦੇ ਵਿੱਚ ਪਰਿਵਾਰ ਬੈਠ ਕੇ ਟੀਵੀ ਦੇਖਦਾ, ਉਹਨਾਂ ਨੂੰ ਦੇਖਣ ਦਿਓ, ਉਹਨਾਂ ਦੇ ਵਿੱਚ ਜਾ ਕੇ ਨਾ ਬਹਿ ਜਾਓ ਹਮੇਸ਼ਾ ਹੀ, ਹਨਾ। ਉਹਨਾਂ ਨੂੰ ਪ੍ਰਾਹੁਣਿਆਂ ਵਾਂਗਰੇ ਮਿਲੋ, ਦਿਨ ਦੇ ਵਿੱਚ ਘੰਟਾ ਕੇ ਮਿਲੋ, ਦੋ ਘੰਟੇ ਮਿਲੋ, ਬਾਕੀ ਤੁਸੀਂ ਆਪਣੇ ਰੂਮ ਚ ਚਲ ਜਾਓ, ਬਾਹਰ ਸੈਰ ਕਰਨ ਚਲ ਜਾਓ, ਹਨਾ, ਜਾਂ ਬਾਹਰ ਕੁਰਸੀ ਡਾ ਕੇ ਬਹਿ ਜਾਓ। ਸੋ ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੇ ਪਰਿਵਾਰ ਨੂੰ ਟਾਈਮ ਦਿਓ ਥੋੜਾ ਜਿਹਾ, ਇੱਦਾਂ ਨਾ ਲੱਗੇ ਵੀ ਹੁਣ ਇਹ ਬੱਚੇ ਯਾਰ ਸਾਡੇ, ਅਸੀਂ ਕੋਈ ਗੱਲ ਵੀ ਨਹੀਂ ਕਰ ਸਕਦੇ, ਅਸੀਂ ਨਿਆਣੇ ਨੂੰ ਝਿੜਕ ਵੀ ਨਹੀਂ ਸਕਦੇ, ਇੰਟਰਫੇਰੈਂਸ ਜ਼ੀਰੋ ਕਰ ਦਿਓ, ਆਪਣੇ ਆਪ ਨੂੰ ਇਨਵਿਜ਼ੀਬਲ ਕਰ ਲਓ, ਹਨਾ। ਇਹਨਾਂ ਨੁਕਤਿਆਂ ਦੇ ਨਾਲ ਜਿਹੜਾ ਸਮਾਂ ਆ ਬੜਾ ਵਧੀਆ ਨਿਕਲ ਸਕਦਾ ਆ, ਜੇ ਦੋਨੋ ਤੇਰਾ ਮਤਲਬ ਤੇ ਰਿਲੇਸ਼ਨ ਵੀ ਵਧੀਆ ਰਹੇਗਾ ਆਉਣ ਵਾਲੇ ਟਾਈਮ ਦੇ ਵਿੱਚ। ਅਮਰੀਕ ਜੀ, ਇਹ ਇੱਕ ਤਾਂ ਮੇਰੇ, ਤੁਸੀਂ ਕੁਛ ਐਡ ਕਰਨਾ ਚਾਹੋ?
ਇੰਟਰਫੇਰੈਂਸ ਗੱਲ ਕੀਤੀ ਨਾ ਜਿਹੜੀ, ਇਹ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ। ਇਸ ਵੇਲੇ ਦਾ ਇੰਟਰਫੇਸ ਬਿਲਕੁਲ ਹੀ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਕਿਸੇ ਠਹਿਰੇ ਹੋਏ ਆ। ਵੈਸੇ ਵੀ ਆਮ ਜ਼ਿੰਦਗੀ ਦੇ ਵਿੱਚ ਜਿਹੜੀ ਇੰਟਰਫੇਸ ਦੀ, ਨਾ ਇੰਟਰਫੇਰੈਂਸ ਦੀ ਕਲਾ ਹੈ ਨਾ ਤੁਹਾਡੇ ਕੋਲ, ਬਹੁਤ ਜ਼ਿਆਦਾ ਵੱਡੀ ਹੋਣੀ ਚਾਹੀਦੀ, ਇਹਦੀ ਮਹੱਤਤਾ ਬਹੁਤ ਆ। ਹੁਣ ਆਮ ਤੌਰ ਤੇ ਅਸੀਂ ਦੇਖਦੇ ਹਾਂ ਜੇ ਕਿਸੇ ਦੇ ਘਰ ਵਿੱਚ ਜਾਂਦੇ ਹਾਂ ਨਾ, ਅਸੀਂ ਮੱਲੋ ਮੱਲੀ ਉਹਦੀਆਂ ਉਹਦੇ ਭਰਾਵਾਂ ਦੇ ਵਿੱਚ ਜਾਂ ਉਹਦੇ ਰਿਸ਼ਤੇਦਾਰਾਂ ਵਿੱਚ ਜਾਂ ਉਹਦੇ ਘਰ ਦੇ ਵਿੱਚ ਇੰਟਰਫੇਰੈਂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜ਼ਾਹਰ ਨਹੀਂ ਹੋਣ ਦਿੰਦੇ ਕਿ ਅਸੀਂ ਇੰਟਰਫੇਅਰ ਕਰ ਰਹੇ ਹੁੰਦੇ, ਪਰ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਵੇਲੇ ਤੁਸੀਂ ਇਨਡਾਇਰੈਕਟਲੀ ਵੀ ਇੰਟਰਫੇਰੈਂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੁਹਾਡੀ ਪਰਸਨੈਲਿਟੀ ਉਸ ਤੋਂ ਪਤਾ ਚੱਲ ਜਾਂਦਾ ਤੁਹਾਡੀ ਪਰਸਨੈਲਿਟੀ ਕਿੰਨੀ, ਤੁਸੀਂ ਕਿੰਨੇ ਕੁ ਪਾਣੀਆਂ ਚ ਆ। ਤਾਂ ਮਨਦੀਪ, ਹੁਣ ਜਿਹੜੀ ਇੱਕ ਹੋਰ ਮੈਸੇਜ ਆ ਦਵਾਂ ਇੱਥੇ,
ਜੇ ਮੈਂ ਕਹਿ ਦਵਾਂ ਆਗਿਆ ਨਹੀਂ ਹੈਗੀ ਫੇਰ ਤੁਸੀਂ ਰੁਕ ਜਾਓਗੇ? ਦੱਸੋ ਕਿਆ ਬਾਤ, ਇਹ ਤੁਸੀਂ ਤੁਸੀਂ ਰਮਾਇਣ ਤਾਂ ਨਹੀਂ ਦੇਖਣ ਲੱਗ ਪਏ? ਇੱਦਾਂ ਦੇ ਕੁਐਸਚਨ ਮੈਨੂੰ ਕਰ ਬਰਾਤਾ ਸ਼੍ਰੀ, ਇਹ ਆਗਿਆ ਕਿਆ ਹੋਤੀ ਹੈ, ਦੱਸੋ, ਕਮਾਲ ਹੋ ਗਈ।
ਚਲੋ ਚਲੋ, ਮੈਂ ਹੁਣ ਦੱਸਿਆ ਹੀ ਦਿੰਦਾ ਹਾਂ ਜੀ, ਹੁਣ ਅੱਗੇ ਤੁਹਾਡੀ ਮੈਨੂੰ ਵਰਬਲੀ ਮਿਲੀ ਗਈ ਆ, ਲਗਭਗ ਤੁਹਾਡੇ ਹਾਵ ਭਾਵ ਤੋਂ ਪਤਾ ਚੱਲ ਗਿਆ ਮੈਂ
ਗੱਲ
ਕਹਿ ਸਕਦਾ।
ਮਤਲਬ
ਸਭ ਤੋਂ ਵੱਡੀ ਸਮੱਸਿਆ ਵਾ ਨਾ ਸਾਡੇ ਘਰਾਂ ਦੇ ਵਿੱਚ ਜਿਹੜੀ ਹੁੰਦੀ ਆ ਜ਼ਿਆਦਾ, ਇਸ ਵੇਲੇ ਜਿਹੜੀ ਦੂਰ ਕੀਤੀ ਜਾ ਸਕਦੀ ਆ, ਉਹ ਹੁੰਦੀਆਂ ਸਾਡੀਆਂ ਜਿਹੜੀ ਦੀਵਾਰਾਂ ਹੁੰਦੀਆਂ, ਸਾਡੀਆਂ ਨੇ ਛੱਤਾਂ ਘਰ ਦੀਆਂ ਹੁੰਦੀਆਂ, ਉਹਨਾਂ ਨੂੰ ਪੇਂਟ ਕਰਨ ਵਾਲਾ ਹੁੰਦਾ ਆਮ ਤੌਰ ਤੇ ਘਰਾਂ ਵਿੱਚ। ਹੁਣ ਜਿਹੜੇ ਬੰਦੇ ਫਸੇ ਹੋ ਆ ਜਾਂ ਆਏ ਹੋ ਆ, ਜਿਹਨਾਂ ਕੋਲ ਕੋਈ ਕੰਮ ਨੀ ਆ, ਬਨਿੰਗ ਤੋਂ ਖੁੱਲੇ ਆ ਸਾਰੇ, ਬਨਿੰਗ ਦੇ ਵਿੱਚੋਂ ਤੁਸੀਂ ਉਹ ਰੰਗ ਦੇ ਡੱਬੇ ਲਾਓ, ਬਰੱਸ਼ ਲਾਓ, ਤੇ ਤੁਸੀਂ ਥੋੜਾ ਬਹੁਤਾ ਇੰਟਰਨੈਟ ਤੋਂ ਸਿੱਖ ਕੇ ਰੰਗ ਕਿੰਨਾ ਕਰਨਾ, ਕਿਹੜਾ ਕਲਰ ਕਰਨਾ, ਉਹ ਰੰਗ ਕਰਨਾ ਸ਼ੁਰੂ ਕਰ ਦਿਓ। ਸਾਰੇ ਕਮਰੇ ਤਿੰਨ ਚਾਰ ਕਮਰੇ ਜਾਂ ਪੰਜ ਛੇ ਕਮਰੇ ਹੁੰਦੇ ਤੁਹਾਡੇ ਘਰ ਦੇ ਵਿੱਚ, ਉਹਨਾਂ ਨੂੰ ਤੁਸੀਂ ਜੇ ਘਰ ਵਾਲੇ ਨਹੀਂ ਵੀ ਕਹਿੰਦੇ ਨਾ, ਉਹਨਾਂ ਨੂੰ ਸਲਾਹ ਦਿਓ ਵੀ ਹੁਣ ਅਸੀਂ ਇੱਥੇ ਬੈਠੇ ਹਾਂ, ਪਤਾ ਨੀ ਕਿੰਨਾ ਸਮਾਂ ਲੱਗਣਾ, ਵੀ ਜੇ ਅਸੀਂ ਰਲ ਮਿਲ ਕੇ ਸਾਰਾ ਪੇਂਟ ਨਾ ਕਰ ਲਈਏ ਘਰ ਨੂੰ, ਤੁਸੀਂ ਆਪਣੇ ਘਰ ਦੀਆਂ ਛੱਤਾਂ ਨੂੰ, ਦੀਵਾਰਾਂ ਨੂੰ, ਦਰਵਾਜ਼ਿਆਂ ਨੂੰ, ਤੁਹਾਡੇ ਕੋਲ ਟਾਈਮ ਆ, ਤੁਸੀਂ ਵਿਹਲੇ ਬੈਠੇ ਆ, ਜੇ ਉੱਦਾਂ ਤੁਸੀਂ ਪੇਂਟ ਕਰਾਉਣਾ ਹੋਵੇ ਨਾ 10-15 ਹਜ਼ਾਰ ਵੀ ਲੱਗ ਜਾਂਦਾ, ਤੇ ਤੁਸੀਂ ਉਨਾ ਉਹੀ ਕੰਮ ਕਰ ਲਓ। ਪੇਂਟ ਕਰਨਾ ਜਿਹੜਾ ਹੈ ਨਾ, ਇਹ ਬਹੁਤ ਵਧੀਆ ਐਕਟੀਵਿਟੀ ਇਸ ਵੇਲੇ ਆ, ਘਰ ਦੇ ਵਿੱਚ ਬੈਠ ਕੇ ਤੁਸੀਂ 4-5 ਘੰਟੇ ਲਾਓ, ਉਸ ਤੋਂ ਬਾਅਦ ਟੀਵੀ ਦੇਖੋ, ਫਿਰ ਗੱਲਾਂ ਕਰੋ, ਫਿਰ ਪੇਂਟ ਕਰਨ ਲਾ ਪਾਓ, ਤੇ ਇਹਦੇ ਨਾਲ ਜਿਹੜਾ ਤੁਸੀਂ ਵੀ ਬਿਜ਼ੀ ਰਹੋਗੇ, ਘਰ ਵਾਲੇ ਵੀ ਬਿਜ਼ੀ ਰਹੋਗੇ, ਉਹਨਾਂ ਦਾ ਪੈਸਾ ਵੀ ਬਚੂਗਾ, ਤੁਹਾਡੀ ਸਿਹਤ ਵੀ ਠੀਕ ਰਹੂਗੀ। ਮੇਰੇ ਖਿਆਲ ਤੋਂ ਸਭ ਤੋਂ ਵਧੀਆ ਐਕਟੀਵਿਟੀ ਇਸ ਵੇਲੇ
ਜਿਹੜੇ ਘਰ ਦੇ ਜਿਹੜੇ ਕਾਰਜ ਆ, ਜਿਹੜੇ ਟੁੱਟ ਭੱਜ ਆ, ਉਹਨਾਂ ਨੂੰ ਸਹੀ ਕਰਨ ਦੀ ਆ, ਕੋਈ ਡੋਰ ਬਦਲਣ ਵਾਲੀ ਆ, ਹਨਾ, ਤੇ ਉਹ ਵੀ ਕਰ ਸਕਦੇ ਆ। ਚਲੋ ਸਾਡੇ ਪੇਂਟਰ ਬਾਬੂ ਆ ਗਏ ਨੇ ਤੇ ਉਹ ਕਹਿੰਦੇ ਨੇ
ਹੁਣ ਮੈਂ ਪਤਾ ਕਿਸੇ ਗੱਲ ਸੁਝਾ ਕਾਤੇ ਦੇ ਰਿਹਾ ਇਹ
ਤੁਹਾਡੇ
ਹੁਣ ਸਾਡੇ ਘਰ ਵਿੱਚ ਐਕਟੀਵਿਟੀ ਸ਼ੁਰੂ ਹੋ ਚੁੱਕੀ ਹੈ।
ਹਾਏ ਹੁਣ ਇਦਾਂ ਵੀ ਤੁਸੀਂ ਫਸ ਚੁੱਕੇ ਹੋ ਤੇ ਹੁਣ ਬਾਕੀਆਂ ਨੂੰ ਫਸਾ ਰਹੇ
ਹੋ। ਮੈਂ ਨਹੀਂ ਪੇਂਟ ਕਰਦਾ, ਮੈਨੂੰ ਨਹੀਂ ਕਿਹਾ ਪੇਂਟ ਕਰਨੇ ਨੂੰ, ਮੈਂ ਤਾਂ ਇਦਾਂ ਦੀ ਜਿੱਦਾਂ ਚੌਧਰੀ ਹੀ ਕਰਦਾ, ਜਿੱਦਾਂ ਹੁਣ ਬੜੇ ਬੜੇ ਕੰਮ ਹੀ ਆ ਮੇਰੇ ਤਾਂ, ਜਿੱਦਾਂ ਖਿਆਲ ਰੱਖਣਾ ਬੋਰਿਸ ਜੌਨਸਨ ਦਾ ਤੇ ਬੋਰਿਸ ਜੌਨਸਨ ਦਾ ਖਿਆਲ ਰੱਖਣਾ, ਉਹਦੇ ਇੰਗਲੈਂਡ ਚ ਕੀ ਹੋ ਰਿਹਾ, ਅਮੈਰੀਕਾ ਵਿਚ ਕੀ ਹੋ ਰਿਹਾ, ਕਿਹੜੀ ਸੰਧੀ ਹੋਈ ਕਿਹੜੀ ਨਹੀਂ ਹੋਈ, ਕੋਵਿਡ 19 ਤੇ ਕਿਹੜੀਆਂ ਪਾਲਿਸੀ ਬਣ ਰਹੀਆਂ, ਐਨਾਲਿਸਿਸ ਕਰਨੀ, ਮੇਰੇ ਤਾਂ ਇਹੀ ਕੰਮ ਆ ਰਹੇ।
ਵੱਡੇ ਵੱਡੇ ਕੰਮ ਤੁਹਾਡੇ ਕੋਲ ਹੈ, ਸਾਰੇ ਵੱਡੇ ਵੱਡੇ ਕੰਮ ਤੁਹਾਡੇ ਕੋਲ,
ਮੇਰੇ ਕੋਲ ਹੀ ਆ ਜਿੱਦਾਂ ਤੁਹਾਡੇ ਕੋਲ ਆ, ਉਹੀ ਗੱਲ ਹੈ, ਸਦੇ ਸਾਡੀ ਬਣਦੀ ਹੈ ਬਹੁਤ ਜ਼ਿਆਦਾ।
ਅਸੀਂ ਅੰਤਰਰਾਸ਼ਟਰੀ ਪੱਧਰ ਦੇ ਚਿੰਤਕ ਹੈ ਨਾ, ਤੇ ਗੱਲ ਇਹ ਆ ਵੀ ਅਮਰੀਕ ਭਾਜੀ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ, ਜੋ ਕਿ ਜਿਨ੍ਹਾਂ ਦਾ ਪ੍ਰੋਫੈਸ਼ਨ ਹੈ ਪੇਂਟਿੰਗ ਕਰਨਾ, ਪੇਂਟ ਕਰਨਾ, ਹਾਂ ਉਹ ਕਹਿੰਦੇ ਵੀ ਪੇਂਟ ਸ਼ਾਪ ਤੇ ਜਾਓ ਭਾਈ, ਬਨਿੰਗ ਦੇ ਨਾ ਜਾਇਓ, ਪੇਂਟ ਸ਼ਾਪ ਤੋਂ ਵਧੀਆ ਪੇਂਟ ਮਿਲਦੇ ਨੇ ਤੇ ਉੱਥੇ ਜਾ ਕੇ ਤੁਸੀਂ ਲੈ ਕੇ ਆਓ, ਉਹ ਕਰੋ। ਤੇ ਵੈਸੇ ਕਈ ਜਿਹੜੇ ਕਾਰਜ ਨੇ ਘਰਾਂ ਦੇ ਉਹ ਕਰਨ ਵਾਲੇ ਹੁੰਦੇ ਨੇ, ਗਾਰਡਨ ਸਵਾਰਨ ਵਾਲਾ ਹੁੰਦਾ ਹੈ, ਟੂਟੀ ਠੀਕ ਕਰਨ ਵਾਲੀ ਹੁੰਦੀ ਹੈ, ਲੀਕ ਕਰੀ ਜਾਂਦੀ ਟੋਇਲਟ ਉਹਦੀਆਂ ਸੀਲਾਂ ਬਦਲਣ ਵਾਲੀਆਂ ਹੁੰਦੀਆਂ ਨੇ, ਬਹੁਤ ਸਾਰੇ ਕਾਰਜ ਜਿਹੜੇ ਹੁਣ ਕਰਨ ਵਾਲੇ, ਆਪਣੇ ਗਟਰ ਘਰ ਦੇ ਜਿਹੜੇ ਸਾਫ਼ ਕਰਨ ਵਾਲੇ ਹੁੰਦੇ, ਜੇ ਹੋਰ ਕੋਈ ਕੰਮ ਨਾ ਹੋਵੇ ਤਾਂ ਗਟਰਾਂ ਦੇ ਉੱਤੇ ਮੈਸ਼ੀ ਲਿਆ ਕੇ ਪਾ ਲਓ ਬਨਿੰਗਸ ਤੋਂ, ਹਨਾ, ਤਾਂ ਕਿ ਗਾਂ ਵਾਸਤੇ ਪੱਤ ਪਰਾਲ ਉਹਦੇ ਚ ਨਾ ਫਸੇ, ਠੀਕ ਹੈ ਨਾ। ਸੋ ਇਹ ਜਿਹੜੀਆਂ ਘਰ ਦੀਆਂ ਜਿਹੜੀਆਂ ਇੰਪਰੂਵਮੈਂਟਸ ਆ ਉਹ ਕੀਤੀਆਂ ਜਾ ਸਕਦੀਆਂ ਨੇ। ਤਾਂ ਅਰਸ਼ ਮੱਲੀ ਹੁਣੀ ਇੱਕ ਲੰਬਾ ਜਿਹੜਾ ਮੈਸੇਜ ਭੇਜਿਆ ਮੈਂ ਬ੍ਰੇਕ ਦੇ ਦੌਰਾਨ ਪੜ੍ਹ ਕੇ ਫਿਰ ਬਾਅਦ ਚੋਂ ਸਾਂਝਾ ਕਰਾਂਗੇ। ਜਗਤਾਰ ਭਾਜੀ ਆ ਗਏ ਨੇ ਤੇ ਜੀ ਆਇਆਂ ਨੂੰ, ਤੁਹਾਨੂੰ ਬਹੁਤ ਅਸੀਂ ਮਿਸ ਕਰ ਰਹੇ ਸੀ, ਸਾਡੇ ਸੱਜਣ ਮਿੱਤਰ ਪੁੱਛ ਰਹੇ ਸੀ ਵੀ ਹਾਂਗਕਾਂਗ ਤੋਂ ਹਾਜ਼ਰੀ ਨਹੀਂ ਲੱਗੀ ਬਹੁਤ ਦੇਰ ਤੋਂ, ਕੀ ਗੱਲ ਹੈ, ਠੀਕ ਠਾਕ ਹੋ, ਤੰਦਰੁਸਤ ਹੋ, ਤੁਸੀਂ ਸੁਨੇਹਾ ਭੇਜੋ ਤੇ ਦੱਸੋ ਕਿ ਤੁਹਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ, ਤੇ ਵੈਸੇ ਤੁਹਾਡਾ ਜਿਹੜਾ ਵਿਚਾਰ ਹੈ ਹਾਂਗਕਾਂਗ ਦੀ ਤਸਵੀਰ ਦੇ ਉੱਤੇ ਮੈਂ ਸਾਂਝਾ ਕਰ ਰਿਹਾ ਪੋਡਕਾਸਟ ਲਾਈਵ ਬਲੌਗ ਦੇ ਉੱਤੇ ਵੀ। ਤੇ ਤੁਸੀਂ ਲਿਖਿਆ ਹੈ ਕਿ ਅੱਜ ਦੇ ਸਮੇਂ ਦੀਆਂ ਕੁਝ ਜ਼ਰੂਰੀ ਗੱਲਾਂ, ਕੋਰੋਨਾ ਨਾਲ ਲੜਨਾ ਹੈ, ਡਰਨਾ ਨਹੀਂ, ਘਰ ਤੋਂ ਬਾਹਰ ਜਾਣ ਤੋਂ ਪਤਨੀ ਪਤਨੀਆਂ ਰੋਕਣ, ਉਹਨਾਂ ਤੋਂ ਡਰਨਾ ਹੈ, ਲੜਨਾ ਨਹੀਂ। ਸ਼ੁਭ ਸਵੇਰ ਦੋਸਤੋ। ਦੇਖੋ ਸਿਆਣਾ ਬੰਦਾ ਫੇਰ ਸਿਆਣਾ ਬੰਦਾ ਹੀ ਹੁੰਦਾ, ਦੇਖੋ ਨਾ ਉਹਨਾਂ ਨੇ ਕਿੰਨਾ ਸੋਹਣਾ ਕੀਤਾ, ਕਹਿੰਦਾ ਬਈ ਕੋਰੋਨਾ ਨਾਲ ਲੜਨਾ ਹੈ, ਡਰਨਾ ਨਹੀਂ, ਤੇ ਪਤਨੀਆਂ ਤੋਂ ਡਰਨਾ ਹੈ, ਉਹਨਾਂ ਨਾਲ ਲੜਨਾ ਨਹੀਂ, ਇਹ ਆਪਣੇ ਪੱਲੇ ਬੰਨ ਲਓ। ਠੀਕ ਹੈ ਜੀ। ਰਵਿੰਦਰ ਸਿੰਘ ਧਨੀ ਵੀ ਪ੍ਰੋਗਰਾਮ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਿੰਦਰ ਸਿੰਘ ਹਾਂਜੀ ਵਰਜੀਨੀਆ ਵਾਲੇ, ਉਹ ਭਾਜੀ ਉਹਨਾਂ ਨੇ ਇੱਕ ਹੋਰ ਮਸਲਾ ਕੀਤਾ, ਕਹਿੰਦਾ ਸਾਡਾ ਇੱਕ ਬੰਦਾ ਸੋਰੀ ਗਿਆ ਸੀ, ਉਹ ਉੱਥੇ ਫਸ ਗਿਆ। ਹੁਣ ਦੇਖੋ ਜਵਾਈ ਆ ਉਹ ਚੰਗਾ ਲੱਗਦਾ ਭਾਜੀ, ਉਹ ਚੰਗਾ ਲੱਗਦਾ ਇੱਦਾਂ ਫਿਰ ਮਤਲਬ ਪੇਂਟ ਕਰਦਾ, ਤੁਸੀਂ ਆਪ ਸੋਚੋ ਹੈਨਾ, ਇੱਦਾਂ ਠੀਕ ਥੋੜਾ ਜੇ ਹੁਣ ਜਿਹੜਾ ਮਤਲਬ ਦੂਜਾ ਬਣ ਗਿਆ, ਮਤਲਬ ਜਿੱਦਾਂ ਹੁਣ ਇਹ ਪ੍ਰਾਹੁਣਾ ਹੀ ਫਸ ਗਿਆ ਹੈਨਾ, ਤਾਂ ਇਹ ਫਿਰ ਇਹ ਕੀ ਕਰ ਸਕਦੇ ਆ, ਜਿਹੜੇ ਜਵਾਈ ਫਸੇ ਹੋਏ ਸੋਰੀ ਘਰ ਜਾ ਕੇ ਉਹ ਫਿਰ ਕੀ ਕਰ ਸਕਦੇ, ਤੁਸੀਂ ਇਹਦੇ ਬਾਰੇ ਦੱਸੋ।
ਅਮਨਦੀਪ ਜਿਦਾਂ ਇਸ ਵਿਸ਼ੇ ਨੂੰ ਥੋੜਾ ਜਿਹਾ ਡਿਵਰਟ ਨਾ ਕਰ ਲਈਏ, ਜਿਦਾਂ ਹੁਣ ਆਪਣੇ ਜਿਹੜੇ ਕਿਹੜੇ ਸਾਡੇ ਲਿਸਨਰ ਸੀ ਪਿੱਛੇ ਜਿਹੇ ਜਿਹੜੇ ਜਿਨ੍ਹਾਂ ਦੇ ਘਰੋਂ ਗਾਇਓ ਸੀ ਇੰਡੀਆ,
ਆਹੋ ਰਵਿੰਦਰ ਆਪਣੇ ਇੰਗਲੈਂਡ ਵਾਲੇ ਬਰਿੰਦਰ ਸਿੰਘ ਹੁਣੀ,
ਨਹੀਂ ਬਰਿੰਦਰ ਸਿੰਘ ਹੁਣੀ ਨੀ, ਉਹ ਫੇਰ ਕਨੇਡਾ ਵਾਲੇ
ਗੌਰਵ ਸ਼ਰਮਾ ਹੋਣੀ, ਗੌਰਵ ਸ਼ਰਮਾ,
ਗੌਰਵ ਸ਼ਰਮਾ ਨਾ ਚੇਤਾ ਭੁੱਲ ਗਿਆ ਮੈਨੂੰ, ਕੁਮਾਰ ਗੌਰਵ ਦਾ ਜਿਆਦਾ ਹੀ ਜਾਂਦਾ ਉਦਾਂ ਦੀ ਉਹਨਾਂ ਦੀ ਵੀ ਲੋਕੇ ਆ ਨਾ, ਐਕਟਰ ਜਿਹਾ ਲੱਗਦੇ ਜਿਹਦਾ, ਉਹ ਹੁਣ ਉਹ ਤਾਂ ਪਛਤਾਵੇ ਹੋਣੇ ਤੇ ਉਹ ਉਦੋਂ ਕਾਹਦੇ ਚੱਲ ਗਏ, ਹੁਣ ਹੁਣ ਥੋੜਾ ਜਿਹਾ ਚੱਲੇ ਜਾਂਦੇ ਤਾਂ ਜਿਆਦਾ ਮੈਨੂੰ ਆਜ਼ਾਦੀ ਮਿਲ ਜਾਣੀ ਸੀ ਨਾ, ਉਹਨਾਂ ਨੇ ਤਾਂ ਪਛਤਾਵਾ ਵੀ ਹੋਣਾ ਹੀ ਆ ਹੁਣ
ਉਹਨਾਂ ਲਈ ਤਾਂ ਹੋਣਾ। ਸੋ ਠੀਕ ਆ ਮਰੀਕ ਭਾਜੀ, ਮੈਨੂੰ ਲੱਗਦਾ ਕਿ ਜਿਹੜੀ ਆ ਪ੍ਰਾਹੁਣੇ ਵਾਲੀ ਗੱਲ ਹੈ ਨਾ, ਇਹ ਥੋੜੀ ਜਿਹੀ ਰਿਸਰਚ ਮੰਗਦੀ ਆ ਹਨਾ, ਤੇ ਇਹ ਰਿਸਰਚ ਕਰਕੇ
ਨਹੀਂ ਨਹੀਂ ਪ੍ਰਾਹੁਣੇ ਉਹ ਜਿਹੜਾ ਪ੍ਰਾਹੁਣਾ ਹੈ ਨਾ, ਉਹ ਤਾਂ ਹੁਣ ਉਹ ਜੇ ਆਪਣੇ ਸੋਰੀ ਗਿਆ ਹੈ ਨਾ, ਉਹਨੂੰ ਤਾਂ ਕੁਦਾ ਵੈਸੇ ਕੰਮ ਲਾਣਾ ਚਾਹੀਦਾ, ਪਰ ਉਹਦੇ ਕਿਹੜੇ ਕੰਮ ਲਾਣਾ ਚਾਹੀਦਾ ਇਹਦੇ ਤੇ ਹੁਣ ਤੁਸੀਂ ਰਿਸਰਚ ਕਰ ਲੋ ਜਾਂ ਸੁਝਾਅ ਮੰਗ ਲੋ ਆਪਣੇ ਸਰੋਤਿਆਂ ਤੋਂ।
ਹਾਂਜੀ ਲਓ ਜੀ, ਅੱਜ ਦਾ ਫਿਰ ਮੇਨ ਮੁੱਦਾ ਇਹੀ ਆ ਵੀ ਜੇ ਕੋਈ ਬੰਦਾ ਸੋਰੀ ਗਿਆ ਫਸ ਗਿਆ ਹੋਵੇ ਤੇ ਉਹਨੂੰ ਉਹ ਫਿਰ ਕਿਹੜੇ ਕੰਮ ਕਰ ਸਕਦਾ ਆ ਉੱਥੇ ਜਾ ਕੇ, ਉਹ ਆਪਣੇ ਸੋਹਰਿਆਂ ਦੀ ਕਿੱਦਾਂ ਮਦਦ ਕਰ ਸਕਦਾ, ਇਹ ਜਰਾ ਦੱਸਿਓ। ਪਰ ਇੱਕ ਸਾਡੇ ਕੋਲ ਗੁਰਿੰਦਰ ਸਿੰਘ ਜੀ
ਆਪਣੇ ਸੋਹਰਿਆਂ ਦੇ ਪਿੰਡ ਯਾਦ ਰੱਖਣ ਲਈ ਅਭਿਆਸ ਕਰੀ ਜਾਵੇ, ਸੋਹਰਿਆਂ ਦਾ ਪਿੰਡ ਕਿਹੜਾ ਹੈ, ਜਿਹੜਾ ਹਰਨਾਮ ਸਿੰਘ ਹੁਣਾਂ ਨੂੰ ਆਪਣੇ ਸੋਹਰਿਆਂ ਦੇ ਪਿੰਡ ਨੂੰ ਯਾਦ ਰਹਿੰਦਾ, ਉਹਨਾਂ ਨੂੰ ਇੱਕ ਆਪਣੇ ਉਹ ਜਿਹੜਾ ਵਿਚੋਲਾ ਆ ਉਹਨੂੰ ਰੱਖਣਾ ਪੈਂਦਾ ਯਾਰ ਘੁੰਮਣ ਸਿੰਘ, ਤਾਂ ਫੇਰ ਉਹਨੂੰ ਜਾਣ ਲੱਗਦੇ ਮੇਰੇ ਸੋਹਰਿਆਂ ਦਾ ਪਿੰਡ ਫਲੋਰ ਆ।
ਠੀਕ ਹੈ, ਉਹ ਇਹ ਗੁਰਿੰਦਰ ਸਿੰਘ ਹੁਣੀ ਕਹਿੰਦੇ ਗੰਢੇ ਗਡਾ ਲਓ ਪ੍ਰਾਹੁਣਿਆਂ ਤੋਂ, ਇਹ ਵੀ ਇੱਕ ਕੰਮ ਕੀਤਾ ਜਾ ਸਕਦਾ। ਜੇ ਦੇਖੋ ਮਜ਼ਾਕ ਨਾ ਕਰੋ। ਨਰਪਿੰਦਰ ਸਿੰਘ ਰੀਅਲ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਧੰਨਵਾਦ, ਆਨੰਦ ਮਾਣ ਰਹੇ ਹਾਂ। ਤੇ ਪਾਲਾ ਬੈਂਸ ਕਹਿੰਦੇ ਨੇ ਕਿ ਸਿੱਧੂ ਭਾਜੀ ਤਾਂ ਅਜੇ ਕਹਿੰਦਾ ਸਵੇਰੇ ਸਵੇਰੇ ਡਰ ਕੇ ਹਟੇ ਆ ਪਤਨੀ ਤੋਂ। ਹਾਂਜੀ ਬਿਲਕੁਲ ਜੀ, ਦੇਖੋ ਮੇਰਾ ਖਿਆਲ ਵਿਚਾਰ ਵੀ ਨੀ ਇੱਥੋਂ ਹੀ ਚੱਕਿਆ ਹੋਣਾ। ਤੇ ਨਰਿੰਦਰ ਟੌਰ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ, ਰਿੱਕੀ ਦੀ ਕੋਈ ਗੱਲ ਸੁਣਾ ਦੋ, ਮਿਸਿੰਗ ਦੈਟ ਐਕਸੈਂਟ, ਉਹ ਸੁਣਾ ਕੇ ਹਟੇ, ਅੱਜ ਹਰਨਾਮ ਸਿੰਘ ਜੀ ਦੀ ਸੁਣਾਣੀ ਹੈ ਜੀ। ਤੇ ਬਾਕੀ ਹਰਜਿੰਦਰ ਸਿੰਘ ਹੁਣੀ ਕਹਿ ਰਹੇ ਨੇ, ਕਹਿੰਦੇ ਕਿ ਐਜ ਫਾਰ ਐਜ ਡੂਇੰਗ ਸਮਥਿੰਗ ਲਾਈਕ ਪੇਂਟਿੰਗ ਔਰ ਰਿਪੇਅਰ ਸਮਥਿੰਗ ਔਰ ਡੂਇੰਗ ਸਮਥਿੰਗ ਔਨ ਯੂਰ ਵਹੀਕਲ, ਕਹਿੰਦੇ ਕਿ ਇੱਕ ਗੱਲ ਯਾਦ ਰੱਖਿਓ ਕਿ ਨੀਮ ਹਕੀਮ ਖਤਰਾ ਏ ਜਾਨ, ਇਹ ਵੀ ਆਪਣੇ ਦਿਮਾਗ ਚ ਰੱਖਿਓ ਗੱਲ। ਉਹ ਇੱਦਾਂ ਹੀ ਹੋਈ ਸੀ ਜੀ ਇੱਕ ਵਾਰੀ, ਇੱਥੇ ਕਹਿੰਦੇ ਵੀ ਆਪਾਂ ਗੱਡੀ, ਮੈਂ ਬਹੁਤ ਵਾਰੀ ਅੱਗੇ ਵੀ ਸੁਣਾਈ, ਕਹਿੰਦੇ ਵੀ ਗੱਡੀ ਦੀ ਰਿਪੇਅਰ ਕਰਨੀ, ਮੀਂਹ ਪੈਂਦੇ ਸੀਗੇ ਤਿੰਨ ਚਾਰ ਦਿਨ, ਉਹਨੇ ਜੀ ਬੱਕਰਾ ਬਣਾ ਲਿਆ ਤੇ ਨਾਲ ਕਹਿੰਦੇ ਆਪਾਂ ਪੀਵਾਂਗੇ ਤੇ ਨਾਲ ਆਪਾਂ ਨਾ ਗੱਡੀ ਦਾ ਇੰਜਣ ਮੰਨਾਂਗੇ, ਮਕੈਨਿਕ ਬੜਾ ਤਕੜਾ ਕਹਿੰਦੇ ਮੈਂ। ਉਹ ਚਲੋ ਜੀ ਉਹਨੂੰ ਕਹਿ ਕੇ ਚੱਲ ਵੀ ਆ ਜਾ ਹੁਣ ਮੀਂਹ ਪੈਂਦਾ ਤੇ ਆਪਾਂ ਇੰਜਣ ਬੰਨੀਏ, ਤੇ ਨਾਲੇ ਉਹ ਖਾਈ ਜਾਣ ਪੀ ਜਾਣ, ਨਾਲੇ ਉਹਨੇ ਇੰਜਣ ਖੋਲ ਲਿਆ ਫਿਰ ਬੰਨ ਦਿੱਤਾ, ਜਦੋਂ ਬੰਨਿਆ ਨਾ ਸ਼ਾਮ ਜਿਹੀ ਨੂੰ ਹਨਾ, ਤੇ ਉਹਦੇ ਚੋਂ ਪਾਈਆ ਪੇਚ ਬਚ ਗਏ। ਇੰਜਣ ਬੰਦ ਤਾਂ ਪਾਈਆ ਪੇਚ ਬਚ ਗਿਆ, ਮੁੜ ਕੇ ਮਕੈਨਿਕ ਨੂੰ ਸੱਦ ਕੇ ਦੁਬਾਰਾ ਘਲਾ ਕੇ ਦੁਬਾਰਾ ਬਣਾਇਆ, ਉਹ ਮਤਲਬ ਬੱਕਰਾ ਵੀ ਗਿਆ ਦਿਨ ਵੀ ਗਿਆ, ਮੁੜ ਕੇ ਦੁੱਗਣੇ ਪੈਸੇ ਲੱਗੇ। ਦੇਖਦੇ ਗੁਰਿੰਦਰ ਭੰਗਲ ਵੀ ਆ ਰਹੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਫੋਟੋ ਬਹੁਤ ਸੋਹਣੀ ਭੇਜੀ ਆ ਕੌਫ ਸਰਵਰ ਦੀ। ਗੁਰਸ਼ਰਨ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਐਵਰੀ ਵਰਡ ਕਹਿੰਦੇ ਸੋਸ਼ਲ ਡਿਸਟੈਂਸ ਰੱਖ ਰਿਹਾ, ਫੋਟੋ ਭੇਜੀ ਆ ਫਰੋਮ ਸਰਤਾਜ, ਮੈਂ ਫੋਟੋ ਸ਼ੇਅਰ ਕਰਦਾ ਥੋੜੀ ਦੇਰ ਤੱਕ। ਪਿੰਦਰ ਸਿੱਖੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਪਲੀਜ਼ ਦੱਸਿਓ ਕਿ ਵਾਈਟ ਕਲਰ ਠੀਕ ਹੈ ਜਾਂ ਵਾਈਟ ਸੈਮੀ ਗਲੋਸ ਔਰ ਵਾਈਟ ਲੋ ਸ਼ੀਨ ਪੇਂਟ ਕਰਨ ਦਾ, ਮੈਨੂੰ ਲੱਗਦਾ ਪੁੱਛ ਰਹੇ ਨੇ, ਤੇ ਮੈਂ ਈਮੇਲ ਚ ਦੇਖਦਾ ਸ਼ਾਇਦ ਇਹਨਾਂ ਨੇ ਫੋਟੋ ਭੇਜੀ ਹੋਵੇ। ਸੋ ਸਜਣੋ ਮਿੱਤਰੋ, ਤੁਸੀਂ ਸਾਂਝਾ ਪਾ ਰਹੇ ਹੋ, ਬਹੁਤ ਚੰਗਾ ਲੱਗ ਰਿਹਾ। ਤੇ ਪੇਂਟ ਦੇ ਬਾਰੇ ਪੁੱਛ ਰਹੇ, ਮੈਨੂੰ ਲੱਗਦਾ ਵੀ ਵਾਈਟ ਕਲਰ ਠੀਕ ਹੈ, ਵਾਈਟ ਸੈਮੀ ਗਲੋਸ ਜਾਂ ਵਾਈਟ ਲੋ ਸ਼ੀਨ। ਪਰਮਜੀਤ ਸਿੰਘ ਜੀ ਦੱਸਿਓ ਜਰਾ, ਇਹ ਪ੍ਰੋਫੈਸ਼ਨਲ ਆਪਣੇ ਬੰਦੇ ਨੇ, ਦੱਸਿਓ ਕਿਹੜਾ ਰੰਗ ਜਿਹੜਾ ਵਧੀਆ ਘਰ ਨੂੰ ਕਰਨ ਨੂੰ, ਜ਼ਰੂਰ ਸਾਂਝ ਪਾਇਓ। ਸੋ ਏਦਾਂ ਕਰਦੇ ਆ ਜੀ, ਅਮਰੀਕ ਫਲੋਰਾ ਜੀ, ਇੱਕ ਨਾ ਗੀਤ ਸੁਣ ਲੈਂਦੇ, ਤੇ ਗੀਤ ਤੋਂ ਉਸ ਪਾਰ ਨਾ ਆਪਾਂ ਰੈਸਕਿਊ ਦੀਆਂ ਗੱਲਾਂ ਕਰਨੀਆਂ ਵੀ ਕਿਹੜਾ ਕਿਹੜਾ ਦੇਸ਼ ਆਪਣੇ ਆਪਣੇ ਵਛਿੰਦਿਆਂ ਨੂੰ ਕੱਢ ਰਿਹਾ ਤੇ ਕਿਸ ਤਰ੍ਹਾਂ ਕਿਸ ਸੰਦਰਭ ਦੇ ਵਿਚ ਕੱਢ ਰਿਹਾ ਤੇ ਉਸ ਦੀਆਂ ਕੰਡੀਸ਼ਨ ਕੀ ਨੇ, ਇਹਦੇ ਬਾਰੇ ਗੱਲ ਕਰਾਂਗੇ। ਥੋੜੀਆਂ ਗੱਲਾਂ ਆਪਾਂ ਕਰਾਂਗੇ, ਇੱਕ ਕੇਸ ਸਾਹਮਣੇ ਆਇਆ ਆ ਜਾਰਜ ਪੈਲ ਦਾ, ਕਾਰਡੀਨਲ ਜਾਰਜ, ਉਹਦੇ ਬਾਰੇ ਵੀ ਗੱਲ ਕਰਾਂਗੇ। ਹੋਰ ਆਪਾਂ ਜਿਹੜੀਆਂ ਜ਼ਿੰਦਗੀ ਦੀਆਂ ਗੱਲਾਂ ਕਰਾਂਗੇ, ਹਰਨਾਮ ਸਿੰਘ ਦੀਆਂ ਵੀ ਗੱਲਾਂ ਸੁਣਨੀਆਂ ਨੇ। ਪਰ ਪਹਿਲਾਂ ਆਪਾਂ ਸੁਣਦੇ ਆ ਜੀ ਨੂਰਾਂ ਸਿਸਟਰ ਦਾ ਇੱਕ ਬਹੁਤ ਸੋਹਣਾ ਗੀਤ, ਸਾਡੀ ਜੁਗਨੀ। ਸਾਡੀ
ਕੁਛ ਕਲੀਨਾ ਚ ਹੋਣ ਲੱਗੀ ਏ ਬਹਾਰ ਇੱਕ ਦੂਣੇ ਦੂਣੇ ਤੇ ਦੋ ਦੂਣੇ ਚਾਰ ਕੁਛ ਕਲੀਨਾ ਚ ਹੋਣ ਲੱਗੀ ਏ ਬਹਾਰ
ਬਿੰਦਰ ਦੇਖ ਤਾਂ ਤੇਰਾ ਕੌਣ ਹੈ?
ਹੈਲੋ ਮਾਮਾ ਜੀ।
ਓ ਵਾਹ ਸੋਨੂ, ਤੂੰ
ਵੀਰ ਜੀ ਸਤਿ ਸ੍ਰੀ ਅਕਾਲ।
ਓ ਭੈਣੇ, ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ, ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ, ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ। ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ, ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ। ਇਹ ਕਮਾਲ ਕਿੱਦਾਂ ਹੋਇਆ?
ਵੀਰ ਜੀ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ।
ਜੀ ਹਾਂ, ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ, ਨੈਜ਼ਲ ਐਲਰਜੀ, ਸਕਿਨ ਐਲਰਜੀ, ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ, ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਇਨ ਦਾ ਟ੍ਰੀਟਮੈਂਟ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ। ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ, ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰਕੋਟਲਾ, ਪੰਜਾਬ, ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9860535563।
ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਏਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਮਾਮਾ ਮਾਮਾ ਮੈਨੇ ਇਸ ਪਾਰਟੀ ਮੇਂ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ।
ਬਸ ਇੰਨੀ ਜੀ ਵਿਸ਼, ਚਲੋ ਫਿਰ ਚਲਦੇ ਹੈਂ HK Kids।
HK Kids, huge range of kids traditional and western wear, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ HK Kids।
HK Kids, ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ, ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0053, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630 3, ਜਾਂ ਫਿਰ ਈਮੇਲ ਕਰੋ info@signgallery.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਤ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਵੀਕਐਂਡ ਚੱਲ ਰਿਹਾ, ਦਿਨ ਸ਼ਨਿਚਰਵਾਰ 11 ਅਪ੍ਰੈਲ 2020, ਤੇ ਅੱਜ ਦੇ ਪ੍ਰੋਗਰਾਮ ਵਿੱਚ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਮੇਰੇ ਨਾਲ ਜੁੜੇ ਹੋਏ ਨੇ। ਅਮਰੀਕ ਜੀ, ਪਹਿਲਾਂ ਆਪਾਂ ਥੋੜੇ ਸੁਨੇਹੇ ਲਈਏ ਆਪਣੇ ਸੱਜਣਾ ਮਿੱਤਰਾਂ ਦੇ। ਬਲਰਾਜ ਸਿੰਘ ਹੁਣੀ ਸਾਡੇ ਨਾਲ ਜੁੜੇ ਸੀ ਪ੍ਰੋਗਰਾਮ ਦੇ ਵਿੱਚ, ਉਹਨਾਂ ਨੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ, ਇਟਸ ਸੋ ਮੱਚ ਹੈਲਪਫੁਲ ਫਾਰ ਨੇਚਰ ਕਿ ਜਿਹੜਾ ਲਾਕਡਾਊਨ ਹੈ ਅਰਾਊਂਡ ਦਾ ਵਰਲਡ ਹੋਇਆ ਨਾ, ਉਹ ਨੇਚਰ ਦੇ ਲਈ ਬੜਾ ਲਾਹੇਦਾਰ ਬੰਦ ਹੋਇਆ ਹੈ। ਤੇ ਕਹਿੰਦੇ ਕਿ ਮੈਂ ਸੋਚਦਾ ਕਿ ਮੇਰਾ ਆਪਣਾ ਵਿਚਾਰ ਹੈ, ਕਹਿੰਦੇ ਵੀ ਇੱਕ ਮਹੀਨੇ ਲਈ ਲਾਕਡਾਊਨ ਹੋਣਾ ਚਾਹੀਦਾ ਸੇਮ ਟਾਈਮ ਅਰਾਊਂਡ ਦਾ ਵਰਲਡ, ਸਾਰੇ ਵਰਲਡ ਦੇ ਵਿੱਚ, ਤਾਂ ਕਿ ਕੁਦਰਤ ਨੂੰ ਰਾਹਤ ਮਿਲੇ। ਅਮਰੀਕ ਜੀ, ਇੱਥੇ ਮੈਂ ਥੋੜੀ ਜਿਹੀ ਟਿੱਪਣੀ ਇਹ ਕਰਨਾ ਚਾਹਾਂਗਾ ਕਿ ਇਹੋ ਜਿਹੇ ਜਿਹੜੇ ਕਾਰਜ ਨੇ ਕਈ ਵਾਰੀ ਟਰਾਈ ਕੀਤੇ ਗਏ ਨੇ, ਜਿੱਦਾਂ ਤੁਹਾਨੂੰ ਯਾਦ ਹੋਏਗਾ ਕਿ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਆਡ ਈਵਨ ਦਾ ਫਾਰਮੂਲਾ ਕੀਤਾ ਸੀਗਾ ਕਿ 50% ਜਿਹੜੀ ਟ੍ਰੈਫਿਕ ਆ ਬੰਦ ਹੋ ਜਾਵੇ, ਤੇ ਉਹਨਾਂ ਨੇ ਟ੍ਰਾਇਲ ਕੀਤੇ, ਉਹਦੇ ਰਿਜ਼ਲਟ ਵੀ ਵਧੀਆ ਆਏ, ਪਰ ਲੋਕਾਂ ਨੇ ਸਾਥ ਨਹੀਂ ਦਿੱਤਾ, ਮਤਲਬ ਬੜੀ ਉਹਨਾਂ ਦੀ ਨੁਕਤਾਚੀਨੀ ਕੀਤੀ ਸੀ ਉਸ ਵੇਲੇ। ਤੇ ਹੁਣ ਜਦੋਂ ਆਡ ਵੀ ਤੇ ਈਵਨ ਵੀ ਬੰਦ ਨੇ, 100% ਹੀ ਬੰਦ ਹੈ, ਤੇ ਦੇਖਿਆ ਸਾਰਿਆਂ ਨੇ, ਅਸੀਂ ਨੋਟ ਕੀਤਾ, ਮੈਂ ਵੀ ਉਹਨਾਂ ਦੇ ਵਿੱਚੋਂ ਹੀ ਹਾਂ ਸਾਰੇ, ਵੀ ਜਿਹੜੀ ਅਸਮਾਨ ਵੀ ਹੁਣ ਨੀਲੇ ਦਿਖਾਈ ਦੇਣ ਲੱਗ ਪਏ ਨੇ, ਹਿਮਾਲਾ ਪਰਬਤ ਵੀ ਦਿਸਣ ਲੱਗ ਗਿਆ ਪੰਜਾਬ ਦੇ ਵਿੱਚੋਂ, ਇੱਥੋਂ ਤੱਕ ਕਿ ਪਠਾਨਕੋਟ ਤੋਂ ਨਹੀਂ ਸੀ ਦਿਸਦਾ ਹੁੰਦਾ ਜਿਹੜਾ ਕਿ ਉਹ ਮੁੱਢ ਦੇ ਵਿੱਚ ਹੈ ਹਨਾ, ਤੇ ਹੋਰ ਵੀ ਜਿਹੜੇ ਆ ਮਤਲਬ ਪਸ਼ੂ ਪੰਛੀ ਜਿਹੜੇ ਸਾਰੇ ਚੈਕ ਦੇ, ਨੇਚਰ ਬਿਲਕੁਲ ਵਧੀਆ ਤਰੀਕੇ ਨਾਲ ਮੌਲ ਰਿਹਾ, ਪਾਣੀ ਸਾਫ਼ ਹੋ ਰਹੇ ਨੇ। ਤੇ ਹੁਣ ਇਹ ਜਿਹੜੀ ਇੱਕ ਲੋਕਾਂ ਨੇ ਝਲਕ ਦੇਖ ਲਈ ਆ, ਇੱਕ ਤਾਂ ਸੀਗੀ ਅਮਰੀਕ ਭਾਜੀ ਕਿ ਤੁਸੀਂ ਝਲਕ ਦੇਖੀਓ ਸੀ, ਅਸੀਂ 30-40 ਸਾਲ ਪਹਿਲਾਂ ਦੀਆਂ ਝਲਕਾਂ ਦੇਖੀਆਂ ਸੀ ਪੰਜਾਬ ਦੇ, ਅਸੀਂ ਇੱਦਾਂ ਦੇ ਮਾਹੌਲ ਚ ਜੰਮੇ ਪਲੇ ਆ। ਹੁਣ ਜਿਹੜੀਆਂ ਦੋ ਜਨਰੇਸ਼ਨਾਂ ਜਿਨ੍ਹਾਂ ਨੇ ਇਹ ਦੇਖਿਆ ਹੀ ਨਹੀਂ ਸੀਗਾ ਕਦੇ ਹਨਾ, ਜਿਹੜੇ ਮਤਲਬ 30 ਸਾਲ ਪਹਿਲਾਂ ਜੰਮੇ ਹੋਊਗੇ, ਉਹਨਾਂ ਨੇ ਹੁਣ ਗਾਂ ਨਿਆਣੇ ਵੀ ਹੋਏ ਹੋਊਗੇ ਇੱਕ ਇੱਕ ਦੋ ਦੋ, ਉਹਨਾਂ ਦੋ ਜਨਰੇਸ਼ਨਾਂ ਨੇ ਇਹ ਚੀਜ਼ ਹੀ ਨਹੀਂ ਸੀ ਦੇਖੀ, ਉਹਨਾਂ ਨੇ ਜਦ ਇਹ ਚੀਜ਼ ਦੇਖੀ ਹੈ ਤੇ ਉਹ ਸਾਡੀਆਂ ਜਿਹੜੀਆਂ ਗੱਲਾਂ ਨੇ ਪੁਰਾਣੇ ਬੰਦਿਆਂ ਦੀਆਂ ਕਿਤਾਬਾਂ ਦੀਆਂ ਗੱਲਾਂ, ਉਹਨਾਂ ਨੂੰ ਦੇਖਿਆ ਵੀ ਇਹ ਤਾਂ ਓਰਿਜਿਨਲ ਇਸ ਤਰ੍ਹਾਂ ਦਾ ਸੀਗਾ ਹਨਾ, ਤੇ ਹਨਾ, ਤੇ ਹੁਣ ਦੱਸੋ ਵੀ ਇਹ ਚਿੰਤਨ ਅੱਗੇ ਤੁਰੇਗਾ ਜਾਂ ਇੱਥੇ ਠੱਪ ਹੋ ਜਾਏਗਾ ਫਿਰ ਖੁੱਲਣ ਤੋਂ ਬਾਅਦ।
ਅਮਨਦੀਪ, ਮੇਰੇ ਖਿਆਲ ਵਿਚ ਜਿਦਾਂ ਦੀਆਂ ਆਦਤਾਂ ਬਣ ਚੁੱਕੀਆਂ, ਜਿਸ ਵੇਲੇ ਵੀ ਖੁੱਲ ਪ੍ਰਾਪਤ ਹੋਈ ਨਾ ਲੋਕਾਂ ਨੂੰ, ਪਹਿਲੇ ਵਾਲੇ ਟ੍ਰੈਪ ਤੇ ਆ ਜਾਣਾ ਉਹਨਾਂ ਲੋਕਾਂ ਨੇ, ਤੇ ਉਦਾਂ ਹੀ ਹੋਊਗਾ। ਲੇਕਿਨ ਗੌਰਮੈਂਟ ਕੋਲ ਹੁਣ ਇਸ ਤਰ੍ਹਾਂ ਦੇ ਕਈ ਜਾਣੀ ਉਹਨਾਂ ਕੋਲ ਹੁਣ ਐਵੀਡੈਂਸ ਹੈਗੇ ਆ ਕਿ ਅਗਰ ਤੁਸੀਂ ਕੁਛ ਰਿਸਟ੍ਰਿਕਸ਼ਨਾਂ ਚ ਰਹੋਗੇ ਤਾਂ ਉਹਦੇ ਨਾਲ ਇਨਵਾਇਰਮੈਂਟ ਨੂੰ ਕਿੰਨੇ ਫਰਕ ਵਧੀਆ ਫਰਕ ਪੈਂਦਾ, ਉਹਦੇ ਨਾਲ ਜਿਹੜੀ ਆ ਰਿਸੋਰਸ ਸਸਟੇਨੇਬਿਲਿਟੀ ਕਿੰਨੀ ਵੱਧਦੀ ਆ। ਹੁਣ ਇੱਥੇ ਕਹਿੰਦੇ ਤਾਂ ਇਕਨੋਮਿਕ ਜਿਹੜੇ ਆ ਇਕਨੋਮਿਕ ਫਰੰਟ ਤੇ ਬਹੁਤ ਘਾਟਾ ਪੈਣਾ, ਦੁਨੀਆਂ ਦੀ ਇਕਾਨਮੀ ਬਹੁਤ ਥੱਲੇ ਚੱਲ ਜਾਣੀਆਂ, ਆਹ ਹੋ ਜਾਣਾ ਉਹ ਹੋ ਜਾਣਾ। ਮੇਰੇ ਖਿਆਲ ਦੇ ਵਿੱਚ ਏਦਾਂ ਦਾ ਕੁਛ ਨੀ ਹੋਣਾ। ਅਨ ਨੈਸੈਸਰੀ ਜਿਹੜੀ ਪ੍ਰੋਡਕਸ਼ਨ ਹੋ ਰਹੀ ਸੀ, ਯਾਨੀ ਅਨ ਨੈਸੈਸਰੀ ਜਿਹੜੇ ਰਿਸੋਰਸਿਸ ਯੂਜ਼ ਹੋ ਰਹੇ ਸੀ, ਰਿਸੋਰਸ ਡਿਪਲੀਟ ਹੋ ਰਹੇ ਸੀ, ਖਤਮ ਹੋ ਰਹੇ ਸੀ, ਉਹਨਾਂ ਨੂੰ ਵੀ ਹੁਣ ਕਾਫੀ ਠੱਲ ਪਈ ਆ। ਇਹ ਫੈਕਟਰੀਆਂ ਬੰਦ ਆ, ਅਨਨੈਸੈਸਰੀ ਪ੍ਰੋਡਕਸ਼ਨ ਬੰਦ ਆ, ਜਿੱਥੇ ਸਾਨੂੰ ਇੱਕ ਚੇਅਰ ਚਾਹੀਦੀ ਹੁੰਦੀ ਸੀ ਉੱਥੇ ਅਸੀਂ ਘਰ ਦੇ ਵਿੱਚ 6-7 ਸੋਫੇ ਰੱਖੇ ਹੋ ਆ। ਕਈ ਸੋਫੇ ਤਾਂ ਏਦਾਂ ਦੇ ਆ ਜਿਹੜੇ ਕਿ ਸਿਰਫ ਪੁਰਾਣੇ ਆਇਆ ਤੇ ਬਿਠਾਉਂਦੇ ਆ, ਆਪ ਨੀ ਉਹਨਾਂ ਦੇ ਲੋਕ ਬਹਿੰਦੇ ਆ,
ਉਹਨਾਂ ਦੀ ਵਰਤੋਂ ਹੀ ਨਹੀਂ ਹੁੰਦੀ, ਉਹਨਾਂ ਦੀ ਵਰਤੋਂ ਹੀ ਨਹੀਂ ਹੁੰਦੀ ਕਦੇ,
ਉਹਨਾਂ ਦੀ ਵਰਤੋਂ ਹੀ ਨਹੀਂ ਹੁੰਦੀ। ਉਹ ਹੈਗੀ ਅਨ ਨੈਸੈਸਰੀ ਕੰਜ਼ੰਪਸ਼ਨ। ਹੁਣ ਜਿਸ ਵੇਲੇ ਤੁਹਾਡੇ ਕੋਲ ਅਨ ਨੈਸੈਸਰੀ ਕੰਜ਼ੂਮੇਬਲ ਪ੍ਰੋਡਕਟਸ ਹੈਗੇ ਆ, ਤਾਂ ਉਸ ਵੇਲੇ ਤੁਹਾਡੀ ਅਨ ਨੈਸੈਸਰੀ ਕੰਜ਼ੰਪਸ਼ਨ ਆਫ ਰਿਸੋਰਸਿਸ ਦੀ ਹੁੰਦੀ ਹੈ। ਲੱਕੜੀ ਨੂੰ ਅਸੀਂ ਅਬਾ ਗੌਂਡ ਬੈਠਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਇਹਦੇ ਹੋਰ ਜ਼ਿਆਦਾ ਫਰਨੀਚਰ ਬਣੇ, ਹਨਾ। ਤੇ ਹੁਣ ਹੁਣ ਇਹਦੇ ਨਾਲ ਹੋਊਗਾ ਕਿ ਹੁਣ ਪ੍ਰੈਸ਼ਰ ਪਊਗਾ ਸਰਕਾਰਾਂ ਤੇ ਵੀ, ਸਾਡੇ ਸਮਾਜ ਦੇ ਲੋਕਾਂ ਤੇ ਵੀ, ਪ੍ਰੋਡਿਊਸਰ ਤੇ ਵੀ, ਜਿਹੜੀ ਅਨ ਨੈਸੈਸਰੀ ਆ ਨਾ ਪ੍ਰੋਡਕਸ਼ਨ ਆਫ ਯੂਜ਼ ਆਫ ਰਿਸੋਰਸਿਸ ਆ, ਉਹਦੇ ਤੇ ਕੰਟਰੋਲ ਹੋਵੇ। ਹੁਣ ਦੇਖੋ ਪੈਟਰੋਲ ਦੀਆਂ ਪ੍ਰਾਈਸਿਸ ਕਿੰਨੀਆਂ ਘੱਟ ਗਈਆਂ, ਲਗਭਗ ਅੱਧੀਆਂ ਰਹਿ ਗਈਆਂ, ਕਿਉਂਕਿ ਉਹਦੀ ਡਿਮਾਂਡ ਹੈ ਨਹੀਂ ਹੁਣ, ਪੈਟਰੋਲ ਦੀ ਡਿਮਾਂਡ ਹੈ ਨਹੀਂ ਹੁਣ, ਜ਼ਿਆਦਾ ਤੌਰ ਤੇ ਡੀਜ਼ਲ ਦੀ ਡਿਮਾਂਡ ਹੈ ਨਹੀਂ, ਫੈਕਟਰੀਆਂ ਬੰਦ ਆ, ਸਕੂਟਰ ਮੋਟਰਸਾਈਕਲ ਜਿਹੜੇ ਅਵਾਰਾ ਘੁੰਮਦੇ, ਗਾਣੇ ਵੀ ਕਈ ਬਣੇ ਹੋ ਨਾ, ਮੈਂ ਇੰਨੀਆਂ ਗੱਡੀਆਂ ਲਾ ਕੇ ਆਇਆ, ਇੰਨੇ ਦਾ ਪੈਟਰੋਲ ਫੂਕ ਦਿੱਤਾ, ਮੈਂ ਫੀਅਟ ਰੱਖੀ ਹੋਈ, ਇੱਕ ਮੈਂ ਮਰੂਤੀ ਰੱਖੀ ਹੋ, ਪਟਾਕੇ ਪਲਾਨ ਨੂੰ ਬੁਲਟ ਰੱਖਿਆ ਆ, ਉਹ ਸਾਰੇ ਬੰਦ ਹੋ ਗਏ ਆ। ਅਵਾਰਾ ਸਕੂਟਰ ਹੀ ਆਉਂਦਾ, ਵੈਸੇ ਅਵਾਰਾ ਸਕੂਟਰ ਕਹਿਣਾ ਚਾਹੀਦਾ ਉਹਨਾਂ ਨੂੰ, ਅਵਾਰਾ ਬੰਦੇ ਉੱਤੇ ਘੁੰਮਦੇ ਹੁੰਦੇ ਸੀ। ਪਟਾਕੇ ਪਾਣ ਨੂੰ ਤੇ ਕਹਿੰਦੇ ਮਰੂਤੀ ਰੱਖੇ, ਨਹੀਂ ਨਹੀਂ ਪਟਾਕੇ ਪਾਣ ਨੂੰ ਬੁਲਟ ਰੱਖਿਆ, ਘੁੰਮਣ ਫਿਰਨ ਨੂੰ ਮਰੂਤੀ ਰੱਖੀ, ਹੁਣ ਦੋਏ ਬੰਦ ਹੋ ਗਏ।
ਤੁਸੀਂ ਗਾਣਿਆਂ ਦਾ ਅਨਰਥ ਕਿਉਂ ਕਰ ਰਹੇ ਹੋ ਭਾਜੀ, ਕਿਉਂ ਕਰ ਰਹੇ ਹੋ ਗਾਣਿਆਂ ਦਾ? ਤੁਸੀਂ ਸੁਨੰਦਾ ਸ਼ਰਮਾ ਨੂੰ ਨਹੀਂ ਸੁਣਿਆ ਚੰਗੀ ਤਰ੍ਹਾਂ, ਤੁਸੀਂ ਐਵੇਂ ਨਾ ਅਗਲੇ ਨੂੰ ਬਦਨਾਮ ਨਾ ਕਰੋ। ਦੱਸੋ, ਕਹਿੰਦੇ ਵੀ ਘੁੰਮਣ ਨੂੰ ਮਰੂਤੀ ਰਹੀ, ਪਟਾਕੇ ਵਾਲ ਨੂੰ ਬੁਲਟ ਰੱਖਿਆ। ਭਾਜੀ ਤੁਸੀਂ ਗਲਤ ਕੋਟ ਕਰ ਰਹੇ ਹੋ, ਸਾਰਾ ਕੁਝ ਗਲਤ ਹੈ ਤੁਹਾਡਾ, ਮੈਂ ਤੁਹਾਡੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈਗਾ। ਤੁਸੀਂ ਗਲਤ ਰੈਫਰੈਂਸ ਦੇ ਰਹੇ ਹੋ ਘੁੰਮਣ ਘੁਮਾਣ ਨੂੰ।
ਉਹ ਗਾਣਾ ਸੁਣਾ ਦਿਓ, ਫਿਰ ਰੈਫਰੈਂਸ ਬਾਅਦ ਵਿਚ ਗਾਣਾ ਸੁਣਾ ਦਿਓ, ਉਹਨੂੰ ਆਪੀ ਜਿਹੜੀ ਰੈਫਰੈਂਸ ਕਰੈਕਸ਼ਨ ਹੋ ਜਾਣੀ ਉਹਦੇ ਚ। ਚਲੋ ਹੁਣ ਦੇਖੋ ਮਨੀ, ਤੁਸੀਂ ਗੱਲ ਦੇ ਨਾਲ ਸਹਿਮਤ ਨਹੀਂ ਆ, ਇਕਾਨਮੀ ਕਿੱਦਾਂ ਡਾਊਨ ਹੋ ਗਿਆ, ਇਕਾਨਮੀ ਕੀ ਹੋਊਗਾ? ਜਿਹੜਾ ਪ੍ਰੋਡਕਟ ਸਾਨੂੰ ਚਾਹੀਦਾ ਨੀ ਹੈ
ਜਿਹੜੇ
ਪ੍ਰਾਂਤਾਂ ਵਿਚ ਵਿਜ਼ਟਰ ਜ਼ਿਆਦਾ ਆਉਂਦੇ ਆ, ਆਵਾਗੌਣ ਲੋਕ ਇਧਰ ਉਧਰ ਘੁੰਮਦੇ, ਆਵਾਗੌਣ ਐਕਟੀਵਿਟੀ ਚ ਇਨਵੋਲਵ ਹੁੰਦੇ ਆ, ਵਿਆਹਾਂ ਤੇ ਇੰਨਾ ਖਰਚਾ ਕੀਤਾ ਜਾਂਦਾ, ਕੜਵਾਈਆਂ ਤੇ ਇੰਨਾ ਖਰਚਾ ਕੀਤਾ ਜਾਂਦਾ, ਐਕਸਪੋਰਟ ਇੰਪੋਰਟ ਬਹੁਤ ਵੱਧ ਗਿਆ, ਇੰਪੋਰਟ ਅਸੀਂ ਬਹੁਤ ਚੀਜ਼ਾਂ ਕਰਦੇ ਹਾਂ ਬਾਹਰੋਂ, ਚਾਈਨਾ ਵਿਚੋਂ, ਵੀਟਨਾਮ ਦੇ ਵਿਚੋਂ, ਇੰਡੀਆ ਦੇ ਵਿਚ ਵੀ ਕੁਛ ਸਸਤੀਆਂ ਚੀਜ਼ਾਂ ਇੰਪੋਰਟ ਕਰਦੇ ਆ। ਕਈ ਸਟੇਟ ਭਾਰਤ ਦੇ ਵਿਚ ਆ ਜਿੱਥੇ ਕਿ ਕੋਰੋਨਾ ਵਾਇਰਸ ਦਾ ਜਿਹੜਾ ਅਸਰ ਆ ਬਹੁਤ ਘੱਟ ਆ, ਮਿਜ਼ੋਰਮ ਆ, ਮੇਘਾਲਿਆ ਆ, ਅਸਾਮ ਆ, ਇੱਦਾਂ ਦੇ ਜਿਹੜੇ ਸਟੇਟ ਆ ਨਾ, ਨਾਗਾਲੈਂਡ ਆ, ਇਹਨਾਂ ਦੇ ਵਿਚ ਤੁਸੀਂ ਦੇਖੋ ਕੋਰੋਨਾ ਵਾਇਰਸ ਦਾ ਇੰਪੈਕਟ ਘੱਟ ਆ। ਰੀਜ਼ਨ ਦਾ ਪਤਾ ਕੀ ਆ? ਰੀਜ਼ਨ ਮੇਰੇ ਖਿਆਲ ਦੇ ਵਿਚ ਇਹ ਆ ਕਿ ਇਹ ਜਿਹੜੀਆਂ ਇਕਾਨਮੀਜ਼ ਆ ਨਾ, ਸਟੇਟ ਦੀਆਂ ਇਕਾਨਮੀਜ਼ ਆ, ਉਹਨਾਂ ਵਿਚ ਮੂਵਮੈਂਟ ਬਹੁਤ ਘੱਟ ਹੁੰਦੀ ਆ, ਜਿਹੜੇ ਲੋਕ ਬਹੁਤ ਘੱਟ ਇੱਧਰ ਉੱਧਰ ਜਾਂਦੇ ਆ, ਉਹ ਕਨਫਾਈਨਡ ਇਕਾਨਮੀਜ਼ ਆ। ਜਿੱਦਾਂ ਹੁਣ ਤੁਸੀਂ ਦੱਸਿਆ ਸੀ ਕਿਹੜਾ ਪਿੰਡ ਹੁੰਦਾ ਸੀ ਪਹਿਲਾਂ, ਉਹ ਸੈਲਫ ਸਫੀਸ਼ੀਐਂਟ ਹੁੰਦਾ ਸੀ, ਪਿੰਡ ਵਿਚ ਹੀ ਸਾਰੇ ਉਤਪਾਦ ਹੁੰਦਾ ਸੀ, ਪਿੰਡ ਵਿਚ ਹੀ ਬਾਰਬਰ ਹੁੰਦਾ ਸੀ, ਪਿੰਡ ਵਿਚ ਹੀ ਕਾਰੀਗਰ ਹੁੰਦੇ ਸੀ, ਪਿੰਡ ਵਿਚ ਉਹ ਸਾਰਾ ਇੱਕ ਯੂਨਿਟ, ਪ੍ਰੋਡਕਸ਼ਨ ਆਫ ਯੂਨਿਟ ਸੀਗਾ, ਉਹਦੀਆਂ ਲੋੜਾਂ ਉਹ ਕਲੋਜ਼ ਇਕਾਨਮੀ ਬੰਗਨ ਹੁੰਦੀਆਂ,
ਇਕਾਨਮੀ
ਰਿਲੇਸ਼ਨਸ਼ਿਪ ਬਹੁਤ ਬਹੁਤ ਘੱਟ ਹੁੰਦਾ ਸੀ।
ਹਾਂ, ਉਹਨਾਂ ਪਿੰਡਾਂ ਨੂੰ ਪੁਰ, ਉਹਨਾਂ ਪਿੰਡਾਂ ਨੂੰ ਪੁਰ ਕਹਿੰਦੇ ਹੁੰਦੇ ਸੀ, ਪੂਰੀ, ਮਤਲਬ ਉਹ
ਪਿੰਡ, ਉਹ ਪੂਰੇ,
ਹਾਂ ਪੂਰੇ ਸੀਗੇ, ਪੂਰੇ ਪੂਰਾ ਇੱਕ ਕਲੋਜ਼ ਯੂਨਿਟ, ਉਹ ਬਾਹਰਲੇ ਲੋਕਾਂ ਤੇ ਡਿਪੈਂਡੈਂਟ ਨਹੀਂ ਸੀ, ਉਹ ਸਾਰਾ ਕੁਝ ਪਿੰਡ ਦੇ ਵਿੱਚ ਹੀ ਲਾਈਫ ਨੂੰ, ਜ਼ਿੰਦਗੀ ਨੂੰ ਜਿਉਣ ਦੇ ਲਈ ਉਹ ਸਾਰੇ।
ਤੁਸੀਂ ਦੇਖੋ ਜਿਹੜੇ ਜ਼ਿਆਦਾ ਹਿੰਦੁਸਤਾਨ ਚ ਪ੍ਰਭਾਵਿਤ ਪ੍ਰਦੇਸ਼ ਆ, ਉਹ ਪ੍ਰਦੇਸ਼ ਆ ਜਿੱਥੇ ਐਕਟੀਵਿਟੀ ਜ਼ਿਆਦਾ ਹੋ ਰਹੀਆਂ ਆ, ਜਿੱਦਾਂ ਮੱਧ ਪ੍ਰਦੇਸ਼ ਆ, ਪੰਜਾਬ ਦੇ ਪੰਜਾਬ ਆ, ਹਰਿਆਣਾ ਆ, ਦਿੱਲੀ ਆ, ਇਹ ਜਿਹੜੇ ਜਿੱਥੇ ਜ਼ਿਆਦਾ ਐਕਟੀਵਿਟੀਜ਼ ਹੁੰਦੀਆਂ। ਦੂਜੇ ਜਿਹੜੇ ਪੂਰਬੀ ਪ੍ਰਦੇਸ਼ ਆ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਘੱਟ ਆ, ਇਹ ਹੋਊਗਾ ਥੋੜਾ ਬਹੁਤ, ਲੇਕਿਨ ਖਬਰ ਨਹੀਂ ਆ ਰਹੀ, ਉਹਨਾਂ ਵਿੱਚ ਘੱਟ ਹੀ ਹੋਊਗਾ ਜਿੱਦਾਂ ਦੀ ਉਹਨਾਂ ਦੀ ਇਕਾਨਮੀਜ਼ ਆ। ਏਦਾਂ ਹੀ ਦੇਸ਼ ਆ ਜਿਹੜੇ ਐਕਸਪੋਜ਼ਡ ਦੇਸ਼ ਨਹੀਂ ਆ, ਜਿਹੜੇ ਦੁਨੀਆਂ ਨੂੰ ਐਕਸਪੋਜ਼ ਘੱਟ ਆ, ਜਿਹਨਾਂ ਦੀ ਆਵਾਜਾਈ ਘੱਟ ਆ, ਜਿਹਨਾਂ ਦੇ ਟ੍ਰੈਵਲਿੰਗ ਰਿਲੇਸ਼ਨਸ਼ਿਪ ਘੱਟ ਆ, ਲੋਕ ਘੱਟ ਬਾਹਰ ਜਾਂਦੇ ਆ, ਉਹਨਾਂ ਵਿੱਚ ਦੇਖਿਆ ਤੁਸੀਂ ਦੇਖੋਗੇ ਕੋਵਿਡ 19 ਦਾ ਇਫੈਕਟ ਜਿਹੜਾ ਘੱਟ ਆ, ਤੇ ਉਹਨਾਂ ਦੇਸ਼ਾਂ ਵਿੱਚ ਜ਼ਿਆਦਾ ਆ ਜਿਹੜੇ ਜ਼ਿਆਦਾ ਟੂਰਿਸਟ ਇਕੋਨਮੀਜ਼ ਆ, ਜਿੱਦਾਂ ਇਟਲੀ ਹੋਇਆ, ਸਪੇਨ ਹੋਇਆ, US ਹੋਇਆ, ਜਾਪਾਨ ਹੋਇਆ, ਇਹਨੀਆਂ ਇਕੋਨਮੀਆਂ ਜ਼ਿਆਦਾ ਪ੍ਰਭਾਵਿਤ ਹੋਈਆਂ ਆ। ਹੁਣ ਸਾਨੂੰ ਅਮਨਦੀਪ ਅੱਗੇ ਜਾ ਕੇ ਕਲੋਜ ਇਕੋਨਮੀ ਵੱਲ ਧਿਆਨ ਦੁਬਾਰਾ ਫੇਰ ਦੇਣਾ ਪੈਂਦਾ। ਜਿਸ ਵੇਲੇ ਨਾ ਇਕੋਨਮਿਸਟ ਨਾ ਮੰਨਣ, ਜਿਸ ਵੇਲੇ ਸਮਾਜ ਸ਼ਾਸਤਰੀ ਨਾ ਮੰਨਣ, ਜਿਸ ਵੇਲੇ ਸਮਾਜ ਦੇ ਲੋਕ ਨਾ ਮੰਨਣ, ਫਿਰ ਉਸ ਵੇਲੇ ਰੱਬ ਨੂੰ ਇੰਟਰਫੇਅਰ ਕਰਨਾ ਪੈਂਦਾ, ਤਾਂ ਕਿ ਇਹਨਾਂ ਨੂੰ ਥੋੜੀ ਮਤ ਦੇ ਕੇ ਇਹਨਾਂ ਦੀਆਂ ਕਾਰਵਾਈਆਂ ਬੰਦ ਕਰਕੇ ਫਿਰ ਜਿਹੜਾ ਇੱਕ ਤਰ੍ਹਾਂ ਦਾ ਸੰਤੁਲਨ, ਜਿਹਨੂੰ ਅਸੀਂ ਕਹਿੰਦੇ ਬੈਲੈਂਸ,
ਜੀ ਬਹੁਤ ਸੋਹਣਾ,
ਮੇਰੇ ਖਿਆਲ
ਜੀ ਬਹੁਤ ਸੋਹਣਾ ਅਨਾਲਿਸਿਸ ਕੀਤਾ ਤੁਸੀਂ। ਤੇ ਇਸੇ ਸੰਦਰਭ ਦੇ ਜਿਹੜੀ ਆਪਣੀ ਗੱਲ ਚੱਲ ਰਹੀ ਸੀ, ਗੁਰਿੰਦਰ ਸਿੰਘ ਹੋਣਾ ਨੇ ਸਾਂਝ ਪਾਈ ਆ, ਕਹਿੰਦੇ ਕਿ ਉਹਨਾਂ ਦੇ ਪਿੰਡ ਸਾਨੀ ਤੋਂ ਨੈਣਾ ਦੇਵੀ ਹੁਣ ਦਿਸਣ ਲੱਗ ਪਈ ਹੈ, ਤੇ ਨੈਣਾ ਦੇਵੀ ਉਧਰ ਹਰਜਿੰਦਰ ਸਿੰਘ ਘੁੰਮਣ ਉਹਨਾਂ ਨੂੰ ਵੀ ਦਿਸਦੀ ਆ, ਉਹਨਾਂ ਨੇ ਵੀ ਮੈਸੇਜ ਭੇਜਿਆ ਬਸੀ ਪਠਾਣਾ ਤੋਂ। ਤੇ ਚਲੋ ਬਹੁਤ ਵਧੀਆ ਗੱਲ ਹੈ। ਤੇ ਨੈਣਾ ਦੇਵੀ ਕੀ ਹਿਮਾਲਿਆ ਦਿਸਦਾ ਜੀ। ਤੇ ਜਗਤਾਰ ਭਾਜੀ ਨੇ ਸਾਂਝ ਪਾਈ ਆ, ਕਹਿੰਦੇ ਮਾਫ਼ ਕਰਨਾ ਜੀ, ਕੋਰੋਨਾ ਦੀ ਵਜ੍ਹਾ ਨਾਲ ਕੰਮ ਉਥਲ ਪੁਥਲ ਹੋ ਗਏ ਹਨ, ਕੁਝ ਕੁ ਸ਼ਟਰ ਬੰਦ ਹੋ ਗਏ, ਜੇ ਹਾਲਾਤ ਇਸੇ ਤਰ੍ਹਾਂ ਦੇ ਰਹੇ ਤਾਂ ਬਾਕੀ ਵੀ ਬੰਦ ਹੋ ਜਾਣਗੇ। 80% ਏਅਰਪੋਰਟ ਸਟਾਫ ਲੇ ਆਫ ਹੋ ਗਿਆ, ਮੋਟਲ ਹੋਟਲ ਬਿਜ਼ਨਸ ਠੱਪ ਹੋ ਗਏ ਨੇ ਹਾਂਗਕਾਂਗ ਦੇ ਵਿਚ। ਚਲੋ ਇਹ ਸਮਾਂ ਲੰਘੇਗਾ ਜੀ, ਮੁੜ ਕੇ ਫਿਰ ਕੁਛ ਨਾ ਕੁਛ ਸੁਚੱਜੇ ਤਰੀਕੇ ਨਾਲ ਰੀਸੈਟ ਹੋਏਗਾ, ਇਹੀ ਅਰਦਾਸ ਕਰਦੇ ਆ। ਤੇ ਲੱਕੀ ਖੱਟੜਾ ਵੀ ਕਹਿ ਰਹੇ ਨੇ, ਕਹਿੰਦੇ ਇੱਕ ਇੰਟਰਵਿਊ ਕਰੋ ਜੀ ਡਾਕਟਰ ਨਾਲ, ਗਲੂਟਨ ਐਲਰਜੀ ਦੇ ਨਾਲ ਸੰਬੰਧਿਤ, ਸ਼ਾਇਦ ਕੀਤੀ ਸੀ, ਆਪਾਂ ਦੁਬਾਰਾ ਫੇਰ ਕਰ ਲਾਂਗੇ ਜੀ। ਜਗਜੀਤ ਸਿੰਘ ਹੁਣੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸੁਖਜੀਤ ਸਿੰਘ ਢਿੱਲੋਂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਬ੍ਰਿਸਬੇਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਖ਼ਬਰ ਸਾਂਝੀ ਕੀਤੀ ਹੈ ਕਿ ਪੰਜਾਬ ਦੇ ਵਿਚ 1 ਮਈ ਤੱਕ ਕਰਫਿਊ ਦੀ ਮਿਆਦ ਵਧੀ ਹੈ। ਕਰਫਿਊ ਦੇ ਨਾਲ ਸੰਬੰਧਿਤ ਜੋ ਕੈਪਟਨ ਸਾਹਿਬ ਦੇ ਬਿਆਨ ਆਏ ਨੇ, ਕੱਲ੍ਹ ਮਿੰਟੂ ਬਰਾੜ ਜੀ ਹੁਣਾਂ ਨਾਲ ਗੱਲਬਾਤ ਕਰਾਂਗੇ ਆਪਾਂ ਖੁੱਲ੍ਹ ਕੇ। ਤੇ ਨਪਿੰਦਰ ਰੀਹਲ ਸਾਡੇ ਨਾਲ ਜੁੜੇ ਨੇ, ਜੀ ਐਸ ਚਾਹਲ ਹੁਣੀ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਨਿੰਦਰ ਜੀ ਸਿੱਧੂ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ। ਤੇ ਰਵਿੰਦਰ ਸਿੰਘ ਧਨੀ ਅਮਰੀਕ ਭਾਜੀ, ਉਹ ਕਹਿੰਦੇ ਨੇ ਕਿ ਫੁੱਫੜ ਮੇਰਾ ਗਿਆ ਸੀ, ਕਹਿੰਦੇ ਇੱਕ ਵਾਰੀ ਦਿੱਲੀ ਹਨਾ 2 ਦਿਨ ਲਈ, ਮੈਨੂੰ ਦੱਸਿਆ ਕਹਿੰਦਾ ਵੀ ਮੇਰੀਆਂ ਮੱਝਾਂ ਨੂੰ ਨਾ ਪੱਠੇ ਪਾ ਦੇਈ ਹਨਾ। ਤੇ ਹਾਂ ਮਤਲਬ ਇਹ ਫੁੱਫੜ ਕੋਲ ਗਏ, ਇਹ ਫੁੱਫੜ ਕੋਲ ਗਏ ਸੀ ਦਿੱਲੀ ਆਪਣੇ, ਕਹਿੰਦੇ ਵੀ ਉਹ ਮੇਰੀਆਂ ਮੱਝਾਂ ਨੂੰ 2 ਦਿਨ ਪੱਠੇ ਪਾ ਦੇਈ, ਤੇ ਮੈਂ ਕਹਿੰਦੇ 11ਵੀਂ ਚ ਪੜ੍ਹਦਾ ਸੀ ਤੇ ਮੈਂ ਉੱਥੇ ਕਿਸੇ ਗੱਲੋਂ ਫਸ ਗਿਆ ਦਿੱਲੀ ਚ, ਤੇ ਕਹਿੰਦੇ ਬਸ 7 ਦਿਨ ਫਿਰ ਮੈਂ ਬਰਸੀਨ ਹੀ ਵੱਢਿਆ ਤੇ ਟੋਕਾ ਹੀ ਚਲਾਇਆ, ਤੂੜੀ ਰਲਾਈ ਦਿੱਲੀ ਦੇ ਲਾਗੇ ਜਾ ਕੇ। ਠੀਕ ਹੈ ਠੀਕ ਠੀਕ ਠੀਕ, ਕਿਆ ਬਾਤ ਹੈ ਜੀ। ਤੇ ਗੌਰਵ ਸ਼ਰਮਾ ਕਹਿ ਰਹੇ ਨੇ ਕਿ ਭਾਜੀ ਸਤਿ ਸ੍ਰੀ ਅਕਾਲ, ਸ੍ਰੀ ਸ੍ਰੀ 108 ਅਮਰੀਕ ਭਾਜੀ ਦੀ ਦੂਰ ਅੰਦੇਸ਼ੀ ਦਾ ਮੈਂ ਕਾਇਲ ਹੋ ਗਿਆ। ਬਾਕੀ ਕਹਿੰਦੇ ਕਿ ਸਹੁਰੇ ਘਰ ਗਿਆ ਤੇ ਉੱਥੇ ਬੰਦਾ ਕੋਈ ਵੀ ਕੰਮ ਕਰ ਲਵੇ ਪਰ ਲਾਕਡਾਊਨ ਵਿਚ ਬਾਹਰ ਨਾ ਨਿਕਲੇ, ਸਹੁਰੇ ਘਰ ਦੇ ਬਾਹਰ ਪਈਆਂ ਡਾਂਗਾਂ ਬੰਦਾ ਕਿਸੇ ਨੂੰ ਦੱਸਣ ਜੋਗਾ ਵੀ ਨਹੀਂ। ਕਿਆ ਬਾਤ ਹੈ, ਠੀਕ ਹੈ ਠੀਕ।
ਗੌਰਵ ਸ਼ਰਮਾ ਜੀ, ਸਾਡੇ ਕਿੱਦਾਂ ਚੱਲ ਰਿਹਾ ਸਾਰਾ ਕੰਮ ਸਾਡੇ, ਜਿੱਦਾਂ ਹੁਣ ਤੁਸੀਂ ਪਹਿਲਾਂ ਤਾਂ ਬਹੁਤ ਮੌਜਾਂ ਮਾਣੀਆਂ, ਇੱਕ ਮਹੀਨਾ ਬਹੁਤ ਮੌਜਾਂ ਮਾਣੀਆਂ ਪਿਛਲੇ ਸਾਲ ਦੀ ਗੱਲ ਆ, ਤੇ ਹੁਣ ਨੋਰਮਲ ਆ ਗਏ ਜੀ, ਨੋਰਮਲ ਆਏ ਗਏ ਹੁਣ
ਆਏ ਗਏ, ਤਾਂ ਹੀ ਇੱਦਾਂ ਦੀਆਂ ਗੱਲਾਂ ਕਰਦੇ, ਨੋਰਮਲ ਆ ਗਏ।
ਮਰਜ਼ੀ ਹੈ ਇਹਨਾਂ ਦੀ,
ਠੀਕ ਹੈ ਜੀ। ਸੋ ਅਮਰੀਕ ਭਾਜੀ ਹੁਣ ਆਪਾਂ ਕਰਦੇ ਆ ਗੱਲਬਾਤ ਕਿ ਇੰਡੀਆ ਦੇ ਵਿੱਚੋਂ ਜਹਾਜ਼ ਆ ਰਹੇ ਨੇ ਤੇ ਉਸ ਚਾਰਟਰ ਕੀਤਾ ਗਿਆ ਤੇ ਤਕਰੀਬਨ 3,350 ਟਿਕਟ ਰੱਖੀ ਗਈ ਆ। ਤੇ ਇਸ ਸੰਬੰਧ ਦੇ ਵਿਚ ਹਰਮਨ ਰੇਡੀਓ ਦੇ ਉੱਤੇ ਮੈਂ ABC ਦੀ ਨਿਊਜ਼ ਪਾਈ ਸੀ ਕਿ ਇਸ ਦੇ ਵਿਚ ਇਹ ਪ੍ਰਾਈਵੇਟ ਚਾਰਟਰ ਪਲੇਨ ਜਿਹੜਾ ਜਹਾਜ਼ ਕਰਕੇ ਲਿਆਂਦਾ ਜਾ ਰਿਹਾ, ਤੇ ਸਰਕਾਰ ਨੇ ਇਸ ਦੀ ਹਾਮੀ ਤਾਂ ਨਹੀਂ ਭਰੀ ਪਰ ਉਸਨੇ ਸਾਰੀਆਂ ਇਜਾਜ਼ਤਾਂ ਦਿੱਤੀਆਂ ਨੇ। ਸੋ ਇਸ ਸੰਬੰਧ ਦੇ ਵਿਚ ਜਿਹੜੀ ਇਨਫਰਮੇਸ਼ਨ ਇਹ ਹੈ ਕਿ ਇਹ ਸਰਕਾਰੀ ਉੱਦਮ ਨਹੀਂ ਹੈਗਾ, ਇਹ ਕੁਛ ਬੰਦਿਆਂ ਵੱਲੋਂ ਜਿਹੜਾ ABC ਤੇ ਨਿਊਜ਼ ਆਈ ਹੈ ਕਿ ਉਨ੍ਹਾਂ ਨੇ ਆਪ ਆਰਗੇਨਾਈਜ਼ ਕੀਤਾ। ਇਸ ਦੇ ਵਿਚ ਬਹੁਤ ਸਾਰੇ ਜਿਹੜੇ ਸੱਜਣ ਨੇ ਦੋਨਾਂ ਪਾਸੇ ਦੋਨਾਂ ਭਾਈਚਾਰਿਆਂ ਦੇ ਵਿਚ ਉਨ੍ਹਾਂ ਨੇ ਮਦਦ ਕੀਤੀ ਆ ਸਾਰੀਆਂ ਕਲੀਅਰੈਂਸਿਸ ਲੈਣ ਦੇ ਲਈ। ਤੇ ਹੁਣ ਕੌਣ ਆਏਗਾ ਕੌਣ ਨਹੀਂ ਆਏਗਾ ਉਹ ਆਸਟ੍ਰੇਲੀਅਨ ਸਿਟੀਜ਼ਨ ਹੀ ਐਂਟਰ ਹੋ ਸਕਦਾ, ਇਹ ਪੱਕੀ ਗੱਲ ਹੈ। ਤੇ ਹਾਂਜੀ, ਪਰਮਜੀਤ ਸਿੰਘ ਧਾਲੀਵਾਲ ਕਹਿੰਦੇ $2,200 ਟਿਕਟ ਹੈ 1-way, ਇਹਦੇ ਵਿਚ ਉਨ੍ਹਾਂ ਨੂੰ ਘਰੋਂ ਚੱਕਣ ਦਾ ਪ੍ਰਬੰਧ ਵੀ ਹੈ ਜਿੱਥੇ ਤੱਕ ਮੈਂ ਸੁਣਿਆ। ਤੇ ਚਲੋ ਚੰਗੀ ਗੱਲ ਹੈ, ਪਰ ਜਿਹੜੀ ਸਰਕਾਰ ਹੈ ਸਰਕਾਰ ਆਸਟ੍ਰੇਲੀਅਨ ਸਰਕਾਰ ਨੇ ਸਿਰਫ ਹਾਮੀ ਭਰੀ ਆ ਪਰ ਉਹਨਾਂ ਨੇ ਇਹ ਨਹੀਂ ਪਈ ਰੈਸਕਿਊ ਕੀਤਾ ਜਾ ਰਿਹਾ। ਰੈਸਕਿਊ ਦੀ ਗੱਲ ਕਰੀਏ ਤਾਂ ਭਾਰਤ ਸਰਕਾਰ ਸਾਰਿਆਂ ਨੂੰ ਅੱਗੇ ਹੁੰਦੀ ਆ, ਇਹ ਜੱਗ ਜਾਹਰ ਹੈ। ਉਹਨਾਂ ਨੇ ਬਹੁਤ ਪਹਿਲਾਂ ਤੋਂ ਹੀ 1960ਵਿਆਂ ਤੋਂ ਹੀ ਕਈ ਦੇਸ਼ਾਂ ਦੇ ਵਿੱਚੋਂ ਆਪਣੇ ਜਿਹੜੇ ਸਿਟੀਜ਼ਨ ਹੈ ਰੈਸਕਿਊ ਕਰਦੀ ਰਹੀ ਹੈ, ਹੁਣ ਵੀ ਕਰ ਰਹੇ ਨੇ। ਹੁਣ ਵੀ ਬਹੁਤ ਸਾਰੇ ਦੇਸ਼ਾਂ ਤੋਂ ਉਹ ਆਪਣੇ ਵਸ਼ਿੰਦੇ ਵਾਪਸ ਲਿਆ ਰਹੀ ਹੈ ਜਹਾਜ਼ਾਂ ਦੇ ਰਾਹੀਂ, ਔਰ ਆਪਣੀਆਂ ਟੀਮਾਂ ਵੀ ਉੱਥੇ ਭੇਜ ਰਹੀ ਹੈ। ਉਹਨਾਂ ਦੀ ਉੱਥੋਂ ਹੀ ਚੈੱਕਅਪ ਕਰਕੇ ਉੱਥੇ ਹੀ ਚੈੱਕਅਪ ਹੋਏਗਾ ਅਤੇ ਆ ਜਾਣਗੇ। ਸੋ ਬੜੀ ਵਧੀਆ ਸਪੋਰਟ ਦਿੰਦਾ ਆ ਇੰਡੀਆ ਦਾ ਫੋਰਨ ਡਿਪਾਰਟਮੈਂਟ, ਫੋਰਨ ਅਫੇਅਰਸ ਡਿਪਾਰਟਮੈਂਟ।
ਇੰਡੀਆ ਦਾ ਜਿਹੜਾ ਫੋਰਨ ਅਫੇਅਰਸ ਇੱਦਾਂ ਦੇ ਮਾਮਲਿਆਂ ਦੇ ਵਿੱਚ ਜਿਹੜੇ ਸਾਡੇ ਲੋਕ ਆ, ਹਿੰਦੁਸਤਾਨ ਦੀ ਜਿਹੜੀ ਗਵਰਨਮੈਂਟ ਆ, ਬਹੁਤ ਵਧੀਆ ਆ।
ਚਾਹੇ ਕੋਈ ਵੀ ਸਰਕਾਰ ਹੋਵੇ, ਚਾਹੇ ਕੋਈ
ਫਿਲਮ ਵੀ ਬਣੀ ਸੀ, ਕੋਈ ਵੀ ਸਰਕਾਰ ਵੀ ਹੋਵੇ, ਇੱਕ ਫਿਲਮ ਵੀ ਬਣੀ ਸੀ। ਸਭ ਤੋਂ ਵੱਡਾ ਦੁਨੀਆਂ ਦਾ ਜਿਹੜਾ ਰੈਸਕਿਊ ਆਪਰੇਸ਼ਨ ਹੋਇਆ ਸੀ ਨਾ, ਉਹ ਜਿਹੜੇ ਕਵੈਤ ਦੇ ਵਿੱਚ ਅਟੈਕ ਹੋਇਆ ਸੀ 1991-92 ਦੇ ਵਿੱਚ, ਉਦੋਂ ਹੋਇਆ ਸੀ ਜਿਹੜਾ ਏਅਰ ਇੰਡੀਆ ਤੇ ਇੰਡੀਅਨ ਏਅਰ ਫੋਰਸ ਨੇ ਚਲਾਇਆ ਸੀ। ਤੇ ਮੇਰੇ ਖਿਆਲ ਦੇ ਵਿੱਚ ਇੱਕ ਫਿਲਮ ਵੀ ਬਣੀ ਆ, ਉਹ ਫਿਲਮ ਵੀ ਤੁਸੀਂ ਦੇਖ ਸਕਦੇ ਹੋ ਕਿੱਦਾਂ ਉਹ ਜਿਹੜਾ
ਰੈਸਕਿਊ
ਆਪਰੇਸ਼ਨ ਨੂੰ ਕਿੱਦਾਂ ਅੰਜਾਮ ਦਿੱਤਾ ਗਿਆ ਸੀ। ਅਕਸ਼ੇ ਕੁਮਾਰ ਦੀ ਫਿਲਮ ਸੀ, ਬਹੁਤ ਵਧੀਆ ਸੀ, ਉਹ ਸੱਚੀ ਕਹਾਣੀ ਦੇ
ਬਹੁਤ ਵਧੀਆ ਆਫਟ ਕਰਦੇ ਨੇ। ਤੇ ਬਾਕੀ ਜਗਤਾਰ ਭਾਜੀ ਕਹਿੰਦੇ ਨੇ ਕੇਸ ਵੱਧ ਰਹੇ ਨੇ, ਸੋ ਚਲੋ ਰੱਬ ਸੁੱਖ ਰੱਖੇ। ਤੇ ਐਸ ਬੀ ਐਸ ਨੇ ਖਬਰ ਛਾਪੀ ਸੀ ਇਸ ਦੀ, ਲਾਇਨ ਏਅਰ ਦੀ ਜਿਹੜੀ ਆ ਉਹ ਏਅਰਲਾਈਨ ਜਿਹੜੀ ਉਹ ਲੈ ਕੇ ਆ ਰਹੀ ਹੈ ਫਲਾਈਟ, ਤੇ ਇਹ ਸਾਰੀ ਰਿਪੋਰਟ ਲੱਗੀ ਆ ਜੀ ਐਸ ਬੀ ਐਸ ਦੇ ਉੱਤੇ ਵੀ ਤੇ ਏ ਬੀ ਸੀ ਦੇ ਉੱਤੇ ਵੀ। ਫਿਲਮ ਸੀ ਜੀ ਏਅਰਲਿਫਟ, ਜੀ ਐਸ ਚਾਲ ਹੁਣਾਂ ਨੇ ਸਾਨੂੰ
ਏਅਰਲਿਫਟ,
ਹਾਂਜੀ ਹਾਂਜੀ
ਏਅਰਲਿਫਟ,
ਹਾਂਜੀ ਏਅਰਲਿਫਟ। ਤਾਂ ਬਾਕੀ ਅਮਰੀਕ ਭਾਜੀ ਆਪਾਂ ਜਿਹੜੀ ਰੈਸਕਿਊ ਦੀ ਗੱਲ ਕੀਤੀ ਆ ਕਿ ਕੱਲਾ ਰੈਸਕਿਊ ਇੰਡੀਆ ਤੋਂ ਇੱਧਰ ਆਉਣ ਨੂੰ ਨਹੀਂ ਹੈਗਾ, ਇੱਧਰੋਂ ਵੀ ਉੱਧਰ ਜਾਣ ਦੇ ਲਈ ਕਾਫੀ ਸਮੱਸਿਆ, ਜਿੱਦਾਂ ਆਪਾਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਦੱਸ ਚੁੱਕੇ ਹਾਂ ਕਿ ਬਹੁਤ ਸਾਰੇ ਜਿਹੜੇ ਟੂਰਿਸਟ ਵੀਜ਼ੇ ਤੇ ਨੇ ਉਹ ਇੱਧਰ ਫਸੇ ਹੋਏ ਨੇ, ਜਾਂ ਜਿਹੜੇ ਸਾਡੇ ਟੈਂਪਰੇਰੀ ਰੈਜੀਡੈਂਟ ਨੇ ਜਿਨ੍ਹਾਂ ਦੇ ਵਿੱਚ ਵਰਕ ਵੀਜ਼ੇ ਵਾਲੇ ਵੀ ਆ ਜਾਂਦੇ ਨੇ, ਪੜ੍ਹਾਈ ਵਾਲੇ ਵੀ ਆ ਜਾਂਦੇ ਨੇ, ਉਹਨਾਂ ਨੂੰ ਵੀ ਵਾਪਸ ਜਾਣ ਦੀ ਕਈਆਂ ਨੂੰ ਲੋੜ ਹੈ ਸਪੋਰਟ ਦੇ ਲਈ, ਉਹ ਵੀ ਨਹੀਂ ਜਾ ਸਕਦੇ। ਤਾਂ ਹੁਣ ਆਪਾਂ ਭਾਜੀ ਆਪਾਂ ਥੋੜੀ ਜਿਹੀ ਗੱਲ ਕਰਨੀ ਆ, ਇੱਕ ਨਾ ਸਾਡੇ ਮਿੱਤਰ ਹੈ ਸ਼ੈਪਟਨ ਤੋਂ ਕਰਨਵੀਰ ਸਿੰਘ ਹੋਣੀ, ਬੜੇ ਅਜ਼ੀਜ਼ ਨੇ, ਉਹਨਾਂ ਨੇ ਹੱਡ ਬੀਤੀ ਸ਼ੇਅਰ ਕੀਤੀ ਆ ਮਨਦੀਪ ਸਿੰਘ ਮੈਲਬਨ ਵਾਲਿਆਂ ਦੀ ਵਾਲ ਦੇ ਸਟੇਟਸ ਦੇ ਉੱਤੇ। ਤੇ ਹੁਣ ਆਪਣੀ ਮਾਂ ਬੋਲੀ ਦੀ ਗੱਲ ਕਰਦੇ ਆ ਥੋੜੀ ਜਿਹੀ ਕਿ ਸਾਡਾ ਐਟੀਚਿਊਡ ਕੀ ਹੁੰਦਾ, ਸਾਡਾ ਮਤਲਬ ਰਵੱਈਆ ਕੀ ਹੁੰਦਾ ਆ ਜਦੋਂ ਆਪਾਂ ਕਿਤੇ ਅਫਸਰ ਲੱਗ ਜਾਂਦੇ ਆ ਜਾਂ ਕਿਤੇ ਪੋਜੀਸ਼ਨ ਤੇ ਇਹੋ ਜਿਹੀ ਲੱਗ ਜਾਂਦੇ ਜਿੱਥੇ ਸਾਡੀ ਮਤਲਬ ਲੱਗੇ ਪਏ ਅਸੀਂ ਵਧੀਆ ਆ। ਉਹ ਸਾਂਝਾ ਕਰਦੇ ਨੇ ਇਹ ਐਪੀਸੋਡ, ਕਹਿੰਦੇ ਕਿ ਮੈਂ ਸੁਪਰ ਮਾਰਕਿਟ ਗਿਆ ਗਰੋਸਰੀ ਲੈਣ, ਉੱਥੇ ਇੱਕ ਪੰਜਾਬੀ ਮੁੰਡਾ ਆਪਣਾ, ਮੈਂ ਪੰਜਾਬੀ ਚ ਗੱਲ ਕਰਾਂ ਤੇ ਉਹ ਅੰਗਰੇਜ਼ੀ ਸਲੈਂਗ ਮਾਰੇ, ਤੇ ਕਹਿੰਦੇ ਮੈਨੂੰ ਦੁੱਖ ਵੀ ਲੱਗਿਆ ਤੇ ਗੁੱਸਾ ਵੀ ਆਇਆ ਹਨਾ। ਤੇ ਮੈਂ ਕਹਿੰਦੇ ਫੈਸਲਾ ਕੀਤਾ ਕਿ ਪਹਿਲਾਂ ਤਾਂ ਮੈਂ ਇਹਨੂੰ ਵੱਡੇ ਅੰਗਰੇਜ਼ ਨੂੰ ਸਬਕ ਸਿਖਾਵਾਂ ਤੇ ਇਹਦੀ ਔਕਾਤ ਦਿਖਾਵਾਂ, ਗਰੋਸਰੀ ਫੇਰ ਖਰੀਦੀ ਜਾਊਗੀ। ਤੇ ਕਹਿੰਦੇ ਮੈਂ ਉੱਥੇ ਸਟੋਰ ਮੈਨੇਜਰ ਲੱਭੀ ਤੇ ਟੁੱਟੀ ਫੁੱਟੀ ਅੰਗਰੇਜ਼ੀ ਬੋਲ ਕੇ ਉਹਨੂੰ ਸਮਝਾਇਆ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਮੈਂ ਇੰਡੀਅਨ ਪੰਜਾਬੀ ਹਾਂ, ਕੀ ਤੁਹਾਡੇ ਕੋਈ ਵਰਕਰ ਹੈਗਾ ਜਿਹੜਾ ਇੰਡੀਅਨ ਭਾਸ਼ਾ ਜਾਣਦਾ ਹੋਵੇ। ਉਹ ਕਹਿੰਦੀ ਉਹ ਤਾਂ ਹੈਗਾ ਆ, ਤੇ ਉਹਨੇ ਉਹ ਕਾਕਾ ਜੀ ਲਿਆ ਕੇ ਖੜੇ ਕਰ ਦਿੱਤੇ ਉਹਦੇ ਮੂਹਰੇ, ਮੇਰੇ ਮੂਹਰੇ ਕਹਿੰਦੇ ਤੇ ਹਾਂਜੀ ਜਿਹੜਾ ਅੰਗਰੇਜ਼ੀ ਬੋਲਦਾ ਸੀ ਨਾ ਉਹ ਮੈਨੇਜਰ ਉਸੇ ਕਾਕੇ ਨੂੰ ਲਿਆ, ਉਸੇ ਮੁੰਡੇ ਨੂੰ ਲਿਆ ਕੇ ਨਾ ਕਹਿੰਦੀ ਆ ਹੈਗਾ ਇਹਦੇ ਨਾਲ ਗੱਲ ਕਰ ਲਾ। ਕਹਿੰਦਾ ਫਿਰ ਮੈਂ ਰੱਜ ਕੇ ਗੋਰੀ ਦੇ ਸਾਹਮਣੇ ਬਾਈ ਜੀ ਤੋਂ ਪੰਜਾਬੀ ਬੁਲਵਾਈ ਤੇ ਫਿਰ ਅੰਗਰੇਜ਼ੀ ਚ ਬਾਈ ਜੀ ਨੂੰ ਸਮਝਾਇਆ ਗੋਰੀ ਦੇ ਸਾਹਮਣੇ ਕਿ ਬਾਈ ਤੈਨੂੰ ਨੌਕਰੀ ਇਸ ਕਰਕੇ ਦਿੱਤੀ ਆ ਇਹਨਾਂ ਨੇ ਕਿ ਤੂੰ ਭਾਈਚਾਰੇ ਦੀ ਮਦਦ ਕਰ ਸਕੇ ਤੇ ਸਟੋਰ ਦੀ ਸੇਲ ਹੋਰ ਵੱਧ ਸਕੇ। ਤੇ ਗੋਰੀ ਪਤਾ ਕੀ ਕਹਿੰਦੀ, ਕਹਿੰਦੀ ਐਗਜੈਕਟਲੀ ਇਸੇ ਕਰਕੇ, ਮਤਲਬ ਸਮਝਦੇ ਹੋ ਨਾ, ਮਤਲਬ ਪੰਜਾਬੀ ਨਾਲ ਗੱਲ ਕਰਕੇ ਰਾਜੀ ਉਹ ਉੱਥੇ ਇੱਦਾਂ ਦਾ ਵੀ ਮੈਨੂੰ ਜੋਬ ਮਿਲ ਗਈ ਤੇ ਇਹ ਤਾਂ ਦੇਸੀ ਜੇ ਬੰਦੇ ਆਉਂਦੇ ਆ ਤੇ ਆਪਾਂ ਮਤਲਬ ਕੀ ਕੀ ਹਰਜ ਹੈ, ਮਤਲਬ ਕੀ ਕੀ ਗਰੇਜ਼ ਕੀ ਹੈ, ਮਤਲਬ ਜੇ ਤੁਸੀਂ ਪੰਜਾਬੀ ਭਾਈਚਾਰੇ ਨੂੰ ਦੇਖਦੇ ਹੋ ਤਾਂ ਕਿਉਂ ਨੀ ਤੁਸੀਂ ਉਹਨਾਂ ਉਹਦੇ ਨਾਲ ਪੰਜਾਬੀ ਚ ਗੱਲ ਕਰਦੇ। ਅਮਰੀਕੀ ਅਸੀਂ ਹੁਣੇ ਆਏ ਆ ਬਾਏ ਸਿੰਘਾਪੁਰ, ਤੇ ਸਿੰਘਾਪੁਰ ਦੇ ਵਿਚ ਸਰਦਾਰ ਜੀ ਸਿਕਿਉਰਿਟੀ ਤੇ ਖੜੇ ਸੀਗੇ ਠੀਕ ਹੈ ਮੈਂ ਤੇ ਫਾਦਰ ਸਾਹਿਬ ਨੇ ਜਦੋਂ ਆਪਣੀ ਸਕਿਉਰਿਟੀ ਕਲੀਅਰ ਕਰਾਈ ਨਾ ਏਅਰਪੋਰਟ ਦੇ ਉੱਤੇ ਹੀ ਤਾਂ ਉਹਨਾਂ ਨੇ ਨਾ ਹੱਥ ਜੋੜ ਕੇ ਸਾਨੂੰ ਫਤਿਹ ਬੁਲਾਈ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀ ਉਹਨਾਂ ਨੂੰ ਫਤਿਹ ਬੁਲਾਈ ਬੜਾ ਚੰਗਾ ਲੱਗਿਆ ਇਹਦੇ ਚ ਮਤਲਬ ਸਿੰਘਾਪੁਰ ਸਰਕਾਰ ਦਾ ਕੀ ਘਟ ਗਿਆ ਤੇ ਸਾਡਾ ਕੀ ਵੱਧ ਗਿਆ
ਲੀਗਲ ਗੱਲ ਵੀ ਹੈ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਆ ਕਈ ਬਿਜ਼ਨਸ ਦੇ ਵਿੱਚ ਪ੍ਰੋਟੋਕੋਲ ਹੁੰਦੇ ਆ ਹੁਣ ਮੈਨੂੰ ਹੋਰ ਤਾਂ ਬਿਜ਼ਨਸ ਦਾ ਪਤਾ ਨਹੀਂ ਆ ਲੇਕਿਨ ਐਜੂਕੇਸ਼ਨ ਜਿਹੜਾ ਬਿਜ਼ਨਸ ਆ ਨਾ ਜਿਦਾਂ ਸਕੂਲ ਆ ਕਾਲਜਿਸ ਆ ਇੱਥੇ ਪ੍ਰੋਟੋਕੋਲ ਹੁੰਦੇ ਵੀ ਤੁਸੀਂ ਇੰਗਲਿਸ਼ ਹੀ ਬੋਲਣੀ ਆ ਜੇ ਤੁਸੀਂ ਹੋਰ ਕੋਈ ਲੈਂਗੁਏਜ ਬੋਲਦੇ ਆ ਤੁਸੀਂ ਜਿਹੜਾ ਆਪਣਾ ਪ੍ਰੋਟੋਕੋਲ ਆ ਉਹਨੂੰ ਭੰਗ ਕਰਦੇ ਆ ਹੁਣ ਜੇ ਹੁਣ ਤੁਸੀਂ ਇਹ ਇਜਾਜ਼ਤ ਦੇ ਰਹੇ ਹੋ ਸਕੂਲਾਂ ਦੇ ਵਿੱਚ ਜਾਂ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਆਪਣੀ ਭਾਸ਼ਾ ਜਿੱਦਾਂ ਮਰਜ਼ੀ ਬੋਲੋ ਤਾਂ ਉੱਥੇ ਦਾ ਕੋਈ ਇੱਕ ਦੂਜੇ ਦੀ ਗੱਲ ਸੁਣੇ ਹੀ ਨਾ ਕਿਉਂਕਿ ਉੱਥੇ ਦਾ ਬਹੁਤ ਏਦਾਂ ਦੇ ਲੋਕ ਹੁੰਦੇ ਕੋਈ ਕੋਈ ਦੁਕਾਨ ਤੋਂ ਆਇਆ ਹੁੰਦਾ ਕੋਈ ਆਰਮਾ ਇੰਡੀਅਨ ਹੁੰਦੇ ਤਾਂ ਆਪਣੀ ਭਾਸ਼ਾ ਵਿੱਚ ਬੋਲੀ ਜਾਣ ਤਾਂ
ਪਰ ਜਿਹੜੀ ਫਰੰਟ ਐਂਡ ਤੇ ਸਰਵਿਸਿਜ਼ ਹੈ ਉਹ ਲੋਕਾਂ ਨੇ ਮਤਲਬ ਬਿਜ਼ਨਸ ਦੇ ਵਿੱਚ ਦੁਭਾਸ਼ੀਏ ਰੱਖੇ ਹੋਏ ਜਾਂ ਪਬਲਿਕ ਨਾਲ ਡੀਲ ਕਰਨਾ ਇਸੇ ਕੰਮ ਲਈ ਰੱਖੇ ਹੋਏ ਨਾ ਹੁਣ ਮਤਲਬ ਹੁਣ ਦੇਖੋ ਵਿਕਟੋਰੀਆ ਪੁਲਿਸ ਹੈ ਜਾਂ ਨਿਊ ਸਾਊਥ ਵੇਲ ਪੁਲਿਸ ਆਸਟ੍ਰੇਲੀਆ ਦੀ ਕਿਸੇ ਵੀ ਸੂਬੇ ਦੀ ਪੁਲਿਸ ਹੈ ਉਹ ਪੰਜਾਬੀ ਕਿਉਂ ਭਰਤੀ ਕਰਦੇ ਨੇ ਜਿਹੜੇ ਸਿੱਖੀ ਸਰੂਪ ਵਾਲੇ ਵੀ ਭਰਤੀ ਕਰਦੇ ਇਸੇ ਕਰਕੇ ਕਰਦੇ ਆ ਕਿ ਉਹ ਆਪਣੇ ਭਾਈਚਾਰੇ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਆਪਣੇ ਜੋ ਪੁਲਿਸ ਐਂਡ ਨੂੰ ਕੀ ਹੋਣਾ ਚਾਹੀਦਾ ਐਂਡ ਨੂੰ ਇਹ ਹੋਣਾ ਚਾਹੀਦਾ ਕਿ ਮੈਸੇਜ ਜਿਹੜਾ ਆ ਉਹ ਟਰੈਵਲ ਕਰਨਾ ਚਾਹੀਦਾ ਬੋਲੀ ਵਾਧਾ ਨਾ ਬਣੇ ਜੋ ਪੁਲਿਸ ਚਾਹੁੰਦੀ ਆ ਜੋ ਪੁਲਿਸ ਦੇ ਪ੍ਰੋਟੋਕਾਲ ਆ ਉਹ ਚਾਹੁੰਦੀ ਆ ਉਹ ਪੁਲਿਸ ਜਿਹੜੀ ਆ ਉਹ ਆਪਣਾ ਮੈਸੇਜ ਭਾਈਚਾਰੇ ਨੂੰ ਪੁੱਜਦਾ ਕਰੇ ਇਹ ਜਦੋਂ ਪਬਲਿਕ ਨਾਲ ਡੀਲ ਕਰਨੀ ਹਾਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਆਪਸ ਦੇ ਵਿੱਚ ਜੋ ਅੰਗਰੇਜ਼ੀ ਬੋਲੋ ਜੋ ਉਹਨਾਂ ਦੇ ਪ੍ਰੋਟੋਕਾਲ ਬੋਲੋ ਪਰ ਜੇ ਇਸ ਕੰਮ ਲਈ ਉਹਨਾਂ ਨੇ ਉਹ ਪੰਜਾਬੀ ਰੱਖੇ ਹੋਏ ਨੇ ਜੇ ਉਹ ਨਹੀਂ ਉਹ ਪੂਰਾ ਕਰ ਰਹੇ ਤਾਂ ਫਿਰ ਉਹਨਾਂ ਨੂੰ ਰੱਖਣ ਦਾ ਵੀ ਬਹੁਤਾ ਜ਼ਿਆਦਾ ਫਾਇਦਾ ਤਾਂ ਹੈ ਨਹੀਂ ਹੈ ਨਾ
ਤੇ ਮਤਲਬ ਇਹ ਤਾਂ ਜੋ ਨਾਰਮਲ ਕਨਵਰਸੇਸ਼ਨ ਦੀ ਗੱਲ ਹੋ ਗਈ ਨਾ ਨਾਰਮਲ ਕਨਵਰਸੇਸ਼ਨ ਤੁਸੀਂ ਇੱਦਾਂ ਗੱਲ ਕਰ ਸਕਦੇ ਆ ਜਿਸ ਵੇਲੇ ਕੋਈ ਵੀ ਅਫੀਸ਼ੀਅਲ ਕਨਵਰਸੇਸ਼ਨ ਹੋਣੀ ਆ ਨਾ ਉੱਥੇ ਤੁਹਾਨੂੰ ਮਾਨਤਾ ਪ੍ਰਾਪਤ ਟਰਾਂਸਲੇਟਰ ਦੇ ਨਾਲ ਹੀ ਗੱਲ ਕਰਨੀ ਪੈਣੀ ਆ ਜੇ ਤੁਸੀਂ ਆਫਿਸ ਦੇ ਵਿੱਚ ਤੁਹਾਡੀ ਕੋਈ ਇੰਟਰਵਿਊ ਹੋ ਜਾਂ ਕੋਰਟ ਵਿੱਚ ਕੋਈ ਇੰਟਰਵਿਊ ਹੋ ਜਾਂ ਈਵਨ ਤੁਹਾਡੇ ਮੈਡੀਕਲ ਸਰਵਿਸ ਦੀ ਕੋਈ ਇੰਟਰਵਿਊ ਆ ਉਸ ਵੇਲੇ ਜੇ ਤੁਹਾਨੂੰ ਇੰਟਰਪ੍ਰੇਟਰ ਚਾਹੀਦਾ ਆ ਤੁਸੀਂ ਲੈ ਜਾਂਦੇ ਆਪਣਾ ਇੰਟਰਵਿਊ ਉਹ ਤੁਹਾਨੂੰ ਬਿਮਾਰੀ ਬਾਰੇ ਦੱਸ ਗਲਤ ਦੱਸ ਦੇ ਉਸ ਵੇਲੇ ਤੁਹਾਨੂੰ ਲੀਗਲ ਲੀਗਲ ਪ੍ਰੋਬਲਮ ਵੀ ਆਣੀ ਹੈ ਉੱਥੇ 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 ਸਾਨੂੰ ਜਿਹੜਾ ਇੱਕ ਲੀਗਲ ਇੰਟਰਪ੍ਰੇਟਰ ਆ ਜਿਹੜਾ ਜਿਹਨੂੰ ਲਾਇਸੈਂਸ ਮਿਲਿਆ ਉਹੀ ਤੁਹਾਡੀ ਗੱਲਬਾਤ ਕਰਾ ਸਕਦਾ ਦੂਜਾ ਸ਼ਹਿਰ ਮੇਰੇ ਖਿਆਲ ਚ ਲਾਉਂਦਾ ਨਹੀਂ ਹੈ
ਦੂਜਾ ਅਲਾਊਡ ਹੀ ਨਹੀਂ ਹੈਗਾ ਨਾਲੇ ਆਪ ਨਹੀਂ ਲੈ ਕੇ ਜਾ ਸਕਦੇ ਉਹ ਸੱਦੂਗੇ ਜੇ ਲੋੜ ਹੈ
ਉਹਨਾਂ ਨੂੰ ਬੁਲਾਉਣਾ ਪੈਂਦਾ
ਜੀ 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 ਪਰ ਇਹ ਥੋੜੀ ਗੱਲ ਡਿਫਰੈਂਟ ਚੱਲ ਰਹੀ ਸੀ ਇਹ ਪਬਲਿਕ ਡੀਲਿੰਗ ਦੀ ਚੱਲ ਰਹੀ ਸੀ ਪ੍ਰਾਈਵੇਟ ਸੈਕਟਰ ਦੀ ਗੱਲ ਚੱਲ ਰਹੀ ਸੀ ਜਿਨ੍ਹਾਂ ਕੰਮਾਂ ਦੇ ਲਈ ਉਹ ਹਾਇਰ ਕੀਤਾ ਔਰ ਗੋਰੀ ਨੇ ਕਿਹਾ ਵੀ ਐਗਜੈਕਟਲੀ ਇਸੇ ਕਰਕੇ ਅਸੀਂ ਕਹਿੰਦੇ ਅਸੀਂ ਰੱਖਦੇ ਹਾਂ ਹਰ ਭਾਸ਼ਾ ਦੇ ਵਿੱਚੋਂ ਤੁਸੀਂ ਦੇਖਿਆ ਹੋਣਾ ਇਕੱਲੇ ਪੰਜਾਬੀ ਨਹੀਂ ਜੇ ਕਿਸੇ ਇਲਾਕੇ ਦੇ ਵਿੱਚ ਅਫਰੀਕਨ ਜਾਂ ਕੋਂਗੋ ਵਾਲੇ ਨੇ ਜਾਂ ਸੁਡਾਨ ਵਾਲੇ ਭਾਈਚਾਰਾ ਤੇ ਉਥੋਂ ਕਾਊਂਟਰ ਤੇ ਉਹ ਵੀ ਹੁੰਦੇ ਨੇ ਜਾਂ ਸਰਵਿਸ ਦੇ ਵਿੱਚ ਖੈਰ ਬਾਕੀ ਅਮਰੀਕ ਭਾਜੀ ਤੁਹਾਡੇ ਉਰਦੂ ਦੇ ਹਾਲ ਚਾਲ ਪੁੱਛ ਰਹੇ ਨੇ ਨਰਿੰਦਰ ਠੌਰ ਕਹਿੰਦੇ ਵੀ ਅਮਰੀਕ ਭਾਜੀ ਤੁਹਾਡੇ ਉਰਦੂ ਮੇ ਵੀ ਤਕੱਲਫ ਕਰਾ
ਨਵੇਂ ਅਲਫਾਜ਼ ਸਿੱਖੇ ਨੀ ਮੈਂ ਹਲੇ ਨਵੇਂ ਅਲਫਾਜ਼ ਜਿਹੜੇ ਆ ਨਾ
ਲੋੜ ਨਹੀਂ
ਉਹਨਾਂ ਨੂੰ ਸਿੱਖਣ ਦੀ ਮੁਸਲਸਲ ਕੋਸ਼ਿਸ਼ ਹੋ ਰਹੀ ਆ ਮੁਸਲਸਲ ਕੋਸ਼ਿਸ਼ ਹੋ ਰਹੀ ਆ ਤੇ ਉਹ ਕੋਸ਼ਿਸ਼ ਜਾਰੀ ਰਹੂਗੀ ਜਿੱਦਾਂ ਹੀ ਨਵੇਂ ਅਲਫਾਜ਼ ਤੁਹਾਡੇ ਗਿਆਨ ਵਰਧਕ ਹੁੰਦੇ ਆ ਵਾਧਾ ਹੁੰਦਾ ਉਹਦੇ ਵਿੱਚ ਉਹ ਤੁਹਾਡੇ ਰੂਬਰੂ ਰੱਖੇ ਜਾਵਾਂਗੇ
ਚਲੋ ਠੀਕ ਹੈ ਇੰਨਾ ਕੁ ਡੋਜ਼ ਅੱਜ ਲਈ ਬਹੁਤ ਹੈ ਭਾਜੀ ਤੇ ਮੈਂ ਤਾਂ ਸਰਸ਼ਾਰ ਹੋ ਗਿਆ ਇਹ ਉਰਦੂ ਨਹੀਂ ਹੈਗਾ ਇਹ ਮੈਂ ਫਾਰਸੀ ਚ ਗੱਲ ਕਰ ਰਿਹਾ ਖੈਰ
ਜਿੱਥੇ ਵੀ ਅਮਨਦੀਪ ਜਾਂਦੇ ਆ ਨਾ ਉਹਨਾਂ ਦੀ ਬੜੀ ਤਨਕੀਦ ਹੁੰਦੀ ਆ ਲੋਕ ਕਹਿੰਦੇ ਬੱਲੇ ਬੱਲੇ ਅਮਨਦੀਪ ਆ ਗਏ ਤਨਕੀਦ ਦਾ ਮਤਲਬ ਹੁੰਦਾ ਕਿ ਕ੍ਰਿਟਿਸਿਜ਼ਮ ਹੁੰਦਾ ਜਿੱਦਾਂ ਆਪਣੇ
ਜੇ ਸਟੋਨ ਦੇ ਵਿੱਚ ਤੁਸੀਂ ਕਿਹਾ ਮੈਂ ਤਾਂ ਸਮਝਦਾ ਸੀਗਾ ਵੀ ਤਨਕੀਦ ਨੂੰ ਖੈਰ ਕਹਿੰਦੇ ਆ ਵੀ ਬੜੀ ਇੱਜ਼ਤ ਮਾਣ ਹੁੰਦੀ ਆ ਕਿਆ ਬਾਤ ਹੈ ਤੇ ਬਾਕੀ ਹਰਨਾਮ ਸਿੰਘ ਦਾ ਬਿਜ਼ਨਸ ਕਿਵੇਂ ਚੱਲ ਰਿਹਾ ਤੁਸੀਂ ਕਹਿੰਦੇ ਉਹਨੂੰ ਆਪਣੇ ਸਹੁਰਿਆਂ ਦਾ ਪਿੰਡ ਚੇਤੇ ਰੱਖਣ ਲਈ ਇੱਕ ਬੰਦਾ ਰੱਖਣਾ ਪੈਂਦਾ ਵਿਚੋਲੇ ਨੂੰ ਫੋਨ ਕਰਨਾ ਪੈਂਦਾ ਇਹ ਕੀ ਮਾਜਰਾ ਹੈ
ਰਮਨਦੀਪ ਹਰਨਾਮ ਸਿੰਘ ਦੇ ਨਾਲ ਗੱਲਬਾਤ ਹੋਈ ਓ ਵੀ ਕਾਫੀ ਪ੍ਰਭਾਵਿਤ ਹੋਇਆ ਜਿਹੜੇ ਕੋਰੋਨਾ ਵਾਇਰਸ ਹੈ ਨਾ ਇਹਦੇ ਨਾਲ ਪ੍ਰਭਾਵਿਤ ਹੋ ਗਏ ਘਰ ਹੀ ਬੈਠਾ ਉਹ ਤੇ ਮੈਂ ਚਲੋ ਮੈਂ ਵੀ ਵਿਹਲਾ ਹੀ ਘਰ ਬੈਠਾ ਤਾਂ ਮੈਂ ਉਹਨੂੰ ਲਾ ਦਿੰਦਾ ਫੋਨ ਮੈਂ ਕਿਹਾ ਹਰਨਾਮ ਸਿੰਘ ਜੀ ਕੀ ਹਾਲ ਚਾਲ ਤੁਹਾਡੇ ਤੇ ਕਿੱਦਾਂ ਚੱਲ ਰਿਹਾ ਉਹ ਵੀਰ ਜੀ ਗੱਲ ਕੀ ਦੱਸਣੀ ਹੈਗੀ ਏ ਇੱਥੇ ਤਾਂ ਪੰਗਾ ਹੀ ਪੈ ਗਿਆ ਹੈਗਾ ਅੱਗੇ ਤਾਂ ਹੋਟਲ ਦੇ ਵਿੱਚ ਜਾਂਦੇ ਹੈਗੇ ਹੋਟਲ ਸਾਡੇ ਹੈਗੇ ਚੱਲਦੇ 15-20 ਆ ਉਹ ਤੋਂ ਜਿਆਦਾ ਹੋਣੇ ਮੈਨੂੰ ਤਾਂ ਕਈਆਂ ਦਾ ਪਤਾ ਵੀ ਨੀ ਹੈਗਾ ਟੈਂਟਾਂ ਦਾ ਵੀ ਆਪਣਾ ਬਿਜ਼ਨਸ ਹੈਗਾ ਉਹ ਵੀ ਜਿਹੜਾ ਬਿਜ਼ਨਸ ਹੈਗਾ ਬਿਲਕੁਲ ਬੰਦ ਹੋ ਚੁੱਕਾ ਹੈਗਾ ਟੈਂਟ ਵੀ ਨੀ ਖੁੱਲਦੇ ਹੈਗੇ ਹੁਣ ਟੈਂਟ ਕਿੱਥੇ ਖੁੱਲਦੇ ਵਿਆਹ ਹੀ ਬੰਦ ਹੈਗੇ ਪੰਜਾਬ ਦੇ ਵਿੱਚ ਤਾਂ ਵਿਆਹ ਹੀ ਨੀ ਹੋ ਰਿਹਾ ਵਿਆਹ ਕੀ ਹੈ ਕਰਵਾਈ ਵੀ ਨੀ ਹੋ ਰਹੀ ਅੱਜ ਕੋਈ ਫੰਕਸ਼ਨ ਹੋ ਹੀ ਨੀ ਰਿਹਾ ਵੀਰ ਜੀ ਸਾਰਾ ਸੁਨਮ ਸਾਨ ਪਿਆ ਹੈਗਾ ਸਾਰਾ ਪੰਜਾਬ ਹੁਣ ਤਾਂ ਮੈਨੇਜਰ ਜਿਹੜੇ ਬੈਂਕਾਂ ਵਾਲੇ ਨਾ ਮੇਰੇ ਗਬਲਾ ਮੁੰਡਾ ਜਿਹੜੇ ਟੇਢੀਏ ਪੱਗ ਬੰਨਦਾ ਹੈਗਾ ਜਿਹਨੂੰ ਜਿਹੜੇ ਜਨਮਦਿਨ ਦੇ ਤੁਸੀਂ ਨਕਲੀ ਨੋਟ ਦੇ ਕੇ ਆਏ ਸੀ ਉਹਨੂੰ ਵੀ ਫੋਨ ਆਉਂਦੇ ਹੈਗੇ ਉਹਨੂੰ ਫੋਨ ਆਉਂਦੇ ਵੀਰ ਜੀ ਬਾਹਰੋਂ ਫੋਨ ਆਉਂਦੇ ਹੈਗੇ ਆ ਮੈਨੇਜਰ ਦੇ ਤੇ ਹੁਣ ਅਸੀਂ ਕਨਾਤਾਂ ਦੇ ਨਾ ਫ੍ਰੀ ਇੰਸ਼ੋਰੈਂਸ ਕਰਦੇ ਹੈਗੇ ਕਨਾਤਾਂ ਦੀ ਫ੍ਰੀ ਇੰਸ਼ੋਰੈਂਸ ਹੈਗੀ ਆ ਤੇ ਤੁਸੀਂ ਕਰਵਾ ਲਓ ਹੁਣ ਤਾਂ ਖਤਰਾ ਕੋਈ ਨੀ ਹੈਗਾ ਉਹ ਕਹਿੰਦਾ ਮੈਂ ਤੁਸੀਂ ਪੈਸੇ ਦਓਗੇ ਨਾ
ਇੰਸ਼ੋਰੈਂਸ ਜਿਹੜੀ ਫਿਰ ਉਹ ਜਿਹੜੇ ਗੋਲੀਆਂ ਮਾਰ ਕੇ ਵਿੱਚ ਮੋਰੀਆਂ ਕੱਢ ਦਿੰਦੇ ਸੀ ਉਹਦੀ ਇੰਸ਼ੋਰੈਂਸ ਦਾ ਰੌਲਾ ਪਿਆ
ਹਾਂਜੀ ਕਨਾਤਾਂ ਜਿਹੜੀਆਂ ਹੁੰਦੀਆਂ ਨਾ ਜਿਹੜੀ ਚਾਰਨੀ ਹੁੰਦੀ ਹੈਗੀ ਹੁੰਦੀ ਹੈਗੀ ਆ ਉਹਦੀ ਇੰਸ਼ੋਰੈਂਸ ਕਰਦੇ ਹੀ ਨੀ ਹੈਗੇ ਬੈਂਕ ਬਾਰੇ ਕਹਿੰਦੇ ਇਹ ਤਾਂ ਖਰਾਬ ਹੋਣੀ ਹੋਣੀ ਹੈਗੀ ਇਹਦਾ ਇੰਸ਼ੋਰੈਂਸ ਅਸੀਂ ਕਰਦੇ ਨੀ ਬਾਕੀ ਭਾਂਡੇ ਹੈਗੇ ਕਰੋਕਰੀ ਉਹ ਸਾਰੀ ਇੰਸ਼ੋਰੈਂਸ ਕਰਦੇ ਆ ਚਲੋ ਇਹਦਾ ਇੰਸ਼ੋਰੈਂਸ ਦੀ ਗੱਲ ਹੋ ਗਈ ਹੁਣ ਅਸੀਂ ਘਰ ਬੈਠੇ ਹੈਗੇ ਹੁਣ ਘਰ ਬੈਠ ਕੇ ਹੁਣ ਜਿਹੜਾ ਅੱਗੇ ਤਾਂ ਜਿਲ੍ਹੇ ਹੋਟਲ ਵਿੱਚ ਜਾਂਦੇ ਨਾ ਅਮਰੀਕਨ ਜਿਹੜੀ ਗੱਲ ਹੁੰਦੀ ਹੈ ਹੋਟਲ ਵਿੱਚ ਜਾਂਦੇ ਆ ਜਿਲ੍ਹੇ ਰੈਸਟੋਰੈਂਟ ਵਿੱਚ ਜਾਂਦੇ ਆ ਜਿਹੜਾ ਕੁਛ ਨਾ ਕੁਛ ਖਾ ਲੈਂਦੇ ਆ ਕਦੇ ਚਿਕਨ ਚਿੱਲੀ ਆ ਗਈ ਉਹਦਾ ਇੱਕ ਟੁਕੜਾ ਖਾ ਲਿਆ ਕਦੇ ਹੋਰ ਕੋਈ ਚੀਜ਼ ਆ ਗਈ ਉਹਦਾ ਟੁਕੜਾ ਖਾ ਲਿਆ ਹੁਣ ਜਿੱਦਾਂ ਉਹਨਾਂ ਦੀ ਭਾਜੀ ਦੀ ਬੁੱਕ ਆ ਸਾਹਮਣੇ ਪਈ ਹੈਗੀ ਆ ਹੋਟਲ ਦੇ ਵਿੱਚ ਬਾਹਰ ਰੱਖੀ ਹੈਗੀ ਬੁੱਕ ਅਸੀਂ ਉਹ ਮੈਂ ਨਾ ਆਪਣੇ ਜਿੱਥੇ ਮੈਂ ਮੇਰਾ ਆਫਿਸ ਹੈ ਨਾ ਅਮਰੀਕੀ ਗੱਲ ਸੁਣਨੇ ਵਾਲੀ ਹੈਗੀ ਅਮਨਦੀਪ ਦੀ ਕਿਤਾਬ ਆ ਮੰਦਾਵਣੀ ਉਹ ਬਾਹਰ ਸਜਾ ਕੇ ਰੱਖੀ ਹੋਈ ਜਿਸ ਵੇਲੇ ਮੇਰੀ ਵਾਈਫ ਆਉਂਦੀ ਹੈਗੀ ਹੈ ਤੇ ਉਹ ਦੇਖਦੀ ਹੈ ਤਾਂ ਬੜਾ ਧਾਰਮਿਕ ਬੰਦਾ ਇਹਨੇ ਕਿਤਾਬ ਬੜੀ ਵਧੀਆ ਰੱਖੀ ਹੈਗੀ ਹੈ ਤੇ ਉਹਨੇ ਪੜ੍ਹ ਲਈ ਹੈਗੀ ਹੈ ਉਹ ਚਾਹਦੀ ਮੈਂ ਵੀ ਇਹ ਪੜ੍ਹਾਂ ਪਰ ਮੈਂ ਸਿਰਫ ਦੁਕਾਨ ਦੇ ਰੱਖੀ ਹੋਈ ਜਿਲ੍ਹੇ ਆਦਿ ਇੱਕ ਦਾ ਪੇਜ ਇੱਧਰ ਉੱਧਰ ਕਰਕੇ ਨਾ ਫਿਰ ਉੱਥੇ ਰੱਖ ਦੇਣਾ ਹੈਗਾ ਪੜ੍ਹੀ ਨੀ ਹੈਗੀ ਤੇ ਹੁਣ ਪੈ ਗਿਆ ਪੰਗਾ ਹੈਗਾ ਹੁਣ ਮੈਂ ਘਰ ਵਿੱਚ ਬੰਦ ਹੋ ਗਏ ਹੈਗੇ ਘਰ ਵਿੱਚ ਬੰਦ ਹੋਣ ਦੇ ਨਾਲ ਕੀ ਹੋਇਆ ਕਿ ਖਾਣਾ ਬੜਾ ਹੁਣ ਜਿਹੜਾ ਮੇਰੀ ਜਿਹੜੀ ਵਾਈਫ ਹੈ ਨਾ ਉਹ ਖਾਣਾ ਬੜਾ ਵਧੀਆ ਹੁਣ ਬਣਾ ਕੇ ਉਹਨੇ ਬੈਲੈਂਸ ਦੇਣਾ ਹੈਗਾ ਉਹਨੇ ਸਵੇਰੇ ਨਾਸ਼ਤੇ ਨਾਲ ਇੱਕ ਅੱਧਾ ਬਿਸਕੁਟ ਦੇਣਾ ਚਾਹ ਬਣਾ ਕੇ ਦੇਣੀ ਆ ਪੀ ਲੈਣੀ ਆ ਬਣਾਉਣੀ ਕੀ ਆ ਬਣਾਉਣੀ ਤਾਂ ਮੈਨੂੰ ਹੀ ਪੈਂਦੀ ਹੈਗੀ ਹੈ ਤੇ ਉਹਨੇ ਕਿਹਾ ਵੀ ਚਾਹ ਬਣਾ ਕੇ ਮੈਨੂੰ ਦੇ ਦਿਓ ਨਾਲੇ ਤੁਸੀਂ ਬਿਸਕੁਟ ਵਗੈਰਾ ਦੇ ਦਿਓ ਤੇ ਉਹਦੇ ਨਾਲ ਫਿਰ ਉਹਨੇ ਫਿਰ ਮੈਨੂੰ ਕੰਮ ਤੇ ਲਾ ਦੇਣਾ ਥੋੜਾ ਬਹੁਤਾ ਘਰ ਬਾਰ ਪੇਂਟ ਕਰਨਾ ਇੱਧਰ ਉੱਧਰ ਏਦਾਂ ਦੇ ਕੰਮ ਰੱਖੇ ਹੈਗੇ ਤੇ ਉਹਦੇ ਉਹਦਾ ਹੁੰਦਾ ਕੀ ਹੈ ਕਿ ਮੇਰੀ ਸਰੀਰ ਦਾ ਜਿਹੜਾ ਨਾ ਪ੍ਰਭਾਵ ਜਿਹੜਾ ਸਰੀਰ ਤੇ ਬੜਾ ਅੱਛਾ ਪੈਣ ਲੱਗ ਪਿਆ ਗਿਆ ਗੈਸ ਵੀ ਘੱਟ ਬਣਦੀ ਹੈਗੀ ਹੈ ਤੇ ਖਾਣਾ ਦੁਪਹਿਰ ਨੂੰ ਮਿਲਦਾ ਕਿ ਬਿਨਾਂ ਤੁੜਕੇ ਤੋਂ ਖਾਣਾ ਬਣਾਉਣਾ ਮੈਨੂੰ ਹੀ ਪੈਂਦਾ ਹੈਗਾ ਬਣਾਉਣਾ ਉਹਨੇ ਨੀ ਹੈਗਾ ਉਹ ਖਾਣਾ ਮੈਨੂੰ ਹੀ ਬਣਾਉਣਾ ਪੈਣਾ ਹੈਗਾ ਮੈਂ ਬਿਨਾਂ ਤੁੜਕੇ ਤੋਂ ਖਾਣਾ ਬਣਾ ਕੇ ਤੇ ਉਹਨੂੰ ਵੀ ਖਵਾ ਦੇਣਾ ਆਪ ਵੀ ਖਵਾ ਦਿੰਦਾ ਜਿਹੜੇ ਬੱਚੇ ਬੈਠੇ ਹੈਗੇ ਟੀਵੀ ਦੇਖਦੇ ਮੇਰੇ ਪੋਤੇ ਪੋਤੀਆਂ ਹੈਗੇ ਉਹਨਾਂ ਨੂੰ ਵੀ ਖਵਾ ਦੇਣਾ ਤੇ ਉਹ ਕੁਐਸਚਨ ਕਰਦੇ ਬੈਠਾ ਸਾਰਾ ਪਰਿਵਾਰ ਬੈਠਾ ਹੈਗਾ ਤੇ ਮੇਰੀ ਵਾਈਫ ਨੇ ਮੈਨੂੰ ਕਿਹਾ ਕਿ ਹੁਣ ਨਾ ਹੁਣ ਘਰ ਵਿੱਚ ਡਿਊਡਰੈਂਟ ਦੀ ਲੋੜ ਨੀ ਪੈ ਰਹੀ ਅੱਜ ਕੱਲ ਸ਼ਾਮ ਨੂੰ ਵੀ ਰਾਤ ਨੂੰ ਵੀ ਡਿਊਡਰੈਂਟ ਦੀ ਲੋੜ ਹੀ ਨੀ ਪੈਂਦੀ ਹੈਗੀ ਉਹ ਬਹਿ ਕੇ ਡਿਊਡਰੈਂਟ ਕੀ ਹੈਗਾ ਅੱਗੇ ਮੈਂ ਨਾ ਫਾਲਤੂ ਖਾਣਾ ਖਾ ਕੇ ਆ ਜਾਣਾ ਤਾਂ ਘਰ ਵਿੱਚ ਆ ਕੇ ਮੱਛਰ ਚੱਕਾਈ ਰੱਖਣਾ ਹੋ ਤਾਂ ਉਹਨੂੰ ਛਿੜਕਾਅ ਕਰਨਾ ਪੈਂਦਾ ਸੀ
ਠੀਕ
ਉਹ ਕਹਿੰਦੀ ਡਿਊਡਰੈਂਟ ਦੀ ਲੋੜ ਨੀ ਪੈ ਰਹੀ ਅੱਜ ਨੂੰ ਅਜੇ ਹੱਥਾਂ ਨੂੰ ਲਾਉਣ ਵਾਲਾ ਵਾਇਰਸ ਹਟਾਉਣ ਵਾਲਾ ਇਹਦੀ ਹੁਣ ਥੋੜਾ ਖਰਚਾ ਘੱਟ ਗਿਆ ਰੀਜ਼ਨ ਕੀ ਹੈਗਾ ਤੇ ਨਾਲ ਹੁਣ ਕਿਤਾਬ ਵੀ ਜਿਹੜੀ ਮੰਦਾਬ ਨੇ ਉਹ ਵੀ ਪੜ੍ਹਨੀ ਸ਼ੁਰੂ ਕਰ ਦਿੱਤੀ ਆ ਹੁਣ ਜਿਹੜੇ ਨਾ ਹੁਣ ਮੈਨੂੰ ਏਦਾਂ ਲੱਗਦਾ ਕਿ ਜਿਹੜਾ ਸਾਰਾ ਸਾਰਾ ਨਾ ਜਿਹੜਾ ਹੁਣ ਅਧਿਕਾਰ ਜਿਲ੍ਹੇ ਮੇਰੇ ਸਾਹਮਣੇ ਅਧਿਕਾਰ ਜਿਲ੍ਹੇ ਮੇਰੇ ਸਾਹਮਣੇ ਪੈਦਾ ਹੋ ਜਾਂਦੀ ਹੈ ਤੇ ਮੈਨੂੰ ਫਿਰ ਸਾਰੀਆਂ ਪ੍ਰੋਬਲਮ ਆਉਣੀਆਂ ਹੁਣ ਮੈਂ ਕਿਹਾ ਅਧਿਕਾਰ ਕੌਣ ਹੈ ਉਹ ਹਰਨਾਮ ਸਿੰਘ ਉਹ ਅਧਿਕਾਰ ਜਿਹੜੀ ਮੇਰੀ ਪਤਨੀ ਨਾ ਅਧਿਕਾਰ ਕੌਣ ਹੈਗਾ ਉਹਦੇ ਕੋਲ ਸਾਰੇ ਅਧਿਕਾਰ ਨੇ ਕਰਦੇ ਰੋਟੀ ਕਿਹੜੀ ਖਾਣੀ ਹੈਗੀ ਆ ਕੀ ਬਣਾਉਣਾ ਹੈਗਾ ਕਿੱਥੇ ਜਾਣਾ ਹੈਗਾ ਆ ਕਿਹੜੀ ਗੱਲ ਕਰਨੀ ਹੈਗੀ ਸਾਰੇ ਅਧਿਕਾਰ ਉਹਦੇ ਕੋਲ ਹੀ ਹੈ ਮੇਰੀ ਜਿਹੜੀ ਮਾਤਾ ਸੀ ਨਾ ਉਹਦਾ ਮੈਂ ਕਿਹਾ ਉਹਦਾ ਭੈਣ ਜੀ ਨਾਂ ਤਾਂ ਮੈਂ ਕਿਹਾ ਬੀਨਾ ਕੁਮਾਰੀ ਸੀ ਉਹ ਬੀਨਾ ਕੁਮਾਰੀ ਨਹੀਂ ਸੀ ਅਮਰੀਕ ਸਿੰਘ ਜੀ ਅੱਜ ਕੱਲ ਉਹਦਾ ਨਾਂ ਅਧਿਕਾਰ ਕੋਲ ਹੈਗਾ ਦੋ ਸਾਲ ਦੇ ਬਾਅਦ ਮੇਰੀ ਜਿਹੜੀ ਮਾਤਾ ਸੀ ਨਾ ਉਹਦਾ ਨਾਂ ਅਧਿਕਾਰ ਕੌਣ ਰੱਖ ਦਿੱਤਾ ਤਾਂ ਕਿ ਸਾਰੇ ਅਧਿਕਾਰ ਜਿਹੜੇ ਉਹਦੇ ਕੇ ਚਲੇ ਜਾਣ? ਅਧਿਕਾਰ ਤਾਂ ਹੈ ਹੀ ਹੈਗੇ, ਸਾਰੇ ਅਧਿਕਾਰ ਤੇ ਉਹਦੇ ਕੋਲ ਹੈਗੇ, ਮੇਰੇ ਕੋਲ ਤਾਂ ਕੁਛ ਨੀ ਹੈਗਾ। ਜਿੰਨੀਆਂ ਵੀ ਪ੍ਰੋਪਰਟੀਜ਼ ਨੇ, ਜਿੰਨੇ ਵੀ ਬਿਜ਼ਨਸ ਹੈਗੇ ਨੇ, ਜਿੰਨੇ ਵੀ ਹੋਟਲ ਨੇ, ਸਾਰੇ ਉਹਦੇ ਨਾਂ ਤੇ ਹੈਗੇ, ਸਾਰੇ ਅਧਿਕਾਰ ਉਹਦੇ ਕੋਲ ਹੈਗੇ। ਘਰ ਦੇ ਵਿੱਚ ਕੋਈ ਫੈਸਲਾ ਲੈਣਾ, ਅਧਿਕਾਰ ਸਾਰੇ ਉਹਦੇ ਕੋਲ ਹੈਗਾ। ਉਹਦਾ ਨਾ ਹੀ ਅਧਿਕਾਰ ਕੋਲ ਰੱਖਿਆ ਹੋਇਆ ਸੀ, ਅਸੀਂ ਨੀ ਰੱਖਿਆ। ਮੇਰੀ ਮਾਂ, ਮੇਰੇ ਡੈਡੀ ਜਿਹੜੇ, ਉਹਦਾ ਨਾਂ ਅਧਿਕਾਰ ਕੋਲ ਰੱਖ ਗਿਆ ਸੀ। ਅਧਿਕਾਰ ਇਹਨੂੰ ਦੇ ਦਿਓ, ਇਹਦਾ ਬੰਦਾ ਹੈ ਨਾ ਹਰਨਾਮ ਸਿੰਘ, ਇਹਨੂੰ ਖਰਚ ਕਰਨ ਦੀ ਬੜੀ ਭੈੜੀ ਆਦਤ ਹੈ, ਇਹਨੇ ਸਾਰਾ ਗੁਆ ਦੇਣਾ ਹੈਗਾ। ਉਹ ਬਿਜ਼ਨਸ ਹੀ ਸਾਡਾ ਤਾਂ ਬਚਿਆ ਗਿਆ, ਅਧਿਕਾਰ ਉਹਦੇ ਕੋਲ। ਹੁਣ ਤੁਸੀਂ ਅਮਨ ਜੀ ਸੱਸ ਦੇ ਪਏ ਹੋ ਗਏ, ਅਧਿਕਾਰ ਤੁਹਾਨੂੰ ਵੀ ਘਰ ਕੋਈ ਨੀ ਹੈਗਾ, ਜੇ ਸਮਝਿਆ ਜਾਵੇ ਤਾਂ।
ਅਰੇ ਸਾਡੇ ਘਰ ਦੇ ਨਾਮ, ਉਹਦਾ ਨਾਂ ਅਧਿਕਾਰ ਕੋਲ ਨਹੀਂ ਨਾ ਰੱਖਿਆ ਮੇਰੀ ਮੰਮੀ ਨੇ।
ਹੁਣ ਜਿੱਦਾਂ ਹੁਣ ਗੌਰਵ ਸ਼ਰਮਾ ਜੀ ਹੈਗੇ, ਅਧਿਕਾਰ ਮੇਰੇ ਖਿਆਲ ਚ ਉਹਨਾਂ ਦੇ ਕੋਲ ਵੀ ਨਹੀਂ ਹੈਗੇ,
ਮੈਨੂੰ ਲੱਗਦਾ।
ਜਿੱਦਾਂ ਸੁਣਦਾ ਹੈਗਾ ਸਾਰੇ, ਮੈਨੂੰ ਗੌਰਵ ਸ਼ਰਮਾ ਦਾ ਵੀ ਪਤਾ, ਅਮਰੀਕ ਸਿੰਘ ਜੀ, ਇਹ ਗੌਰਵ ਸ਼ਰਮਾ ਜੀ ਵੀ ਜਿਹੜੇ ਨੇ, ਅਧਿਕਾਰ ਇਹਨਾਂ ਕੋਲ ਵੀ ਨਹੀਂ ਹੈ। ਅਧਿਕਾਰ ਹਰੀ ਸੋਰੇ ਕੋਲ ਵੀ ਨਹੀਂ ਹੈ, ਜਿੰਨੇ ਇਹਨਾਂ ਮੈਂ ਜਾਣਦਾ ਹੈਗਾ, ਸਭ ਬਿਨਾਂ ਅਧਿਕਾਰ ਤੋਂ ਹੀ, ਚਾਹੇ ਜਿੰਨੇ ਮਰਜ਼ੀ ਸੇਖੀਆਂ ਮਾਰ ਲੈਣ। ਹੁਣ ਜਿਹੜੇ ਅਧਿਕਾਰ ਸੀਗੇ ਸਾਰੇ ਨਾ, ਕੋਰੋਨਾ ਵਾਇਰਸ ਦੇ ਨਾਲ ਜਿਹੜੇ ਗੁੰਮਨ ਸਿੰਘ ਦੇ ਮੇਰੇ ਅਧਿਕਾਰ ਬਾਅਦ ਦੇ ਵੀ ਸੀਗੇ, ਉਹ ਵੀ ਖਤਮ ਹੋ ਚੁੱਕੇ।
ਗੱਲ ਇਹ ਹੈ ਵੀ ਗੌਰਵ ਸ਼ਰਮਾ ਦੀ ਹੁਣ ਮਿਸਿਜ ਦਾ ਨਾਮ ਹੀ ਅਧਿਕਾਰ ਹੀ ਹੋਣਾ। ਭਾਜੀ ਮੇਰੀਆਂ, ਭਾਜੀ ਮੇਰੀ ਅੱਖਾਂ ਚੋਂ ਪਾਣੀ ਆ ਗਿਆ ਵੀ, ਮੈਂ ਤਾਂ ਕਿਆ ਬਾਤ ਹੈ ਜੀ। ਠੀਕ ਹੈ ਜੀ, ਦਿਲ ਵਾਲੀ
ਕਾਫੀ ਹੋਰ ਵੀ ਗੱਲਾਂ
ਭਾਜੀ, ਹੁਣ ਐਂਡ ਹੈ ਮੇਰਾ ਤਾਂ, ਹੱਸ ਹੱਸ ਕੇ ਬੁਰਾ ਹਾਲ ਹੋ ਗਿਆ। ਤੇ ਬਾਕੀ ਜੀ ਦੇਖੋ, ਨਰਿੰਦਰ ਅਟੋਰ ਕਹਿ ਰਹੇ ਨੇ ਅਮਰੀਕ ਭਾਜੀ ਬਈ ਐਂਡ ਹੈ, ਤੇ ਵਿਜੇ ਵਿਰਦੀ ਵੀ ਕਹਿ ਰਹੇ ਨੇ ਵੀ ਕਿਆ ਬ੍ਰਿਲੀਅੰਟ ਫਲੋਰਾ ਜੀ, ਤੇ ਰਮਨ ਜਦੋਰੀਆ ਵੀ ਬਈ ਕਿਆ ਬਾਤ ਹੈ ਕਹਿੰਦੇ ਵੀ ਬਹੁਤ ਵਧੀਆ, ਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਵੀ ਹਰਨਾਮ ਸਿੰਘ ਵੈਰੀ ਫਨੀ ਜੀ ਤੁਹਾਡੇ ਮਿੱਤਰ, ਤੇ ਕਿਆ ਬਾਤ ਹੈ ਜੀ, ਆਪਣੇ ਹਰਜਿੰਦਰ ਸਿੰਘ ਘੁੰਮਣ ਵੀ ਪਸੰਦ ਕਰ ਰਹੇ ਨੇ। ਅਮਰੀਕ ਜੀ ਗੱਲ ਇਹ ਹੈ ਕਿ ਉਹ ਅੱਜ ਪਤਾ ਲੱਗਾ ਵੀ ਉਹਦੀ ਵਾਈਫ ਦਾ ਨਾਮ ਅਧਿਕਾਰ ਕੌਰ ਜੀ, ਪਹਿਲਾਂ ਸੁਣਿਆ ਨੀ ਨਾਮ ਭਾਜੀ ਵੀ, ਇਹ ਉਹ ਸੋਚ ਸਮਝ ਕੇ ਮਾਤਾ ਜੀ ਨੇ ਰੱਖਿਆ ਫਿਰ ਆਪਣੀ ਨੌਂ ਦਾ ਨਾਮ ਬਦਲਿਆ ਹਨਾ।
ਹਾਂਜੀ ਹਾਂਜੀ, ਬੀਨਾ ਕੁਮਾਰੀ ਤੋਂ ਅਧਿਕਾਰ ਕੌਰ ਦੱਸਦਾ, ਜਦੋਂ ਸਾਡੇ ਨਾਲ ਪੜ੍ਹਦੇ ਸੀ ਉਹਦਾ ਨਾਮ ਬੀਨਾ ਕੁਮਾਰੀ ਸੀ।
ਅੱਛਾ, ਨਿਆਣੇ ਕੁੱਟਣ ਯੋਗ ਗਈ ਆ ਸਕੂਲਾਂ ਚ। ਇਹ ਤਾਂ ਫਿਰ ਤੁਹਾਨੂੰ ਚੇਤਾ ਕਰਾਉਣਾ ਹੁੰਦਾ ਆਪਾਂ ਸਾਰਿਆਂ ਨੂੰ, ਤੁਸੀਂ ਹੈਗੇ ਤਾਂ ਮਾਸਟਰ ਹੀ ਹੋ
ਨਾ। ਉਹ ਜਿਹੜੇ ਅਸੀਂ ਇੰਡੀਆ ਤੋਂ ਆਏ ਨਾ, ਅਸੀਂ ਕਿਹਾ ਹੁਣ ਇੰਡੀਆ ਤਾਂ ਇਹ ਮਾਸਟਰੀ ਕਰਦੇ ਸੀ, ਤੇ ਚਲੋ ਆਸਟ੍ਰੇਲੀਆ ਚੱਲਦੇ। ਆਸਟ੍ਰੇਲੀਆ ਕਿਹੜਾ ਸੀ ਕਹਿੰਦਾ, ਕੀ ਕਰ ਲਿਆ ਕਹਿੰਦੇ ਹੁੰਦੇ, ਤੁਸੀਂ ਇੱਕ ਦਿਨ ਕਹਿੰਦੇ ਸੀ ਕਿਹੜਾ ਮਾਰਕਾ ਮਾਰ ਲਿਆ, ਇੱਥੇ ਵੀ ਤਾਂ ਮਾਸਟਰ ਲੱਗੇ ਹੋ, ਟ੍ਰਾਂਸਫਰ ਹੀ ਹੋਈ ਆ।
ਚਲੋ ਠੀਕ ਹੈ ਜੀ, ਤੇ ਬਾਕੀ ਸਾਡੇ ਨਾਲ ਨਰਿੰਦਰ ਰਠੌਰ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ। ਰਮਨਜੀਤ ਜੰਦੋਰੀਆ ਕਹਿੰਦੇ ਸੀ, ਕਹਿੰਦੇ ਸਾਡੇ ਵੀ ਕਹਿੰਦੇ ਇੱਕ ਪ੍ਰਾਹੁਣਾ ਆਪਣੀ ਸਿਸਟਰ ਦੇ ਘਰ ਫਸ ਗਿਆ ਜੀ, ਤੇ ਉਹ ਆਸਟ੍ਰੇਲੀਆ ਦੇ ਵਿਚ ਹੈ, ਤੇ 3 ਵੀਕ ਹੋਲੀਡੇ ਆਏ ਸੀ, ਤੇ ਹੁਣ ਕਹਿੰਦੇ 3 ਵੀਕ ਹੋਰ ਉਪਰ ਚੱਲ ਰਹੇ ਨੇ, ਤੇ ਬਾਕੀ ਕਹਿੰਦੇ ਜੇ ਤਾਂ ਪ੍ਰਾਹੁਣਾ ਟੈਲੀਟ੍ਰੈਂਡ ਹੈ ਤਾਂ ਫੇਰ ਤਾਂ ਕਹਿੰਦੇ ਕਾਰਵਾਈ ਪੈ ਸਕਦੀ ਹੈ, ਤੇ ਉਹ ਇੱਕ ਗੀਤ ਸੁਣਨਾ ਚਾਹੁੰਦੇ ਨੇ, ਤੇ ਗੀਤ ਮੈਂ ਸੁਣਾਵਾਂਗਾ ਜੀ ਕੱਲ ਨੂੰ, ਤੇ ਹੁਣ ਮੈਂ ਸੁਨੇਹੇ ਲੈ ਲਾਂ। ਰਾਜ ਬੇਕਰ ਫੀਲਡ ਵਾਲੇ ਵੀ ਉੱਚੀ ਉੱਚੀ ਹੱਸ ਰਹੇ ਨੇ ਜੀ, ਆਪਣੇ ਮੈਸੇਜਿਸ ਜਿਹੜੇ ਉਹਨਾਂ ਨੇ ਭੇਜੇ ਆ ਉਹਦੇ ਚ ਹੁੰਦੇ ਨੇ ਈਮੋਜੀ ਦੇ ਜ਼ਰੀਏ ਦੇ ਨਾਲ, ਤੇ ਬਾਕੀ ਕਹਿੰਦੇ ਪਰਮਜੀਤ ਹੁਣੀ ਕਹਿੰਦੇ ਕਿ ਮੈਂ ਜੌਬ ਕਰਦਾ ਕਰਦਾ ਹੱਸ ਕੇ ਕਹਿੰਦੇ ਮੈਂ ਤੇ ਖੜਾ ਨਹੀਂ ਹੋ ਰਿਹਾ, ਤੇ ਵਰਿੰਦਰ ਸਿੰਘ ਨਿੱਜਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਭਾਸ਼ਾ ਬਾਰੇ ਇੱਕ ਹੋਰ ਗੱਲ, ਜੇ ਤਾਂ ਕੋਈ ਦਸਤਾਰਧਾਰੀ ਹੋਵੇ ਤਾਂ ਫਿਰ ਪਤਾ ਲੱਗ ਜਾਂਦਾ, ਪਰ ਕਈ ਵਾਰੀ ਇਹ ਨਹੀਂ ਪਤਾ ਲੱਗਦਾ ਕਿ ਹਿੰਦੀ ਬੋਲਣੀ ਹੈ ਜਾਂ ਪੰਜਾਬੀ ਸਾਹਮਣੇ ਵਾਲੇ ਨਾਲ। ਕਹਿੰਦੇ ਮੇਰੇ ਨਾਲ ਕਈ ਵਾਰੀ ਇੱਦਾਂ ਹੋਇਆ, ਤੇ ਮੈਂ ਕਿਹਾ ਕੀ ਹਾਲ ਹੈ ਭਾਜੀ, ਅਗਲਾ ਕਹਿੰਦਾ ਮੂਹਰਿਓ ਕਹਿੰਦਾ ਬਰੋ ਨੋ ਪੰਜਾਬੀ। ਠੀਕ ਹੈ ਜੀ, ਜਗਜੀਤ ਸਿੰਘ ਵੀ ਪਸੰਦ ਕਰ ਰਹੇ ਨੇ ਪ੍ਰੋਗਰਾਮ, ਤੇ ਜਾਂਦੇ ਜਾਂਦੇ ਆਪਾਂ ਨਾ ਜਗਤਾਰ ਭਾਜੀ ਦਾ ਮੈਸੇਜ ਪੜਨਾ, ਕਹਿੰਦੇ ਕਿ ਵੈਸੇ ਇੱਕ ਗੱਲ ਹੈ ਕਿ ਵਾਇਰਸ ਦਾ ਫਾਇਦਾ ਇਹ ਹੋਇਆ ਕਿ ਪਿਛਲੇ 30 ਸਾਲਾਂ ਚ ਅਸੀਂ ਆਪਣੇ ਵਿਆਹਤਾ ਜੀਵਨ ਚ ਇੰਨਾ ਸਮਾਂ ਕਦੇ ਇਕੱਠਿਆਂ ਨਹੀਂ ਗੁਜ਼ਾਰਿਆ ਜਿੰਨਾ ਅਸੀਂ ਪਿਛਲੇ ਡੇਢ ਮਹੀਨੇ ਚ ਗੁਜ਼ਾਰਿਆ। ਤੁਹਾਡੇ ਰੇਡੀਓ ਨਾਲ ਜੁੜਨ ਦੀ ਵਜ੍ਹਾ ਵੀ ਇਹੀ ਸੀ ਕਿ ਹੋਮ ਮਿਨਿਸਟਰ ਦੀ ਏਅਰਪੋਰਟ ਤੇ ਸ਼ਿਫਟ ਅਰਲੀ ਮਾਰਨਿੰਗ ਦੀ ਹੁੰਦੀ ਸੀ ਤੇ ਉਹ ਸਵੇਰੇ 5 ਵਜੇ ਏਅਰਪੋਰਟ ਤੁਰ ਜਾਂਦੇ ਸੀ ਤੇ ਆਪਾਂ ਰੇਡੀਓ ਲਾ ਪਹਾੜੀ ਚੜ ਜਾਂਦੇ ਸੀ। ਹੁਣ ਸਿਸਟਮ ਚ ਗੜਬੜੀ ਆ ਗਈ ਹੈ, ਬਾਕੀ ਪਰਮਾਤਮਾ ਮਿਹਰ ਕਰੇ ਸਭ ਜਲਦੀ ਠੀਕ ਹੋਣਗੇ। ਧੰਨਵਾਦ। ਹਾਂਜੀ ਬਿਲਕੁਲ ਅਰਦਾਸ ਹੈ ਜੀ, ਤੇ ਇਹੀ ਅਰਦਾਸ ਹੈ ਸਰਬੱਤ ਦੇ ਭਲੇ ਦੀ। ਕੁਲਜੀਤ ਸਿੰਘ ਹੁਣੀ ਜੁੜੇ ਨੇ, ਕਹਿੰਦੇ ਨੇ ਅਮਨਦੀਪ ਸਿੰਘ ਜੀ ਫਲੋਰਾ ਜੀ ਨੂੰ ਕਿਸੇ ਫਿਲਮ ਚ ਰੋਲ ਦਵਾ ਦਿਓ। ਠੀਕ ਹੈ, ਬੜੀ ਚੱਲੂ ਫਿਲਮ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਵਿਨੂ ਢਿੱਲੋਂ ਦੇ ਨਾਲ ਦਵਾਉਣਾ ਰੋਲ ਆਪਣੇ। ਅਮਰੀਕ ਭਾਜੀ ਕੱਲ ਨੂੰ ਨਾ ਪ੍ਰੋਗਰਾਮ ਦੇ ਵਿਚ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਮਿੰਟੂ ਭਾਜੀ ਵੀ ਆਣਗੇ, ਗਿਆਨੀ ਸੰਤੋਖ ਸਿੰਘ ਜੀ ਹੁਣਾਂ ਨੂੰ ਵੀ ਮੈਂ ਲਵਾਂਗਾ, ਤੇ ਸਾਡੇ ਨਾਲ ਨਾ ਸੁਖਮਿੰਦਰ ਗੱਜਣ ਵਾਲਾ ਵੀ ਆ ਰਹੇ ਨੇ। ਹਾਂ, ਉਹ ਪਿੰਡ ਵਾਲੀ ਗੱਲ ਸੁਣਾਉਂਦੇ ਹੁੰਦੇ ਸੀ ਨਾ, ਉਹ ਮੇਰੀ ਪਰਸੋਂ ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਨੇ ਵੀ ਏਦਾਂ ਦੀਆਂ ਗੱਲਾਂ ਮੈਨੂੰ ਦੱਸੀਆਂ ਸੁਣਾਈਆਂ ਪਿੰਡਾਂ ਦੀਆਂ, ਤੇ ਪਿੰਡਾਂ ਚ ਮਤਲਬ ਉਹਨਾਂ ਨੇ ਕੁੱਤਿਆਂ ਦੀ ਜਿਵੇਂ ਗੱਲਾਂ ਸੁਣਾਈਆਂ ਪਿੰਡ ਦੇ ਕੁੱਤਿਆਂ ਦੀਆਂ ਤੇ ਸ਼ਹਿਰ ਦੇ ਕੁੱਤਿਆਂ ਦੀਆਂ, ਉਹ ਹੁਣ ਨਾ ਆਪਾਂ ਕੱਲ ਨੂੰ ਸੁਣਨੀ ਆ। ਉਦੋਂ ਵੀ ਹੱਸ ਹੱਸ ਕੇ ਮੇਰੇ ਦਾ ਢਿੱਡ ਪੱਕ ਗਿਆ ਉਹਨਾਂ ਦਾ ਫੋਨ ਤੇ, ਜਿੱਦਾਂ ਅੱਜ ਹੋਈ ਹੈ ਨਾ ਇੱਦਾਂ ਮੈਂ ਪਰਸੋਂ ਹੋਈ ਮੇਰੇ ਨਾਲ। ਸੋ ਆਪਾਂ ਕੱਲ ਨੂੰ ਨਾ ਉਹਨਾਂ ਦੀਆਂ ਗੱਲਾਂ ਵੀ ਸੁਣਨੀਆਂ ਗੱਜਣ ਵਾਲਾ ਬਾਈ ਜੀ ਦੀਆਂ, ਵੀ ਸ਼ਹਿਰ ਦੀਆਂ ਤੇ ਪਿੰਡ ਦੀਆਂ, ਉਹਨਾਂ ਦਾ ਵੱਖਰਾ ਨਜ਼ਰੀਆ ਹੁੰਦਾ ਹਨਾ। ਤੇ ਅਮਰੀਕ ਜੀ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ ਤੇ ਆਪਾਂ ਤੁਹਾਨੂੰ ਇੱਕ ਸਵਾਲ ਆਇਆ ਨਰਿੰਦਰ ਰਾਠੌਰ ਦਾ, ਕਹਿੰਦਾ ਅਮਰੀਕ ਭਾਈ ਦੇ ਅਧਿਕਾਰ ਕਿਹਨਾਂ ਕੋਲ ਨੇ? ਮੈਂ ਹੀ ਦੱਸ ਦਿੰਦਾ, ਇਹਨਾਂ ਦੇ ਅਧਿਕਾਰ ਦੱਸ ਤਾਂ ਹਟੇ ਆ ਵੀ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਸਾਰੀਆਂ ਇਹਨਾਂ ਕੋਲ ਆ, ਤੇ ਬਾਕੀ ਸਾਰੇ ਅਧਿਕਾਰ ਜਿਹੜੇ ਨੇ ਉਹ ਭਾਜੀ ਹੁਣਾਂ ਦੇ ਅਧਿਕਾਰ ਕੋਲ, ਅਧਿਕਾਰ ਕੌਰ ਕੋਲ।
ਠੀਕ
ਹੈ ਨਾ, ਤੇ ਠੀਕ ਹੈ ਜੀ। ਸੋ ਅਮਰੀਕ ਭਾਜੀ ਜਿਹੜੇ ਨਾ ਹਰਮਨ ਰੇਡੀਓ ਤੇ ਪ੍ਰੋਗਰਾਮ ਨਵੇਂ ਵੀ ਆ ਰਹੇ ਨੇ ਸਾਡੇ ਨਾਲ, ਉਥੋਂ ਜੁੜੇ ਨੇ ਬਠਿੰਡਾ ਤੋਂ ਕਬੀਰ ਸਿੱਧੂ ਹਨਾ, ਪ੍ਰੋਗਰਾਮ ਦੇ ਵਿਚ ਉਹ ਵੀ ਪ੍ਰੋਗਰਾਮ ਦੇ ਵਿਚ ਬੜੀ ਛੇਤੀ ਆਣਗੇ ਤੇ ਪ੍ਰੋਗਰਾਮ ਜਾਰੀ ਰੱਖਿਆ ਕਰਨਗੇ। ਹੋਰ ਪ੍ਰੋਗਰਾਮ ਅਸੀਂ ਪੇਸ਼ ਕਰ ਰਹੇ ਹਾਂ ਸਮੇਂ ਸਮੇਂ ਸਿਰ ਲੈ ਕੇ ਆਇਆ ਕਰਾਂਗੇ। ਸੋ ਤੁਸੀਂ ਸਾਰੇ ਸਾਡੇ ਨਾਲ ਸੰਪਰਕ ਦੇ ਵਿਚ ਰਹੋ, ਹਰਮਨ ਰੇਡੀਓ ਕੋਸ਼ਿਸ਼ ਕਰ ਰਿਹਾ ਕਿ ਵੱਧ ਤੋਂ ਵੱਧ ਇਸ ਸਮੇਂ ਦੇ ਵਿਚ ਤੁਹਾਨੂੰ ਐਂਟਰਟੇਨ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਸਕੇ। ਸੋ ਲਈਏ ਇਜਾਜ਼ਤ ਫਿਰ ਆਪਾਂ।
ਜੀ
ਸਤਿ ਸ੍ਰੀ ਅਕਾਲ ਬਾਜੀ। ਸੋ ਦੋਸਤੋ ਇਹ ਪ੍ਰੋਗਰਾਮ ਥੋੜੇ ਸਮੇਂ ਬਾਅਦ ਪੋਡਕਾਸਟ ਤੇ ਚੜ ਜਾਵੇਗਾ ਤੇ ਉਮੀਦ ਰੱਖਦੇ ਹਾਂ ਕਿ ਤੁਹਾਡੀਆਂ ਆਸਾਂ ਉਮੀਦਾਂ ਤੇ ਅਸੀਂ ਖਰੇ ਉਤਰਦੇ ਹੋਵਾਂਗੇ ਤੇ ਸਾਡਾ ਮਕਸਦ ਹੈ ਕਿ ਜਾਣਕਾਰੀਆਂ ਵੀ ਦੇਣੀਆਂ, ਸਾਂਝਾਂ ਵੀ ਪਾਉਣੀਆਂ, ਵਿਚਾਰ ਵੀ ਸਾਂਝੇ ਕਰਨੇ ਤੇ ਹੋਰ ਤੁਹਾਡੇ ਸੁਨੇਹੇ ਦਿਲ ਵਾਲੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰਨੀਆਂ। ਗੁਰਜਵਾਦਰ ਜੀ ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ, ਸਾਰੇ ਸਰੋਤਿਆਂ ਦਾ ਜਿਹੜੇ ਸਵੇਰ ਤੋਂ ਸਾਂਝਾ ਪਾਉਂਦੇ ਨੇ ਸਾਡੇ ਨਾਲ, ਹੁਣ ਵੀ ਆ ਗਾਂ ਵੀ ਚੱਲੀ ਜਾਣੀਆਂ ਨੇ, ਕੋਈ ਵੀ ਗੱਲਬਾਤ ਹੋਵੇ ਜ਼ਰੂਰ ਸਾਡੇ ਨਾਲ ਸਾਂਝੀ ਕਰਨੀ ਜੀ। ਸੋ ਲਓ ਜੀ ਇੰਨਾ ਕੁਛ ਕਹਿੰਦੇ ਮੈਂ ਵੀ ਇਜਾਜ਼ਤ ਲੈਂਦਾ ਤੇ ਬੈਕ ਟੂ ਪਟਿਆਲਾ ਸਟੂਡੀਓ ਜੀ।